ਕਿਰਪਾ ਕਰੋ ਜੀ ਸਾਰੇ ਨਾਲ ਜੁੜੋ
ਵਾਹਿਗੁਰੂ 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 ਜਿਸ ਵਖਰ ਕਉ ਲੈਨ ਤੂੰ ਆਇਆ ਯੂਰਾਮ ਨਾਮ ਸੰਤਨ ਕਰ ਪਾਇਆ ਤਾਜੀ ਅਭਿਮਾਨ ਹੋ ਮਨ ਮੋ ਰਾਮ ਨਾਮ ਹਿਰਦੇ ਮਹਿ ਰਾਮ ਨਾਮ ਹਿਰਦੇ ਮਹਿਤੋ ਮੈਂ ਬਣ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ
ਜਾਓ ਜੀਓ
ਮੈਂ ਬਣ ਜਾ
ਕਿਲ ਹੋਵਾ ਅੰਬ ਬਸਾ ਸਹਿਜ ਸ਼ਬਦ ਬੇਚਾ ਸਹਿਜ ਸੁਭਾਏ ਮੇਰਾ ਸ਼ਾਹੁ ਮਿਲੈ ਦਰਸ਼ਨ ਰੂਪ ਅਪਾ ਮਛਲੀ ਹੋਵਾ ਮਛਲੀ ਹੋਵਾ ਜਲ ਬਸਾ ਜੀ ਜੰਤ ਸਭ ਸਾ ਉਰਵਾਰ ਪਾਰ ਕੇ ਉਰਵਾਰ ਪਾਰ ਮੇਰਾ ਸ਼ੌ ਬਸੈ ਹੋ ਮਿਲੋਗੀ
ਪਾਰ ਜੀ ਹਾਜ਼ਰ ਬਜਾਰ ਪੂਰਾ ਬਖਸ਼ਿਸ਼ ਕੀਤੀ। ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਬਹੁਤ ਪਿਆਰ ਦੇ ਨਾਲ ਸ਼ਹਿਰ ਫਗਵਾੜਾ ਦੇ ਵਿੱਚ ਇੱਥੋਂ ਦੇ ਸਮੂਹ ਪ੍ਰਬੰਧਕਾਂ ਸੰਗਤਾਂ ਦੇ ਸਹਿਯੋਗ ਨਾਲ ਜੋ ਦੋ ਦਿਨ ਦਾ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਰੱਖਿਆ, ਉਹਦੇ ਅੱਜ ਦੂਸਰੇ ਦਿਨ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ। ਬੜਾ ਸੁਹਾਵਣਾ ਮਨਮੋਹਕ ਇਹ ਸਮਾਂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਕਿੱਡੀ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਹਨ। ਬਹੁਤ ਸਾਰੀਆਂ ਸੰਗਤਾਂ ਹਲੇ ਬਾਹਰ ਹਨ ਅਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਆਓ। ਭਾਈ ਸਾਹਿਬ ਜੀ ਨੇ ਥੋੜ੍ਹੇ ਚਿਰ ਬਾਅਦ ਸੰਗਤ ਵਿੱਚ ਆ ਜਾਣਾ ਹੈ ਅਤੇ ਆਪਾਂ ਨੇ ਉਹਨਾਂ ਪਾਸੋਂ ਸਤਿਗੁਰ ਦੀਆਂ ਵਿਚਾਰਾਂ ਸਰਵਣ ਕਰਨੀਆਂ ਹਨ। ਬੜੇ ਵਡਮੁੱਲੇ ਵਿਚਾਰ ਹੁੰਦੇ ਹੈ ਔਰ ਆਪ ਜੀ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਇਹਨਾਂ ਵਿਚਾਰਾਂ ਰਾਹੀਂ ਸਾਡੀ ਜ਼ਿੰਦਗੀ ਬਦਲਦੀ ਹੈ, ਸਾਡੇ ਜੀਵਨ ਵਿੱਚ ਉਧਾਰ ਹੁੰਦਾ ਹੈ, ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਰੌਣਕ ਆਉਂਦੀ ਹੈ ਔਰ ਸਤਿਗੁਰ ਨਾਲ ਸਾਡਾ ਪਿਆਰ ਪੈਦਾ ਹੁੰਦਾ। ਜਦੋਂ ਇੱਥੇ ਸਤਿਗੁਰ ਦੀਆਂ ਵਡਿਆਈਆਂ ਸੁਣਦੇ ਹਾਂ ਨਾ ਆਪਾਂ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੋ ਰਹੀ ਸੀ ਕੀਰਤਨ ਤੋਂ ਪਹਿਲਾਂ, ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਸਮਾਂ, ਜਿਸ ਵੇਲੇ ਉਹਨਾਂ ਨੇ ਪ੍ਰਚਾਰ ਕੀਤਾ, ਉਦੋਂ ਤੇ ਆ ਇੰਨੇ ਲੋਕ ਸੁਣਨ ਵਾਲੇ ਥੋੜ੍ਹਾ ਆਉਂਦੇ ਹੁੰਦੇ ਸੀ। ਉਦੋਂ ਤੇ ਜਿੱਥੇ ਬਾਬੇ ਨੇ ਗੱਲ ਕਰਨੀ ਕਹੀ ਤੇ ਲੋਕ ਮਗਰ ਪੈ ਜਾਂਦੇ ਸੀ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਅੱਜ ਤੇ ਬੜੀ ਕਿਰਪਾ ਸਤਿਗੁਰ ਦੀ ਤੇ ਗੁਰਮੁਖੋ, ਇਹ ਸਭ ਧੰਨ ਨਾਨਕ ਤੇਰੀ ਵੱਡੀ ਕਮਾਈ, ਇਹ ਸਭ ਸਤਿਗੁਰ ਦਾ ਲਾਇਆ ਹੋਇਆ ਬੂਟਾ। ਅਸੀਂ ਘਰ ਆਪ ਆਏ ਹਾਂ, ਦੀਵਾਨ ਲਾਉਣ ਆ, ਟੈਂਟ ਲਾਇਆ, ਸਾਊਂਡ ਲਾਇਆ, ਕਿੰਨਾ ਸੋਹਣਾ ਪ੍ਰਬੰਧ ਕੀਤਾ, ਛਕਣ ਵਾਸਤੇ ਪ੍ਰਸ਼ਾਦਾ ਦਿੱਤਾ, ਪਰ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਵਕਤ ਹੈ ਗੁਰਮੁਖੋ, ਉਦੋਂ ਤੇ ਰੇਤ ਅੱਕ ਆਹਾਰ ਕਰ। ਭਾਈ ਸਾਹਿਬ ਜੀ ਜਿਵੇਂ ਵਿਚਾਰ ਕਰ ਰਹੇ ਸੀ ਤੁਹਾਡੇ ਨਾਲ, ਉਸ ਵੇਲੇ ਤੇ ਏਦਾਂ ਹੀ ਮਾਰਨ ਨੂੰ ਰੇਤ 'ਤੇ ਹੀ ਸੌਣਾ ਪੈ ਜਾਂਦਾ ਸੀ। ਅੱਕ ਦੀਆਂ ਕੁਕੜੀਆਂ ਲਾਹ ਕੇ ਖਾਣੀਆਂ ਪੈਂਦੀਆਂ ਸਨ, ਰੋੜਾਂ ਦੀ ਗੁਰ ਕਰੀ ਵਿਛਾਈ, ਇਹੀ ਕੁਝ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਗੁਰਮੁਖੋ ਨਸੀਬ ਹੁੰਦਾ ਸੀ। ਅਤੇ ਜਦੋਂ ਜਦੋਂ ਸਤਿਗੁਰ ਦਾ ਇੱਦਾਂ ਦਾ ਜੀਵਨ ਵੇਖਦੇ ਹਾਂ ਤੇ ਉਸ ਵੇਲੇ ਸੱਚੇ ਪਾਤਸ਼ਾਹ ਦਾ ਅਸੀਂ ਸ਼ੁਕਰ ਕਰੀਏ, ਸਤਿਗੁਰੂ ਜੀ ਆਹ ਸਾਡੇ ਸਿਰਾਂ ਦੇ ਦਸਤਾਰਾਂ ਤਾਂ ਹਨ ਜੇ ਤੁਸੀਂ ਏਡੀ ਵੱਡੀ ਕਮਾਈ ਕੀਤੀ ਹੈ। ਅਸੀਂ ਅੱਜ ਸੋਹਣੇ ਘਰਾਂ ਵਿੱਚ ਤਾਂ ਰਹਿ ਰਹੇ ਹਾਂ ਜੇ ਤੁਸੀਂ ਆਪਣਾ ਘਰ ਬਾਰ ਛੱਡਿਆ। ਸਿੱਖੀ ਦਾ ਨਾਮ ਕਿਵੇਂ ਹੁੰਦਾ, ਨਿਸ਼ਾਨ ਕਿਵੇਂ ਹੁੰਦਾ ਜੇ ਗੁਰੂ ਨਾਨਕ ਨਾ ਹੁੰਦੇ, ਜੇ ਉਹ ਬੂਟਾ ਨਾ ਲਾਉਂਦੇ ਅਸੀਂ ਪੈਦਾ ਹੀ ਕਿਵੇਂ ਹੁੰਦੇ। ਸਾਨੂੰ ਪੈਦਾ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਹਨ। ਅਤੇ ਜਿਸ ਵੇਲੇ ਗੁਰਮੁਖੋ ਅਸੀਂ ਸਤਿਗੁਰ ਦੀਆਂ ਵਡਿਆਈਆਂ ਸਰਵਣ ਕਰਦੇ ਹਾਂ ਤੇ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਗੱਲ ਹੁੰਦੀ ਹੈ, ਉਹਨਾਂ ਦੇ ਗੁਰਸਿੱਖਾਂ ਦੀ ਗੱਲ ਹੁੰਦੀ ਹੈ, ਜਿਸ ਵੇਲੇ ਗੁਰੂ ਅੰਗਦ ਪਾਤਸ਼ਾਹ ਦੀ ਗੱਲ ਹੁੰਦੀ ਹੈ, ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੀ ਗੱਲ, ਗੁਰੂ ਰਾਮਦਾਸ ਮਹਾਰਾਜ ਦੀ ਗੱਲ, ਜਦੋਂ 10 ਪਾਤਸ਼ਾਹੀਆਂ ਇੱਦਾਂ ਉਹਨਾਂ ਦੇ ਬਾਰੇ ਇੱਦਾਂ ਸਟੇਜ ਤੋਂ ਕੋਈ ਰਾਗੀ, ਕੋਈ ਢਾਡੀ, ਕੋਈ ਪ੍ਰਚਾਰਕ, ਕੋਈ ਕਥਾਵਾਚਕ ਸਤਿਗੁਰ ਦੀਆਂ ਵਡਿਆਈਆਂ ਕਰਦਾ ਤੇ ਸਾਡੇ ਅੰਦਰ ਪ੍ਰੇਮ ਵਧੇ, ਵਾਹ ਸੱਚੇ ਪਾਤਸ਼ਾਹ ਤੁਹਾਡੀਆਂ ਹੀ ਮਿਹਰਾਂ ਨੇ, ਤੁਹਾਡੀ ਕਿਰਪਾ। ਤੇ ਗੁਰਮੁਖੋ, ਜਦੋਂ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ ਨਾ, ਤੇ ਪ੍ਰੇਮ ਦਾ ਇੱਕ ਅੰਕੁਰ ਪੈਦਾ ਹੁੰਦਾ ਸਾਡੇ ਅੰਦਰ, ਉਹ ਹੁੰਦਾ ਟਕਾ ਦਾ। ਪ੍ਰੇਮ ਤੋਂ ਬਾਅਦ ਅੰਦਰ ਟਕਾ ਪੈਦਾ ਹੁੰਦਾ, ਅੰਦਰ ਦੀ ਸਹਿਣਸ਼ੀਲਤਾ ਵੱਧਦੀ ਹੈ। ਤੇ ਜਿਸ ਵੇਲੇ ਜੇ ਸਾਡਾ ਸਤਿਗੁਰੂ ਨਾਲ ਪਿਆਰ ਨਾ ਬਣਿਆ ਤੇ ਫਿਰ ਤੇ ਸਾਰੀ ਜ਼ਿੰਦਗੀ ਅਸੀਂ ਰੋਂਦੇ ਹੀ ਰਵਾਂਗੇ। ਫਿਰ ਜਿਸ ਵੇਲੇ ਸਤਿਗੁਰੂ ਨਾਲ ਪਿਆਰ ਬਣ ਗਿਆ, ਵਾਹ ਸੱਚੇ ਪਾਤਸ਼ਾਹ ਐਡੇ ਦੁੱਖ ਚੱਲੇ ਤੇ ਸਾਡੀ ਜ਼ਿੰਦਗੀ ਦੇ ਦੁੱਖ ਤੇ ਕੁਛ ਵੀ ਨਹੀਂ ਹੈ। ਅੱਜ ਹਰ ਬੰਦਾ ਇਹੀ ਚਾਹੁੰਦਾ ਨਾ ਮੇਰੇ ਦੁੱਖ ਦੂਰ ਹੋਣ। ਅੱਜ ਜਿੰਨੇ ਆਪਾਂ ਕੋਈ ਤਵੀਤ ਕਰਾਉਂਦਾ ਹੈ, ਕੋਈ ਧਾਗੇ ਕਰਾਉਂਦਾ ਹੈ, ਕੋਈ ਕਿਤੇ ਮੱਥਾ ਟੇਕਦਾ ਜਾ ਕੇ, ਉਹਦਾ ਕਾਰਨ ਨਹੀਂ ਹੈ ਵੀ ਮੈਨੂੰ ਸੁੱਖ ਮਿਲੇ। ਪਰ ਜਿਸ ਵੇਲੇ ਸਤਿਗੁਰੂ ਦਾ ਇਤਿਹਾਸ ਸੁਣਿਆ ਤੇ ਸਾਡੇ ਮਨ ਵਿੱਚ ਆਇਆ ਵੀ ਮਹਾਰਾਜ ਵੀ ਤੁਸੀਂ ਏਡੇ ਏਡੇ ਦੁੱਖ ਝੱਲ ਕੇ ਤਾਂ ਵੀ ਸਤਿਗੁਰੂ ਦਾ ਰਸਤਾ ਨਹੀਂ ਛੱਡਿਆ, ਤਾਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ। ਤੇ ਜਦੋਂ ਸਾਡੇ ਅੰਦਰ ਐਸਾ ਪ੍ਰੇਮ ਸਤਿਗੁਰ ਦਾ ਪਿਆਰ ਪੈਦਾ ਹੁੰਦਾ ਹੈ, ਉਹਦਾ ਇੱਕ ਅੰਕੁਰ ਫੁੱਟਦਾ ਹੈ, ਉਹ ਹੈ ਟਕਾ, ਉਹ ਹੈ ਸਹਿਣਸ਼ੀਲਤਾ। ਰਹਿਣੀ ਬਹਿਣੀ ਸਹਿਣੀ, ਇਹ ਜਿਵੇਂ ਆਪ ਜੀ ਕੱਲ੍ਹ ਸੁਣਦੇ ਸੀ, ਇਹਦੇ ਵਿੱਚ ਬੰਦੇ ਦੇ ਬਦਲਾਵ ਆ ਜਾਂਦਾ ਹੈ। ਇਸੇ ਕਰਕੇ ਅੱਜ ਜਿਹੜੇ ਆਪਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਹਾਂ, ਉਹਦਾ ਕਾਰਨ ਹੀ ਇਹ ਹੈ ਵੀ ਸਾਡੇ ਅੰਦਰ ਸਤਿਗੁਰੂ ਦਾ ਪਿਆਰ ਪੈਦਾ ਹੋਵੇ।
ਤੇਰਾ ਨਾਮ ਵਖਰ ਵਪਾਰ ਕੀ, ਤੇਰਾ ਨਾਮ ਵਖਰ ਵਪਾਰ ਕੀ, ਤੇਰਾ ਨਾਮ ਵਖਰ ਵਪਾਰ ਕੀ, ਤੇਰਾ ਨਾਮ
ਸਵਾਓ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਸਾਹਿਬ ਜੀ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ ਅਤੇ ਆਪਾਂ ਨੇ ਸਾਰਿਆਂ ਨੇ ਟਿਕਾ ਬਣਾ ਕੇ ਉਹਨਾਂ ਪਾਸੋਂ ਰਹਿੰਦਾ ਸਮਾਂ ਕਥਾ ਕੀਰਤਨ ਦਾ ਆਨੰਦ ਮਾਣਨਾ ਹੈ। ਜਿੰਨੀ ਸੰਗਤ ਬਾਹਰ ਹੈ ਸਾਰਿਆਂ ਨੂੰ ਬੇਨਤੀ, ਆਓ ਨਮਸਕਾਰ ਕਰਕੇ ਜਿੱਥੇ ਜਿੱਥੇ ਥਾਂ ਮਿਲੇ ਬੈਠੋ, ਅਤੇ ਜਿਨ੍ਹਾਂ ਭੈਣਾਂ ਕੋਲ ਬੱਚੇ ਹਨ ਜ਼ਰੂਰ ਨਿਆਣਿਆਂ ਦਾ ਖਿਆਲ ਰੱਖਿਓ, ਕਿਸੇ ਪਾਸੋਂ ਰੌਲੇ ਦੀ ਆਵਾਜ਼ ਨਾ ਆਵੇ। ਆਓ ਕੁਝ ਬੇਨਤੀਆਂ ਹਨ, ਆਪ ਜੀ ਸਟੇਜ ਸੈਕਟਰੀ ਪਾਸੋਂ ਸਰਵਣ ਕਰੋ, ਕਥਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਅੱਜ ਦੂਸਰੇ ਦੀਵਾਨਾਂ ਦੇ ਵਿੱਚ ਆਪ ਜੀ ਭਰਵੀਂ ਗਿਣਤੀ ਦੇ ਵਿੱਚ ਸਤਿਗੁਰਾਂ ਦੀ ਛਤਰਛਾਇਆ ਦੇ ਹੇਠ ਆਨੰਦ ਮਾਣ ਰਹੇ ਹੋ। ਪਰਮੇਸ਼ਰ ਦੁਆਰ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਤਿੰਨਾਂ ਦੇ ਨਾਲ ਆਏ ਹੋਏ ਜਥਿਆਂ ਪਾਸੋਂ ਰੱਬੀ ਅਰਸ਼ੀ ਬਾਣੀ ਹਰਜਸ ਕੀਰਤਨ ਅਤੇ ਵਿਚਾਰਾਂ ਦੀ ਸਾਂਝ ਹੁਣੇ ਹੀ ਵੀ ਸੁੰਦਰ ਸਿੰਘ ਜੀ ਪਾ ਰਹੇ ਸਨ। ਸੋ ਆਓ, ਜਿੱਥੇ ਆਪ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਹੋ, ਉੱਥੇ ਹੀ ਇਸ ਸਮਾਗਮ ਦੇ ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬਕਾ ਜਥੇਦਾਰ ਕਾਰਜਕਾਰੀ ਜਥੇਦਾਰ ਤਖ਼ਤ ਸ੍ਰੀ ਕਾਸਕ ਸਾਹਿਬ ਭਾਈ ਸਾਹਿਬ ਜੀ ਪਹੁੰਚੇ ਹਨ। ਸੰਗਤਾਂ ਦੇ ਨਾਲ ਫਤਿਹ ਦੀ ਸਾਂਝ ਉਹਨਾਂ ਨੇ ਪਾਉਣੀ ਹੈ। ਦੋ ਚਾਰ ਬੇਨਤੀਆਂ ਭਾਈ ਸਾਹਿਬ ਜੀ ਨੇ ਜੋ ਵਿਚਾਰਾਂ ਹਨ ਆਪ ਜੀ ਨਾਲ ਰੱਖਣੀਆਂ ਹਨ, ਆਓ ਭਾਈ ਸਾਹਿਬ ਜੀ ਦੇ ਪਾਸੋਂ ਉਹਨਾਂ ਵਿਚਾਰਾਂ ਨਾਲ ਜੁੜਨਾ ਕਰੀਏ। ਔਰ ਦੂਸਰੀ ਬੇਨਤੀ ਹੈ ਕਿ ਸੰਗਤਾਂ ਗੋਲਕ ਦੇ ਬਿਲਕੁਲ ਨਾਲ ਬੈਠੀਆਂ ਨੇ, ਉੱਥੋਂ ਥੋੜ੍ਹਾ ਜਿਹਾ ਆਪਾਂ ਇੱਕ ਪਾਸੇ ਹੋ ਜਾਈਏ, ਔਰ ਗੁਰੂ ਮਹਾਰਾਜ ਜੀ ਦੇ ਬਿਲਕੁਲ ਸਨਮੁਖ ਜਿੱਥੇ ਸੰਗਤਾਂ ਨਮਸਕਾਰ ਕਰਨ ਵਾਸਤੇ ਆ ਰਹੀਆਂ ਹਨ, ਉੱਥੇ ਆਪਾਂ ਥੋੜ੍ਹਾ ਜਿਹਾ ਸਮਾਂ ਜਗ੍ਹਾ ਦੇਈਏ। ਔਰ ਇੱਕ ਬੇਨਤੀ ਕਿ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਨਾ ਹਰਿਮੰਦਰ ਸਾਹਿਬ ਵਿਖੇ, ਉੱਥੇ ਹੁੰਦਾ ਵੀ ਗੋਡਾ ਢਾਇਆ ਅਤੇ ਸਿੱਖ ਪਾਇਆ, ਹੁੰਦਾ ਨਾ ਜੀ, ਕਿਉਂਕਿ ਜਗ੍ਹਾ ਥੋੜ੍ਹੀ ਹੁੰਦੀ ਹੈ। ਸੋ ਕਾਫੀ ਵੱਡੀ ਗਿਣਤੀ ਸੰਗਤਾਂ ਜਾ ਰਹੀਆਂ ਹਨ, ਥੋੜ੍ਹਾ ਥੋੜ੍ਹਾ ਵੀਰ ਭੈਣਾਂ ਅੱਗੇ ਨੂੰ ਹੋ ਜਾਓ ਪਿੱਛੋਂ ਜਿਹੜੇ ਹਨ, ਅਤੇ ਤਾਂ ਕਿ ਹੋਰ ਸੰਗਤਾਂ ਜਿਹੜੀਆਂ ਨੇ ਵੱਧ ਤੋਂ ਵੱਧ ਪੰਡਾਲ ਦੇ ਵਿੱਚ ਬੈਠ ਸਕਣ। ਗੁਰ ਕਿਰਪਾ ਕਰੇ ਸਿੰਘ ਸਾਹਿਬ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਔਰ ਪਰਮਜੀਤ ਸਿੰਘ ਜੀ ਰਾਏਪੁਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਸਟੇਜ ਦੇ ਉੱਪਰ ਆ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚਾ ਪੰਥ ਦੀਨ ਦੁਨੀਆਂ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਭਾਈ ਸਾਹਿਬ ਭਾਈ ਮਤੀ ਸਿੰਘ ਜੀ, ਭਾਈ ਸਾਹਿਬ ਭਾਈ ਸਤੀ ਸਿੰਘ ਜੀ, ਭਾਈ ਸਾਹਿਬ ਭਾਈ ਦਯਾਲਾ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਸ਼ਤਾਬਦੀ ਜਿਹੜੀ ਹੈ ਉਹ ਮਨਾ ਰਹੇ। ਫਗਵਾੜੇ ਦੀਆਂ ਸਿੱਖ ਸੰਗਤਾਂ ਨੇ ਵੀ ਇਸ ਮਹਾਨ ਸ਼ਤਾਬਦੀ ਨੂੰ ਸਮਰਪਿਤ ਵੱਡੇ ਗੁਰਮਤਿ ਸਮਾਗਮ ਜਿਹੜੇ ਨੇ ਉਹ ਆਯੋਜਨ ਕੀਤੇ ਨੇ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਉਹ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਲਈ ਅੱਜ ਦੂਜੇ ਦਿਨ ਦੀਵਾਨ ਦੇ ਵਿੱਚ ਹਾਜ਼ਰ ਨੇ, ਸੁਸ਼ੋਭਤ ਨੇ। ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਤੇ ਉਹਨਾਂ ਨੇ ਪਰਮ ਮਨੁੱਖ ਪਤਾ ਕਿਸ ਨੂੰ ਕਿਹਾ? ਵੈਸੇ ਦੋ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਹੈ ਗੁਰਬਾਣੀ ਦੇ ਵਿੱਚ। ਇੱਕ ਉਹ ਜਿਹੜੇ ਸੱਚ ਨੂੰ ਸਮਝ ਕੇ ਸੱਚ 'ਚ ਅਭੇਦ ਹੋ ਗਏ ਨੇ, ਤੇ ਦੂਜੇ ਉਹ ਜਿਹੜੇ ਸੰਸਾਰ ਨੂੰ ਸਮਝ ਕੇ ਸੰਸਾਰ ਦੇ ਵਿੱਚ ਗਲਤਾਨ ਹੋ ਗਏ ਨੇ। ਜਿਹੜੇ ਸੰਸਾਰ 'ਚ ਗਲਤਾਨ ਹੋ ਗਏ ਹੈ ਉਹਨਾਂ ਨੂੰ ਗੁਰਬਾਣੀ ਨੇ ਮਨਮੁੱਖ ਦੀ ਸੰਗਿਆ ਦਿੱਤੀ ਹੈ, ਬੇਮੁੱਖ ਵੀ ਕਿਹਾ, ਸਾਕਤ ਵੀ ਕਿਹਾ, ਨਿੰਦਕ ਵੀ ਕਿਹਾ, ਬਿਸਟਾ ਕਾ ਕੀੜਾ ਵੀ ਕਿਹਾ। ਪਰ ਜਿਹੜੇ ਪੁਰਖ ਸੱਚ ਨੂੰ ਸਮਝ ਕੇ ਸੱਚ ਵਿੱਚ ਅਭੇਦ ਹੋ ਗਏ ਉਹਨਾਂ ਨੂੰ ਬਾਣੀ ਨੇ ਗੁਰਮੁਖ ਕਿਹਾ, ਉਹਨਾਂ ਨੂੰ ਬਾਣੀ ਨੇ ਗੁਰਸਿੱਖ ਕਿਹਾ, ਉਹਨਾਂ ਨੂੰ ਬਾਣੀ ਨੇ ਜਨ ਕਿਹਾ, ਭਗਤ ਕਿਹਾ, ਉਹਨਾਂ ਨੂੰ ਬਾਣੀ ਨੂੰ ਸਾਧੂ ਕਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਗੁਰਸਿੱਖ ਗੁਰਮੁਖ ਸੇਵਕ ਜਨ ਸਾਧੂ ਦੀ ਜਿਹੜੀ ਹੈ ਉਹ ਪਰਿਭਾਸ਼ਾ ਦੱਸਦੇ। ਕੌਣ ਹੁੰਦਾ ਹੈ ਗੁਰਮੁਖ, ਕੌਣ ਹੁੰਦਾ ਹੈ ਭਗਤ, ਕੌਣ ਹੁੰਦਾ ਹੈ ਸਿੱਖ, ਕੌਣ ਹੁੰਦਾ ਹੈ ਗਿਆਨੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਦੇ ਵਿੱਚ ਬਿਆਨ ਕਰਦੇ ਆ, ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ। ਜਿਹੜਾ ਇਨਸਾਨ ਦੁੱਖ ਨੂੰ ਦੁੱਖ ਨਹੀਂ ਸਮਝਦਾ ਉਹਨੇ ਸੱਚ ਨੂੰ ਸਮਝਿਆ ਹੋਇਆ। ਸੁੱਖ ਸੁਨੇਹ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਜਿਹੜਾ ਮਿੱਟੀ ਤੇ ਸੋਨੇ ਨੂੰ ਇੱਕ ਸਮਾਨ ਸਮਝਦਾ ਉਹ ਪਰਮ ਮਨੁੱਖ ਹੈ, ਉਹਨੇ ਸੱਚ ਨੂੰ ਸਮਝਿਆ ਹੋਇਆ। ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਹੈ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਜਿਹੜਾ ਖੁਸ਼ੀ ਤੇ ਗਮੀ ਤੋਂ ਵੀ ਉੱਪਰ ਹੈ, ਜਿਹੜਾ ਮਾਨ ਤੇ ਸਨਮਾਨ ਤੋਂ ਵੀ ਉੱਪਰ ਉਹ ਸਿੱਖ ਹੈ। ਤੇ ਮਨਮੁਖ ਦੀ ਪ੍ਰਵਿਰਤੀ ਕੀ ਹੈ, ਅਸੀਂ ਜੇ ਖੁਸ਼ੀ ਮਿਲ ਜੇ ਆਪੇ ਤੋਂ ਬਾਹਰ ਹੋ ਜਾਂਦੇ ਹਾਂ, ਤੇ ਜੇ ਗਮੀ ਆ ਜਾਏ ਤੇ ਫਿਰ ਸਿਰ ਸੁੱਟ ਕੇ ਬਹਿ ਜਾਂਦੇ। ਚਾਰ ਬੰਦੇ ਸਨਮਾਨ ਕਰਦੇ ਨੇ ਤੇ ਖੁਸ਼ੀ ਮਹਿਸੂਸ ਕਰਦੇ ਹਾਂ, ਤੇ ਜੇ ਇੱਕ ਅੱਧਾ ਕੋਈ ਗਾਲ ਮੰਦਾ ਕਰਦੇ ਤੇ ਫਿਰ ਜ਼ਿੰਦਗੀ ਭਰ ਭੁੱਲਦੇ ਨੇ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਖੁਸ਼ੀ ਗਮੀ ਸੁੱਖ ਦੁੱਖ ਹਰਖ ਸੋਗ ਤੋਂ ਉੱਪਰ ਉੱਠਿਆ, ਤੇ ਐਸੇ ਮਨੁੱਖ ਬਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਅਕਾਲ ਪੁਰਖ ਚ ਸੱਚ ਚ ਇਉਂ ਅਭੇਦ ਹੈ ਜਿਵੇਂ ਪਾਣੀ ਪਾਣੀ ਚ ਅਭੇਦ ਹੁੰਦਾ, ਜਿਵੇਂ ਪਾਣੀ ਪਾਣੀ ਨਾਲ ਮਿਲ ਜਾਂਦਾ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਫਿਲਾਸਫੀ ਹੈ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜਿਹੜਾ ਨਾ ਕਿਸੇ ਨੂੰ ਭੈ ਦਿੰਦਾ ਤੇ ਨਾ ਕਿਸੇ ਦਾ ਭੈ ਜਿਹੜਾ ਹੈ ਉਹ ਕਬੂਲ ਕਰਦਾ ਉਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਿਆਨੀ ਕਹਿੰਦੇ ਨੇ। ਇਹ ਸਾਰੇ ਸ਼ਬਦ ਜਿਹੜੇ ਹੈ ਨਾ ਬਾਣੀ ਦੇ ਵਿੱਚ ਇਹ ਸਮਾਨ ਅਰਥੀ ਹੈ, ਚਾਹੇ ਗਿਆਨੀ ਹੈ, ਚਾਹੇ ਸਿੱਖ ਹੈ, ਚਾਹੇ ਗੁਰਮੁਖ ਹੈ, ਚਾਹੇ ਗੁਰਸਿੱਖ ਹੈ, ਚਾਹੇ ਭਗਤ ਹੈ, ਚਾਹੇ ਸੇਵਕ ਹੈ। ਇਹ ਹੁਣ ਅਸੀਂ ਫੈਸਲਾ ਕਰਨਾ ਹੁੰਦਾ ਮਨੁੱਖਾਂ ਨੇ ਕਿ ਅਸੀਂ ਕਿਹੜੇ ਮਾਰਗ ਤੇ ਚੱਲਣਾ, ਗੁਰਮੁਖਾਂ ਦੇ ਮਾਰਗ ਤੇ ਚੱਲਣਾ ਜਿਹੜੇ ਅਕਾਲ ਪੁਰਖ ਚ ਅਭੇਦ ਹੋ ਜਾਂਦੇ ਨੇ ਅੰਤ ਦੇ ਵਿੱਚ, ਜਾਂ ਮਨਮੁੱਖਾਂ ਦੇ ਮਾਰਗ ਤੇ ਚੱਲਣਾ ਜਿਹੜੇ ਸੰਸਾਰ ਦੇ ਵਿੱਚ ਹੀ ਜਿਹੜੇ ਉਹ ਗਲਤਾਨ ਹੋ ਜਾਂਦੇ। ਹੁਣ ਸਾਨੂੰ ਕੀ ਪਤਾ ਲੱਗੇ ਕਿ ਗੁਰਮੁਖਾਂ ਦਾ ਮਾਰਗ ਕਿਹੜਾ, ਗੁਰਮੁਖ ਗਾਡੀ ਰਾਹ ਕਿਹੜਾ, ਇਹ ਸਾਨੂੰ ਬਾਣੀ ਦੱਸਦੀ ਹੈ। ਇਸ ਲਈ ਸਾਧ ਸੰਗਤ ਜੀ ਬਾਣੀ ਦੇ ਲੜ ਲੱਗਣ ਦੀ ਜਿਹੜੀ ਹੈ ਉਹ ਬਹੁਤ ਵੱਡੀ ਜ਼ਰੂਰਤ ਹੈ। ਜੇ ਬਾਣੀ ਦੇ ਲੜ ਲੱਗਾਂਗੇ ਤੇ ਬਾਣੀ ਨੇ ਹੀ ਸਾਨੂੰ ਗੁਰਮੁਖ ਗਾਡੀ ਰਾਹ ਦੇ ਉੱਤੇ ਤੋਰਨਾ ਤੇ ਸਾਡੀ ਅਭੇਦਤਾ ਜਿਹੜੀ ਹੈ ਉਹ ਹੋਣੀ ਹੈ। ਮੈਂ ਬਹੁਤਾ ਲੰਬਾ ਸਮਾਂ ਨਹੀਂ ਲੈਣਾ ਭਾਈ ਸਾਹਿਬ ਜੀ ਤੇ ਆਪ ਜੀ ਦੇ ਵਿਚਕਾਰ, ਮੈਂ ਇਹੋ ਹੀ ਆਪ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਅਸੀਂ 300 ਸਾਲਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੈਰਾਗ ਦੀ ਗੱਲ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਪਰਮ ਮਨੁੱਖ ਦੀ ਗੱਲ ਕੀਤੀ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਸੰਸਾਰ ਦੀ ਨਾਸ਼ਮਾਨਤਾ ਦੀ ਗੱਲ ਕੀਤੀ ਹੈ। ਅੱਜ ਉਹਨਾਂ ਦੀ ਬਾਣੀ ਨੂੰ ਸਮਝਣ ਦੀ ਬਹੁਤ ਵੱਡੀ ਜ਼ਰੂਰਤ ਹੈ। ਮੈਂ ਜਿੱਥੇ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਵਾਲੇ ਸਮੂਹ ਵੀਰਾਂ ਗੁਰਸਿੱਖਾਂ ਦਾ ਬਹੁਤ ਧੰਨਵਾਦ ਹੈ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਟੱਡਰੀਆ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਸੰਬੋਧਨ ਹੋਣਾ, ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਕੋਟ ਕੋਟ ਧੰਨਵਾਦ। ਇਹਨੇ ਸ਼ਬਦ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਸਾਬਕਾ ਜਥੇਦਾਰ ਤਖਸ਼ੀ ਦੌਂਦਵਾਂ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ।
ਜਿਨ੍ਹਾਂ ਨੇ ਥੋੜੇ ਸ਼ਬਦਾਂ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਿਧਾਂਤ ਸੰਗਤਾਂ ਦੇ ਨਾਲ ਸਾਂਝੇ ਕੀਤੇ ਹਨ। ਸੋ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ ਹੈ ਸਿੰਘ ਸਾਹਿਬ ਜੀ ਦਾ, ਔਰ ਬੇਨਤੀ ਕਰਾਂਗੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਅਤੇ ਪਰਮਜੀਤ ਸਿੰਘ ਜੀ ਰਾਏਪੁਰ, ਪਰਵੀਰ ਸੁਖਦੇਵ ਸਿੰਘ ਜੀ ਆਪ ਜੀ ਆ ਜਾਓ, ਔਰ ਨਾਲ ਹੋਰ ਸਨਮਾਨ ਹਨ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਨਾਮ ਅਨਾਊਂਸ ਕਰਾਂਗੇ। ਆਪ ਜੀ ਛੇਤੀ ਸਟੇਜ ਦੇ ਉੱਤੇ ਆ ਜਾਓ ਜੀ। ਭੈਣ ਜੀ ਨਰਿੰਦਰ ਕੌਰ ਜੀ ਵਕੀਲ ਨੇ, ਉਹ ਵੀ ਆ ਜਾਣ। ਡਾਕਟਰ ਰਾਜ ਕੁਮਾਰ ਚੱਬੇਵਾਲ ਐਮ ਪੀ, ਦਲਜੀਤ ਰਾਜੂ, ਬਲਵਿੰਦਰ ਸਿੰਘ ਜੀ ਧਾਲੀਵਾਲ ਐਮ ਐਲ ਏ, ਸਰਦਾਰ ਅਵਤਾਰ ਸਿੰਘ ਜੀ ਮੰਡ, ਬੁਲੇ ਸੋ ਨਿਹਾਲ, ਅਸ਼ੋਕ ਸ਼ੇਠੀ ਜੀ, ਨਰੇਸ਼ ਭਾਰਦਵਾਜ ਜੀ, ਜੁਗਿੰਦਰ ਸਿੰਘ ਜੀ ਮਾਨ, ਪੰਕਜ ਚਾਹਲ ਜੀ, ਰਾਹੁਲ ਚਾਹਲ ਜੀ, ਰਾਹੁਲ ਮਨਚੰਦਾ ਜੀ, ਵਿਜੇ ਸ਼ਾਂਪਲਾ ਜੀ, ਜਤਿੰਦਰਪਾਲ ਸਿੰਘ ਜੀ ਪਲਾਹੀ, ਅਤੇ ਜੋ ਜਥੇਬੰਦੀਆਂ ਸੇਵਾਵਾਂ ਨਿਭਾ ਰਹੀਆਂ ਹਨ ਜਗਜੀਤਪੁਰ ਤੋਂ, ਜੋੜੇ ਘਰ ਦੀ ਸੇਵਾ, ਚਾਹ ਦੇ ਲੰਗਰਾਂ ਦੀ ਸੇਵਾ, ਅਤੇ ਹੋਰ ਜਥੇਬੰਦੀਆਂ, ਸੁਰਿੰਦਰ ਸਿੰਘ ਜੀ ਛਿੰਦਾ, ਰਣਜੀਤ ਸਿੰਘ ਜੀ ਉੱਚਾ ਪਿੰਡ, ਹਰਵਿੰਦਰ ਸਿੰਘ ਜੀ ਬਸਰਾ, ਪ੍ਰਦੀਪ ਸਿੰਘ ਜੀ ਬਸਰਾ, ਜਸਵਿੰਦਰ ਸਿੰਘ ਜੀ ਅਤੇ ਸਰਦਾਰ ਠਾਕੁਰ ਉਦੇਵੀਰ ਸਿੰਘ ਜੀ, ਆਰਕੀਟੈਕਟ ਸਪੇਸ ਰੇਸ ਵਾਲੇ, ਨਿਕਨੇਮ ਲਿਖਿਆ ਜੀ ਕਾਲਾ ਭੱਜ ਦੀ ਵਾਈਫ ਕੁਲਦੀਪ ਕੌਰ ਜੀ ਤੁਗਾ ਕਨੇਡਾ ਤੋਂ, ਮਹਿੰਦਰ ਸਿੰਘ ਜੀ ਜਲੰਧਰ ਤੋਂ, ਸਰਦਾਰ ਕਰਮਿੰਦਰ ਸਿੰਘ ਜੀ ਫਗਵਾੜੇ ਤੋਂ, ਕਰਨ ਜੌਹਰ ਜਵੈਲਰ ਪੈਲੇਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਸਰਦਾਰ ਕੁਲਬੀਰ ਸਿੰਘ ਜੀ ਨਡਾਲੇ ਤੋਂ। ਸੋ ਇਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਸਟੇਜ ਉੱਪਰ ਆ ਕਰਕੇ ਸਨਮਾਨ ਪ੍ਰਾਪਤ ਕਰੋ। ਔਰ ਹੁਣੇ ਹੀ ਆਪ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ, ਜਸਪਾਲ ਸਿੰਘ ਜੀ ਚੱਬੇਵਾਲ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਆ ਜਾਓ ਸਟੇਜ ਦੇ ਉੱਤੇ। ਔਰ ਜੋ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਅਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਪ੍ਰੰਭ ਹੋਇਆ ਹੈ, ਪੰਥਕ ਜਥੇਬੰਦੀਆਂ ਸਮੂਹ ਸੁਸਾਇਟੀਆਂ ਸੰਗਤਾਂ, ਨੋਟ ਕਰਨ ਜੀ 13 ਤਰੀਕ ਨੂੰ ਸ਼ਾਮ ਨੂੰ ਸੁਖਚੈਣਾ ਸਾਹਿਬ ਪਹੁੰਚੇਗਾ। ਸ਼ਿਵ ਸੈਨਾ ਦੇ ਪ੍ਰਧਾਨ ਜੋ ਹਨ ਸੁਰਿੰਦਰ ਸਿੰਘ ਛਿੰਦਾ, ਕਰਵਨ ਜੀ, ਉਹਨਾਂ ਨੂੰ ਬੇਨਤੀ ਹੈ, ਔਰ ਮੈਂ ਬੇਨਤੀ ਕਰ ਰਿਹਾ ਸੀ ਮੈਨੇਜਰ ਸਰਦਾਰ ਨਰਿੰਦਰ ਸਿੰਘ ਜੀ ਵੱਲੋਂ ਬੇਨਤੀ ਹੈ ਕਿ 14 ਤਰੀਕ ਨੂੰ ਸਵੇਰੇ ਠੀਕ 8 ਵਜੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸੁਖਚੈਣਾ ਸਾਹਿਬ ਤੋਂ ਨਗਰ ਕੀਰਤਨ ਚਾਲੇ ਪਾਉਣੇ ਨੇ। 13 ਨੂੰ ਸ਼ਾਮ ਨੂੰ ਪਹੁੰਚਣਾ ਹੈ, ਪੋਸਟਰ ਲੱਗੇ ਹੋਏ ਨੇ, 14 ਨੂੰ ਆਪਾਂ ਯਤਨ ਕਰਨਾ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚ ਕਰੀਏ। ਗੁਰਪ੍ਰਸਾਦ ਬੱਗਾ, ਚਮਕੌਰ ਸਿੰਘ ਜੀ USA, ਸੋ ਸੰਗਤਾਂ ਨੂੰ ਬੇਨਤੀ ਹੈ ਕਿ ਭਰਵੀਂ ਗਿਣਤੀ ਦੇ ਵਿੱਚ ਆਪਾਂ ਉਸ ਦਿਨ ਨਗਰ ਕੀਰਤਨ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਵਿਦਾ ਕਰਨਾ ਹੈ, ਵੱਧ ਤੋਂ ਵੱਧ ਸੰਗਤਾਂ ਸੁਖਚੈਣਾ ਸਾਹਿਬ ਵਿਖੇ ਪਹੁੰਚ ਕਰਨ। ਔਰ ਜਗਜੀਤਪੁਰ ਤੋਂ ਜਿਹੜੇ ਸੁਸਾਇਟੀ ਹਨ, ਗੋਪੀ MC ਆਵਾਜ਼ ਸੁਣਦੇ ਹੋ ਸਟੇਜ ਦੇ ਉੱਪਰ ਆਉਣ ਜੀ, ਉਹਨਾਂ ਦਾ ਸਨਮਾਨ ਹੋਣਾ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ, ਸੰਜੀਵ ਬੁੱਗਾ ਜੀ ਆਪ ਜੀ ਆ ਜਾਓ, ਕਿਉਂਕਿ ਆਪਾਂ ਫਿਰ ਵੱਧ ਤੋਂ ਵੱਧ ਸਮਾਂ ਜਿਹੜਾ ਹੈ ਵਿਚਾਰਾਂ ਦੇ ਨਾਲ ਜੁੜਨਾ ਕਰੀਏ, ਜਿੱਥੇ ਗੁਰਬਾਣੀ ਦੀ ਵਿਚਾਰ ਕਾਲ ਸਰਵਣ ਕੀਤੀ ਸੀ, ਔਰ ਸਾਈਕੋਲੋਜੀਕਲੀ ਇਫੈਕਟ ਜਿਹੜੇ ਹਨ ਮਨ ਦੀ ਗੱਲ, ਮਨ ਨੂੰ ਟਿਊਨ ਕਰਨ ਦੀ ਗੱਲ ਬਾਣੀ ਨੇ ਕੀਤੀ ਹੈ, ਉੱਥੇ ਭਾਈ ਸਾਹਿਬ ਜੀ ਨੇ ਅੱਜ ਤੁਹਾਡੇ ਨਾਲ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਵੀ ਵਿਚਾਰਾਂ ਦੀ ਸਾਂਝ ਪਾਉਣੀ, ਕਿ ਦੋ ਹੀ ਚੀਜ਼ਾਂ ਹਨ ਗੁਰਬਾਣੀ ਅਤੇ ਗੁਰ ਇਤਿਹਾਸ, ਜਿਹੜਾ ਸਾਨੂੰ ਮਾਰਗਦਰਸ਼ਨ ਕਰਦੀਆਂ, ਜਿਹੜੀ ਸਿੱਖ ਦੀ ਜਿੰਦ ਜਾਨ ਹਨ। ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਤਰਸ਼ ਕਰਨ, ਆਓ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਪਾਸੋਂ ਆਪਾਂ ਵਿਚਾਰਾਂ ਦਾ ਆਨੰਦ ਮਾਣਨਾ ਕਰੀਏ। ਔਰ ਪਹਿਲਾਂ ਵੀ ਬੇਨਤੀ ਕੀਤੀ ਹੈ, ਭਰਵਾਂ ਇਕੱਠ ਤੁਹਾਡਾ ਜਿੰਨਾ ਆਪਾਂ ਯਤਨ ਕਰ ਸਕੀਏ, ਥੋੜ੍ਹਾ ਥੋੜ੍ਹਾ ਹਲਕਾ ਹਲਕਾ ਅੱਗੇ ਸਰਕ ਜਾਓ, ਕਿਉਂਕਿ ਹੋਰ ਸੰਗਤਾਂ ਵੀ ਪਿੱਛੇ ਪੰਡਾਲ ਵਿੱਚ ਬੈਠ ਸਕਣ। ਗੁਰਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪਿਆਰ ਦੇਣ, ਵਿਚਾਰ ਦੇਣ, ਮਨ ਅੰਤਰ ਆਤਮ ਵਿੱਚ ਵਿਚਾਰ ਆਵੇ, ਔਰ ਜਿੱਥੇ ਅਸੀਂ ਬਾਹਰਲੇ ਮੁਲਕਾਂ ਜਾਣੀ ਉੱਥੇ ਆਨੰਦਪੁਰ ਦੇ ਵਾਸੀ ਵੀ ਬਣੀਏ, ਜੋ ਹੋਕਾ ਅੰਮ੍ਰਿਤ ਸੰਚਾਰ ਸਮਾਗਮ ਜਿੱਤਾ ਜਾਂਦਾ ਹੈ, ਕਲਗੀਧਰ ਦੇ ਪੁੱਤਰ ਧੀਓ ਕਲਗੀਧਰ ਦੇ ਬਣ ਕੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh, 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 oh
ਧੰਨ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ, ਫਿਰਤ ਫਿਰਤ ਪ੍ਰਭਿਆਇਆ ਪਰਿਆ ਤਉ ਸ਼ਰਣਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ, ਜੈ ਖਿੰਚੈ ਤਹਿ ਜਾਉ। ਆਓ ਸਤਸੰਗ ਜੀ, ਰਲ ਮਿਲ ਬੈਠੀਏ, ਪਿਆਰ ਨਾਲ ਹਾਜ਼ਰੀ ਭਰੀਏ। ਦੂਸਰਾ ਔਰ ਲਾਸਟ ਦੀਵਾਨ ਸ਼ਹਿਰ ਫਗਵਾੜੇ ਵਿੱਚ ਹੈ, ਬਹੁਤ ਵੱਡੀ ਗਿਣਤੀ 'ਚ ਆਪ ਹਾਜ਼ਰ ਹੋ ਰਹੇ ਹੋ। ਬੀਬੀਆਂ ਵਾਲੇ ਪਾਸੇ ਪਿੱਛੇ ਜਗ੍ਹਾ ਹੈ ਤੇ ਉੱਧਰ ਬੈਠਿਆ ਜਾ ਸਕਦਾ, ਟਕਾ ਬਣਾ ਕੇ ਹਾਜ਼ਰ ਹੋ ਕੇ ਸਤਿਗੁਰ ਦਾ ਜਸ ਗਾਈਏ। ਸਮਾਂ ਨਹੀਂ ਲੱਭਦਾ ਹੁੰਦਾ, ਕਦੀ ਕਦੀ ਸਬੱਬ ਨਾਲ ਢੋ ਲੱਗਦਾ, ਸੰਯੋਗ ਬਣਦਾ ਹੈ। ਇਦਾਂ ਦਾ ਸੁਭਾਗ ਮਿਲਦਾ ਤੇ ਸਾਨੂੰ ਲਾਹਾ ਲੈਣਾ ਚਾਹੀਦਾ। ਮੌਸਮ ਸੁਹਾਵਣਾ ਹੈ, ਲੋਈ ਦੀ ਬੁੱਕਲ ਮਾਰੀ ਹੋਵੇ, ਆਰਾਮ ਨਾਲ ਬੈਠੇ ਰਹੀਏ, ਆਨੰਦ ਆਉਂਦਾ ਤੇ ਟਿਕਾ ਬਣਾ ਕੇ ਸਾਰੇ ਬੈਠੀਏ। ਹਿਲਜੁਲ ਨਹੀਂ ਕਰਨੀ, ਪੂਰਾ ਪੂਰਾ ਲਾਹਾ ਤਦਈਏ ਜਦੋਂ ਟਿਕਾ ਬਣਾ ਕੇ ਬੈਠਦੇ ਹਾਂ। ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ, ਰਲ ਮਿਲ ਕੇ ਗਾਇਨ ਕਰਦੇ ਹਾਂ। ਤੁਝ ਬਿਨ ਕਵਨ ਹਮਾਰਾ, ਦਿਲੋਂ ਆਖਿਓ ਸਾਰੇ, ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਕਵਨ
ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ ਤੁਝ ਬਿਨ ਕਵ ਪੜ ਲੋ ਤੁਝ ਬਿਨ ਫਿਰ ਕੋਈ ਤੁਝ ਬਿਨ ਬੋਲ ਪੂਰੇ जब दे हूं मैं मारी जन्म मरण को
Peace. ਜੀ ਪੜੋ ਜੀ ਕੁਝ ਭੈਣ ਸਾਰੇ ਬੋਲੋ ਕੁਝ ਭੈਣ ਅਵਨ
I'm
ਵਾਹਿਗੁਰੂ ਜਪੈ ਸੋ ਨਾਉ
ਵਾਹਿਗੁਰੂ
ਆਪ ਗਵਾਏ ਪ੍ਰਭੂ ਦਇਆ ਤੇ ਕਮਲ ਤੇਰਾ ਪ੍ਰਭੂ ਸੋ ਪ੍ਰਸੰਨ ਤੇਰੀ ਮਾਇਆ ਆਪੋ ਕਛੂ ਕਿਨੋ ਦਇਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾ ਨਾਨਕ ਇਨਕੈ ਕਛੂ
ਪੜ ਲੈਣਾ ਚਾਹੀਦਾ
ਤੇਰੀ ਮਿਹਰ ਨਾਲ ਕਰਨਾ ਅਸੀਂ ਤੇਰੀ ਹੀ ਅਸੀਂ ਤੇਰੀ ਮਿਹਰ ਨਾਲ ਕਰਨਾ ਮੇਰਾ ਤੇ ਅਸਾਈਆਂ ਤੇਰੀ ਮਿਹਰ ਨਾਲ ਕਰਨਾ ਮਿਹਰ ਕਰੀ ਆਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਰੇ ਬੋਲੋ ਸਾਰੇ ਧੰਨ ਸ਼੍ਰੀ ਗੁਰੂ ਤੇਰੀ ਮਿਹਰ ਨਾਲ ਇੱਕ ਤੇਰਾ ਹੀ ਪਰਵਾਸਾ ਇੱਕ ਤੇਰਾ ਹੀ ਪਰਵਾਸਾ ਮੇਰਾ ਰੱਖ ਲਈ ਮਾਣ ਨਮਾਣੇ ਦਾ ਰੱਖ ਲਈ ਮਾਣ ਨਮਾਣੇ ਦਾ ਇੱਕ ਤੇਰਾ ਹੀ ਪਰਵਾਸਾ ਮੇਰਾ ਬੋਲਣਾ ਚਾਹੀਦਾ ਬਈ ਤੇਰਾ ਪੜੋ ਮੇਰਾ ਰੱਖ ਲਈ ਹਾਂ ਇੱਕ ਤੇਰਾ ਹੀ ਪਰਵਾਸਾ ਮੇਰਾ ਰੱਖ ਲਈ ਮਾਣ ਨਮਾਣੇ ਦਾ ਰੱਖ ਲਈ ਮਾਣ ਨਮਾਣੇ ਇੱਕ ਤੇਰਾ ਹੀ ਮੇਰਾ ਰੱਖ ਲਈ ਹੈ ਮਿਹਰ ਤੁਸਾਂ ਦੀ ਹੈ ਮਿਹਰ ਤੁਸਾਂ ਦੀ ਸੰਗਤਾਂ ਤੇ ਹੈ ਮਿਹਰ ਤੁਸਾਂ ਦੀ ਸੰਗਤਾਂ ਤੇ ਬੋਲਣਾ ਹੈ ਸੰਗਤ ਹੈ ਤੁਸਾਂ ਸਹਾਰੇ ਦੀ ਹੈ ਮਿਹਰ ਤੁਸਾਂ ਦੀ ਸੰਗਤਾਂ ਤੇ ਮਿਹਰ ਤੁਸਾਂ ਦੀ ਸੰਗਤਾਂ ਸੰਗਤ ਹੈ ਤੁਸਾਂ ਹੈ ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ ਮੇਰੇ ਗੁਰੂ ਗ੍ਰੰਥ ਪਿਆਰੇ ਜੀ ਗੁਰੂ ਗ੍ਰੰਥ ਪਿਆਰੇ ਜੀ ਹਾਜ਼ਰ ਨਾਜ਼ਰ ਸਤਿਗੁਰ ਤੁਸੀਂ ਹਾਜ਼ਰ ਨਾਜ਼ਰ ਸਤਿਗੁਰੋ ਸਾਡੇ ਗੁਰੂ ਗ੍ਰੰਥ ਪਿਆਰੇ ਸਾਡੇ ਗੁਰੂ ਗ੍ਰੰਥ ਪਿਆਰੇ ਜੀ ਤੁਸੀਂ ਹਾਜ਼ਰ ਨਾਜ਼ਰ ਮਿਹਰ ਤੁਸਾਂ ਦੀ ਸੰਗਤਾਂ ਤੇ ਹੈ ਮਿਹਰ ਤੁਸਾਂ ਦੀ ਸੰਗਤਾਂ ਪੜੋ ਤੇਰੀ ਮਿਹਰ ਨਾਲ ਤਰਨਾ ਮੇਰਾ ਦਿਆ ਸਾਈਆ ਮਿਹਰ ਕਰੀ ਮਿਹਰਾ ਦਿਆ ਸਾਈਆ ਮੇਰਾ ਦਿਆ ਸਾਈਆ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਪੰਜ ਸੱਤ ਸੇਵਾਦਾਰ ਰਸਤੇ ਚ ਬੈਠੋ ਅੱਧਜੇ ਦੇ ਵਿੱਚ ਜਿਹੜੀ ਸੰਗਤ ਆਵੇ ਉੱਥੇ ਹੀ ਟਿਕਾ ਦਿਓ ਪੰਜ ਚਾਰ ਸਿੰਘ ਵਿੱਚੋਂ ਜਿਹੜੇ ਸੇਵਾਦਾਰ ਅੱਗੇ ਵੀ ਲੱਗਦੇ ਰਹੇ ਆ ਡਿਊਟੀਆਂ ਕਰਦੇ ਰਹੇ ਆ
ਜਿਹੜੀ ਸੰਗਤ ਆਵੇ ਦੂਰੋਂ ਇੱਕ ਵਾਰੀ ਮੱਥਾ ਟਿਕਾ ਲੈਂਦੇ ਹਾਂ ਉੱਥੇ ਹੀ, ਇੱਕ ਵਾਰੀ ਫਿਰ ਅੱਗੇ ਟਿਕਾ ਲਾਂਗੇ, ਥੋੜਾ ਟਿਕਾ ਬਣ ਜਾਏ। ਪਹਿਲੀ ਬੇਨਤੀ ਸੰਗਤ ਦੇ ਚਰਨਾਂ 'ਚ ਇਹ ਹੈ ਕਿ ਆਪਾਂ ਪੂਰਾ ਸਮਾਂ ਟਿਕਾ ਬਣਾਇਓ। ਕੱਲ੍ਹ ਮੈਂ ਵੇਖਿਆ ਪਹਿਲਾਂ 15-20 ਮਿੰਟ ਟਿਕੇ, ਮੁੜ ਕੇ ਫਿਰ ਵਿੱਚ ਹੀ ਹਿਲਜੁਲ ਜਿਹੀ, ਕੋਈ 10 ਉੱਠ ਪਏ 10 ਬਹਿ ਗਏ, ਉਹ ਗੱਲ ਬਣਦੀ ਨਹੀਂ। ਫਿਰ ਇਹ ਸੰਗਤ ਨੂੰ ਬੇਨਤੀ ਜ਼ਰੂਰੀ ਹੈ ਕਿ ਆਪਾਂ ਸਾਰੇ ਲਾਹਾ ਲੈਣ ਆਏ ਹਾਂ ਅਤੇ ਤਾਂ ਹੀ ਹੈ ਵੀ ਆਪਾਂ ਥੋੜ੍ਹਾ ਟਿਕਾ ਵੀ ਬਣਾਈਏ। ਰਾਤ ਦੱਸਦੇ ਸੀ ਕਹਿੰਦੇ ਠੰਡ ਕਰਕੇ ਵੀ ਸੰਗਤ ਹਿਲਦੀ, ਵੀ ਠੰਡ ਵੀ ਹੁੰਦੀ ਹੈ, ਕਈ ਕੱਪੜੇ ਕੁੱਪੜੇ ਲੈ ਕੇ ਨਹੀਂ ਆਏ, ਠੰਡੇ ਗਰਮ ਕੱਪੜੇ ਨਹੀਂ ਲਿਆਏ, ਠੰਡ ਸੀ ਰਾਤ, ਇਸ ਕਰਕੇ ਥੋੜ੍ਹੀ ਮੁਸ਼ਕਲ ਆ ਰਹੀ ਸੀ। ਸੰਗਤ ਅਜੇ ਵੀ ਕੁਛ ਕੁਛ ਆ ਰਹੀ ਹੈ ਅਤੇ 5-4 ਸਿੰਘ ਜੇ ਉੱਥੇ ਜੇ ਬਹਿ ਜਾਓ ਰਾਹ 'ਚ ਅੱਧ 'ਚ ਕਿਤੇ, ਆਉਣ ਵਾਲੇ ਉੱਥੇ ਹੀ ਰਸਤਿਆਂ 'ਚ ਬਹਿ ਜਾਣ, ਬਾਅਦ 'ਚ ਅੱਗੇ ਮੱਥਾ ਟੇਕ ਲੈਣਗੇ। ਥੋੜ੍ਹਾ ਜਿਹਾ ਟਿਕਾਅ ਬਣਿਆ ਰਹੇਗਾ ਤਾਂ ਹੀ ਗੱਲ ਬਣੇਗੀ। ਅਤੇ ਸੰਗਤ ਜੀ ਤੁਹਾਨੂੰ ਬੇਨਤੀ ਹੈ, ਫਗਵਾੜਾ ਇਲਾਕਾ ਨਿਵਾਸੀ ਸੰਗਤਾਂ ਨੂੰ ਵੀ ਟਿਕਾਅ ਬਣਾਇਓ, ਗੁਰਮੁਖੋ ਹਾਜ਼ਰ ਹੋ ਕੇ ਬਹਿਣਾ ਹੈ ਅਤੇ ਪੂਰਾ ਟਾਈਮ ਬਹਿਣਾ। ਮੈਨੂੰ ਤਾਂ ਲੱਗਦਾ ਕਈਆਂ ਨੂੰ ਲੱਗਦਾ ਵੀ ਚੱਲੀਏ ਘਰ ਨੂੰ, ਕਿਤੇ ਘਰ ਗਾਂ ਹੀ ਨਾ ਤੁਰ ਗਿਆ ਹੋਵੇ ਜਾਂਦਿਆਂ, ਵੀ ਕਿਤੇ ਅਸੀਂ ਜਾਈਏ ਜਾਂਦਿਆਂ ਨੂੰ ਘਰ ਨੈ ਘਰ ਨਵਾਂ ਸ਼ਹਿਰ ਨੂੰ ਪਹੁੰਚ ਗਿਆ ਹੋਵੇ, ਉੱਥੇ ਹੀ ਰਹਿਣਾ, ਘਰ ਕਿਧਰੇ ਨਹੀਂ ਜਾਣਾ। ਨਾ ਫਗਵਾੜਾ ਕਿਧਰੇ ਚੱਲਿਆ, ਨਾ ਤੇਰਾ ਘਰ ਚੱਲਿਆ, ਨਾ ਤੇਰਾ ਮੁਹੱਲਾ ਚੱਲਿਆ। ਗੁਰਮੁਖੋ ਇੱਥੇ ਹੀ ਮੁਹੱਲੇ ਰਹਿੰਦੇ ਨੇ, ਆਪਾਂ ਜਾਂਦੇ ਹਾਂ, ਆਪਾਂ ਹੀ ਨਹੀਂ ਹੋਣਾ ਘਰ ਤੇ, ਇੱਥੇ ਹੀ ਹੋਣਗੇ ਗਲੀਆਂ, ਇੱਥੇ ਹੀ ਹੋਣਗੀਆਂ, ਆਪਾਂ ਹੀ ਨਹੀਂ ਹੋਣਾ। ਫਗਵਾੜਾ ਕਿਧਰੇ ਨਹੀਂ ਚੱਲਿਆ, ਆਪਾਂ ਤੁਰ ਜਾਣਾ ਬਸ। ਚਾਰ ਦਿਨ ਦੀ ਖੇਡ ਹੈ, ਹੌਲੀ ਹੌਲੀ ਤੁਰਿਆ ਹੀ ਜਾਂਦਾ, ਚੱਬਣ ਚਲੇ ਗਏ, ਚੱਲਣ ਰਤਨ ਸਭ ਜਾ ਰਹੇ, ਚੱਬਣ ਕਹੀਏ ਦੰਦ, ਚੱਲਣ ਕਹੀਏ ਲੱਤਾਂ, ਰਤਨ ਕਹੀਏ ਅੱਖਾਂ। ਸੇ ਸੁਣੀਅਰ ਬਹਿ ਗਏ ਕੰਨ, ਸੁਣੀਅਰ ਕੰਨ, ਕਈਆਂ ਦੇ ਮਸ਼ੀਨਾਂ ਜੀਆਂ ਲੱਗੀਆਂ, ਕਈਆਂ ਨੂੰ ਉੱਚਾ ਸੁਣਨ ਲੱਗ ਪਿਆ। ਨਹੀਂ ਅਸੀਂ ਬੋਲੇ ਨਹੀਂ ਹੋਏ, ਪਰ ਬੋਲੇ ਹੋ ਗਏ, ਕਈ ਮੰਨਦੇ ਨਹੀਂ ਬੋਲੇ ਹੋ ਗਏ, 2-4 ਵਾਰੀ ਬੁਲਾਉਣਾ ਪੈਂਦਾ, ਸੁਣੋ ਜੀ ਆ ਸੁਣਦੇ ਨਹੀਂ, ਆ ਸੁਣਦੇ ਨਹੀਂ, ਫਿਰ ਹਾਂ ਹਾਂ ਦੱਸ, ਫੋਨਾਂ 'ਚ ਵੜੇ ਹਾਂ, ਸਾਰੇ ਹੀ ਬੋਲੇ ਹੋਏ ਹੋਏ ਹਾਂ। ਅਤੇ ਕਹਿੰਦੇ ਕੰਨ ਵੀ ਗਏ, ਅੱਖਾਂ ਗਈਆਂ, ਥੋੜ੍ਹੀ ਥੋੜ੍ਹੀ ਨਜ਼ਰ ਜਾ ਰਹੀ ਹੈ, ਇੱਕ ਨੰਬਰ ਦਾ ਚਸ਼ਮਾ ਲੱਗ ਗਿਆ ਨਜ਼ਰ 'ਤੇ ਗਈ, ਫਿਰ 2 ਦਾ ਲੱਗ ਗਿਆ, ਫਿਰ 3 ਦਾ ਲੱਗ ਗਿਆ, ਫਿਰ 5 ਦਾ ਲੱਗ ਗਿਆ, ਨਜ਼ਰ ਵੀ ਜਾ ਰਹੀ ਹੈ, ਦੰਦ ਖਿਲਰਨ ਲੱਗ ਪਏ ਨੇ ਕਈਆਂ ਦੇ, ਹੌਲੀ ਹੌਲੀ ਖਿਲਰ ਜਾਂਦੇ ਨੇ, ਹੌਲੀ ਹੌਲੀ ਟੁੱਟਣ ਲੱਗ ਪੈਂਦੇ ਨੇ, ਨਵੇਂ ਲੱਗਣ ਲੱਗ ਜਾਂਦੇ ਨੇ, ਚਿਹਰੇ ਦੀ ਚਮਕ ਗਈ, ਝੁਰੜੀਆਂ ਨੇ ਮੱਲ ਲਿਆ ਚਿਹਰਾ, ਲੰਬੇ ਕੱਦ ਸੀ ਕੁੱਬ ਪੈਣ ਲੱਗ ਗਏ ਹੌਲੀ ਹੌਲੀ, ਮੋਢੇ ਐਂ ਸੀ ਪੂਰੇ ਜਿਵੇਂ ਜਿੰਮ ਕਰਦਾ, ਢਲਕਣ ਲੱਗ ਪਏ, ਲਮਕਣ ਲੱਗ ਪਏ। ਜਾ ਤੇ ਰਿਹਾ ਹੀ ਹੈ ਬੰਦਾ, ਮੰਨੇ ਨਾ ਮੰਨੇ, ਸਮਝੇ ਨਾ ਸਮਝੇ, ਤੁਰਿਆ ਤੇ ਜਾਂਦਾ ਹੈ, ਸ਼ਮਸ਼ਾਨ ਘਾਟ ਤੇ ਨਾਲ ਹੀ ਚੁੱਕੀ ਫਿਰਦਾ ਹੈ, ਜਦੋਂ ਕੰਘਾ ਪਾਉਂਦਾ ਹੈ 100 ਵਾਲ ਡਿੱਗ ਜਾਂਦਾ, ਰੋਜ਼ 100-100 200-200 ਵਾਲ ਇਕੱਠੇ ਹੀ ਨਿਕਲਦਾ ਹੈ। ਮੌਤ ਹੋ ਰਹੀ ਹੈ, ਵਾਲ ਵੀ ਜਾ ਰਹੇ ਨੇ, ਦੰਦ ਵੀ ਜਾ ਰਹੇ ਨੇ, ਅੱਖਾਂ ਵੀ ਜਾ ਰਹੀਆਂ ਨੇ, ਕੰਨ ਵੀ ਜਾ ਰਹੇ ਨੇ, ਵਿੱਚ ਹੀ ਪਤਾ ਨਹੀਂ ਕਿੰਨੇ ਕੁ ਸੈੱਲ ਮਰ ਰਹੇ ਨੇ ਸਾਡੇ। ਕੋਸ਼ਿਕਾਵਾਂ ਜਿਹੜੀਆਂ ਸਾਡੀ ਬੋਡੀ ਦੀਆਂ ਹੌਲੀ ਹੌਲੀ ਢਿੱਲੀਆਂ ਪੈ ਰਹੀਆਂ, ਫਿਰ ਇੱਕ ਦਿਨ ਮਾਸ ਐਂ ਛੱਡ ਦਿੰਦਾ, ਹੱਡੀਆਂ ਐਂ ਮਾਸ ਛੱਡ ਦਿੰਦੀਆਂ ਨੇ, ਜਿਵੇਂ ਸਮਿੰਟ ਸਰੀਆ ਜੁਦਾ ਜੁਦਾ ਹੋ ਜਾਂਦਾ। ਸਮਿੰਟ ਤੇ ਸਰੀਆ ਜਦੋਂ ਲੈਂਟਰ ਪਾਉਂਦੇ ਹਾਂ ਇਕੱਠਾ ਹੀ ਹੈ, ਪਰ ਜਦੋਂ ਜਰ ਲੱਗ ਜਾਂਦੀ ਹੈ ਕਦੇ ਸਰੀਏ ਨੂੰ, ਫਿਰ ਸਮਿੰਟ ਜੁਦਾ ਹੋ ਜਾਂਦਾ ਹੈ ਤੇ ਸੀਮੈਂਟ ਸਰੀਆ ਜੁਦਾ ਹੋ ਜਾਂਦਾ, ਲੋਹਾ ਛੱਡ ਦਿੰਦਾ ਇੱਕ ਦੂਜੇ ਨੂੰ। ਤੇ ਗੁਰਬਾਣੀ ਦੇ ਵਿੱਚ ਬੁਢੇਪੇ ਨੂੰ ਜਰ ਦੱਸਿਆ ਹੈ, ਜਰ ਆਈ ਜੋਬਨ ਹਾਰਿਆ, ਕਹਿੰਦੇ ਸਰੀਰ ਨੂੰ ਵੀ ਜਰ ਲੱਗਦੀ ਹੈ, ਬੁਢੇਪੇ ਰੂਪੀ ਜਰ ਲੱਗਣੀ ਲੱਗਣੀ। ਕਈ ਕਹਿੰਦੇ ਮੇਰੇ ਲੈਂਟਰ ਨੂੰ ਜਰ ਨਹੀਂ ਲੱਗੀ, 40 ਸਾਲ ਹੋ ਗਏ ਲੈਂਟਰ ਪਾਏ ਨੂੰ, ਉਵੇਂ ਹੀ ਹੈ। ਕਈ ਕਹਿਣਗੇ 80 ਸਾਲ ਹੋ ਗਏ ਘਰ, ਉਵੇਂ ਹੀ ਹੈ। ਉਹ ਜਰ ਭਾਵੇਂ ਨਾ ਲੱਗੇ, ਤੇਰੇ ਸਰੀਰ ਨੂੰ ਬੁਢੇਪੇ ਵਾਲੀ ਜਰ ਤੇ ਲੱਗਣੀ ਲੱਗਣੀ, ਕੋਈ ਨਹੀਂ ਬਚਿਆ ਇਹਦੇ ਤੋਂ। ਜਰ ਆਏਗੀ ਜੋਬਨ ਹਾਰੇਗਾ, ਤੇ ਜਦੋਂ ਜਰ ਲੱਗਦੀ ਹੈ ਲੋਹੇ ਨੂੰ, ਲੋਹਾ ਜੁਦਾ ਜੁਦਾ ਹੋ ਜਾਂਦਾ ਹੈ, ਸਰੀਆ ਜੁਦਾ ਹੋ ਜਾਂਦਾ, ਸੀਮੈਂਟ ਜੁਦਾ ਹੋ ਜਾਂਦਾ, ਜਦੋਂ ਸਰੀਰ ਨੂੰ ਜਰ ਲੱਗਦੀ ਹੈ ਨਾ ਜੀ। ਆ ਵੇਖਿਓ ਆ ਚਮੜੀ ਹੈ ਹੁਣ ਤੇ ਖਿੱਚਦੇ ਆ ਖਿੱਚੀ ਨਹੀਂ ਜਾਂਦੀ, ਨਾਲ ਚਿਪਕੀ ਹੋਈ ਹੈ ਨਾ, ਆਹੀ ਆਹੀ ਚਮੜੀ ਹੈ। ਜਿਉਂ ਹੀ ਬੁਢੇਪਾ ਜ਼ਿਆਦਾ ਵੱਧ ਜਾਣਾ ਫਿਰ ਐਂ ਖਿੱਚਿਓ, ਚਮੜੀ ਜੁਦਾ ਹੱਡੀਆਂ ਜੁਦਾ, ਬੁਢੇਪੇ ਦੀ ਜਰ ਲੱਗ ਗਈ, ਮਾਸ ਜਿਵੇਂ ਸਰੀਆ ਜੁਦਾ ਸਮੈਂਟ ਜੁਦਾ, ਏਦਾਂ ਹੀ ਬੁਢੇਪਾ। ਤੁਰਤੇ ਗਏ ਹੀ ਉੱਧਰ ਨੂੰ, ਨੇੜੇ ਹੀ ਪਹੁੰਚੇ ਹੋਏ ਤੇ ਕਈ ਤੇ ਜਵਾਨੀਆਂ ਚ ਹੀ ਤੁਰ ਜਾਂਦੇ ਨੇ, ਅਟੈਕ ਹੁੰਦੇ ਨੇ ਰੋਜ਼ ਵੇਖਦੇ ਕਿੰਨੇ ਬੱਚੇ ਚਲੇ ਜਾਂਦੇ ਨੇ। ਤਾਂ ਕਰਕੇ ਘਰ ਥੋੜਾ ਚੱਲਿਆ ਕਿਤੇ ਫਗਵਾੜਾ ਤੁਰ ਚੱਲਿਆ ਕਿਤੇ ਚੱਲੀਏ ਫਟਾਫਟ ਪਹੁੰਚ ਜਾਈਏ ਘਰ। ਮੈਂ ਵੇਖਿਆ ਕੱਲ, ਮੈਂ ਹੈਰਾਨ ਵੀ ਹੋਇਆ ਵੀ ਯਾਰ ਸ਼ੁਰੂ ਹੀ ਕੀਤਾ ਮੈਂ ਵਿੱਚ ਅਜੇ ਤੇ ਉਸੇ ਵੇਲੇ ਵਿੱਚ ਹੀ ਦੱਸਦਾ ਚਲੋ ਨਿਕਲੋ, ਫਿਰ ਕਿੰਨਿਆਂ ਦਾ ਰਸ ਖਰਾਬ ਹੁੰਦਾ। ਕਈ ਐਂਡ ਤੱਕ ਗੁਰੂ ਸਾਹਿਬ ਜਾਣ ਤੱਕ ਨਹੀਂ ਜਾਂਦੇ, ਸੁਣਨ ਆਏ ਹੁੰਦੇ। ਜਿਹੜਾ ਬੰਦਾ ਹੁਣ ਉੱਥੋਂ ਪਠਾਨਕੋਟ ਦੇ ਨੇੜਿਓਂ ਚੱਲਿਆ ਉਹ ਸੁਣਨ ਹੀ ਆਇਆ, ਤੇ ਤਾਂ ਹੀ ਤਰਨ ਤਾਰਨ ਸਾਹਿਬ ਦਾ ਬੰਦਾ ਇੱਥੇ ਸੁਣਨ ਆਇਆ, ਜਲੰਧਰ ਤੋਂ ਸੰਗਤਾਂ ਲੁਧਿਆਣੇ ਤੋਂ, ਉਹ ਕਿੱਥੋਂ ਕਿੱਥੋਂ ਦੂਰੋਂ ਸੰਗਤ ਚੱਲ ਕੇ ਆਉਂਦੀ ਹੈ, ਉਹ ਸੁਣਨ ਆਉਂਦੇ ਹੈ ਤੇ ਕਈ ਮਾੜਾ ਜਿਹਾ ਗੇੜਾ ਜਿਹਾ ਦੇਣ ਆਉਂਦੇ ਆ ਵੀ ਚੱਲ ਵਧੀਆ ਦੀਵਾਨ ਲੱਗਾ ਵੇਖ ਆਈਏ, ਮਾੜਾ ਜਿਹਾ ਗੇੜਾ ਜਿਹਾ ਦੇਣ ਆਉਂਦੇ ਆ, ਥੋੜਾ ਚਿਰ ਬੈਠ ਲੈ ਚਲੋ ਜੀ ਚੱਲੀਏ, ਹੁਣ ਸਾਡਾ ਜੀ ਨਹੀਂ ਲੱਗਦਾ, ਫਿਰ ਤੁਰ ਪੈਣਾ, ਫਿਰ ਉਹ ਰਸ ਖਰਾਬ ਹੋ ਜਾਂਦਾ। ਗੁਰਮੁਖੋ ਸਤਸੰਗ ਦਾ ਸਮਾਂ ਮਿਲਿਆ, ਰਲ ਮਿਲ ਲਾਹਾ ਲੈਣਾ ਚਾਹੀਦਾ ਹੈ, ਸਬੱਬ ਨਾਲ ਘੜੀਆਂ ਮਿਲਦੀਆਂ ਹਨ, ਜ਼ਿੰਦਗੀ ਬਤੀਤ ਹੋ ਰਹੀ ਹੈ ਦਿਨ ਪਰ ਦਿਨ, ਟਾਈਮ ਬੀਤਦਾ ਜਾ ਰਿਹਾ, ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਮਝ ਲੈਣੀਆਂ ਚਾਹੀਦੀਆਂ ਹੈ, ਰਾਹ ਸੁਖਾਲਾ ਹੋ ਜਾਂਦਾ ਹੈ, ਰਾਹ ਗੁਰੂ ਸਾਹਿਬ ਦੱਸ ਦਿੰਦੇ ਹੈ, ਸਫ਼ਰ ਬੜਾ ਵਧੀਆ ਲੰਘ ਜਾਂਦਾ। ਫਿਰ ਅੱਜ ਕੱਲ੍ਹ ਤੇ ਆ ਨੈਵੀਗੇਸ਼ਨ ਸਿਸਟਮ ਹੈ, ਵਿੱਚ ਪਾ ਲਈਦਾ ਕਿੰਨਾ ਕਿੰਨੇ ਘੰਟੇ ਦਾ ਸਫ਼ਰ ਹੈ, ਵਿੱਚ ਭਰ ਲੈਂਦੇ ਆਪਾਂ ਸਾਰੇ ਫੋਨ 'ਚ ਹੀ ਪਾ ਲਈਦਾ। ਗੁਰੂ ਸਾਹਿਬ ਸਾਨੂੰ ਜ਼ਿੰਦਗੀ ਜਿਉਣਾ ਕਿਵੇਂ ਹੈ, ਕਿਵੇਂ ਕਿਵੇਂ ਕਿੱਧਰ ਕਿੱਧਰ ਜਾਣਾ ਦੱਸ ਦਿੰਦੇ ਆ, ਫਿਰ ਜ਼ਿੰਦਗੀ ਸੌਖੀ ਹੋ ਜਾਂਦੀ ਹੈ, ਲਾਈਫ ਬੜੀ ਸੌਖੀ ਹੋ ਜਾਂਦੀ ਹੈ। ਸੋ ਜਦੋਂ ਸੰਗਤ ਕਰਨ ਲੱਗ ਜਾਂਦੇ ਹਾਂ ਫਿਰ ਭਗਤਾਂ ਕੀ ਚਾਲ ਨਿਰਾਲੀ ਹੋ ਜਾਂਦੀ ਹੈ। ਚਾਲ ਦਾ ਮਰਤ ਮਤਲਬ ਕੀ ਹੈ, ਏਦਾਂ ਨਹੀਂ ਬੰਦਾ ਐਂ ਤੁਰਨ ਲੱਗ ਜਾਂਦਾ ਹੈ, ਕਈ ਐਂ ਤੁਰਦੇ ਹੁੰਦੇ ਨਾ, ਬਾਹਾਂ ਮਾਰ ਮਾਰ ਤੁਰਦੇ ਆ, ਕਈ ਮੋਢੇ ਮਾਰ ਮਾਰ ਤੁਰਦੇ ਹੁੰਦੇ ਆ, ਕਈ ਮੋਰਾਂ ਦੀ ਚਾਲ ਤੁਰਦੇ, ਬੰਦਿਆਂ ਦੀ ਚਾਲ ਹੁੰਦੀ ਨਾ ਤੁਰਨਾ, ਕਈ ਮੋਰਾਂ ਦੀ ਚਾਲ ਤੁਰਦੇ ਆ, ਐਂ ਪੱਬ ਕਈ ਪੱਬਾਂ ਤੇ ਤੁਰਦੇ ਆ, ਪੱਬ ਅੱਡੀਆਂ ਚੱਕ ਕੇ ਪੱਬਾਂ ਤੇ ਤੁਰਦੇ ਆ, ਕਈ ਵੱਖਰੀ ਵੱਖਰੀ ਚਾਲ ਹੁੰਦੀ ਹੈ। ਪਰ ਜਿਹੜੀ ਗੱਲ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਉਹ ਹੈ ਭਗਤਾਂ ਕੀ ਚਾਲ ਨਿਰਾਲੀ, ਜ਼ਿੰਦਗੀ ਜਿਉਣ ਦਾ ਢੰਗ ਟਕਨੀਕ ਜੁਗਤ ਮੈਥਡ ਵੱਖਰਾ ਹੈ ਉਹਨਾਂ ਕੋਲ। ਚਾਲ ਨੂੰ ਜੇ ਸਿੱਧਾ ਸੌਖਾ ਕਹੀਏ ਲਾਈਫ ਸਟਾਈਲ ਭਗਤਾਂ ਦਾ ਵੱਖਰਾ ਹੈ ਦੁਨੀਆਂ ਨਾਲੋਂ। ਭਗਤ ਕੌਣ ਨੇ ਜਿਹੜੇ ਅੱਖਾਂ ਬੰਦ ਕਰਕੇ ਇੱਦਾਂ ਬਹਿੰਦੇ ਨੇ, ਉਹ ਨਹੀਂ ਕਿੱਲੇ ਕੱਲੇ, ਇਹ ਤਾਂ ਟਕਨੀਕ ਹੈ, ਮੈਡੀਟੇਸ਼ਨ ਸਾਧਨਾ ਕਰੋ ਅੱਖਾਂ ਬੰਦ ਕਰਕੇ ਬੈਠੋ, ਜਿਨ੍ਹਾਂ ਦਾ ਲਾਈਫ ਸਟਾਈਲ ਵੱਖਰਾ ਹੋ ਗਿਆ, ਜਿਉਣ ਦਾ ਢੰਗ ਵੱਖਰਾ ਹੋ ਗਿਆ, ਤੇ ਜਿਉਣ ਦਾ ਢੰਗ ਕਿਵੇਂ ਦਾ ਹੋ ਗਿਆ, ਜਿਵੇਂ ਸਿੰਘ ਸਾਹਿਬ ਜੀ ਨੇ ਨਾ ਆਪ ਜੀ ਨਾਲ ਸ਼ਬਦ ਨੌਵੇਂ ਪਾਤਸ਼ਾਹ ਜੀ ਦਾ ਸਾਂਝਾ ਕੀਤਾ, ਉਹਨਾਂ ਦੱਸਿਆ ਨਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਆਹ ਲਾਈਫ ਸਟਾਈਲ, ਦੁੱਖ ਆਇਆ ਮੰਨਣਾ ਹੀ ਨਹੀਂ। ਵੇਖਿਆ ਨਹੀਂ ਕਈ ਵਾਰੀ ਕਈ ਬੰਦੇ ਇੱਦਾਂ ਦੇ ਹੈ, ਬਿਮਾਰੀ ਅਜੇ ਗਵਾਂਢੀਆਂ ਦੇ ਘਰ ਹੁੰਦੀ ਹੈ, ਪਹਿਲਾਂ ਹੀ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ, ਕਈ ਇਹੋ ਜਿਹੇ ਹੁੰਦੇ ਨੇ, ਬਿਮਾਰੀ ਆਈ ਨਹੀਂ ਹੁੰਦੀ, ਪਹਿਲਾਂ ਹੀ ਰਾਗ ਗਾਉਣ ਲੱਗ ਪੈਣਗੇ, ਲੋਕਾਂ ਨੂੰ ਦੱਸਣਗੇ ਮੈਂ ਗਿਆ ਜੀ ਬਸ ਹੁਣ ਮੇਰਾ ਕੰਮ ਹੋ ਗਿਆ, ਮਾੜੀ ਜੀ ਡਾਕਟਰ ਨੇ ਕਿਹਾ ਬਾਰਡਰ ਲਾਈਨ ਤੇ ਆ ਗਈ ਸ਼ੂਗਰ, ਗੱਲਾਂ ਗੱਲਾਂ ਚ ਐਵੇਂ ਹੀ ਦੱਸਦਾ ਫਿਰ ਫੋਨ ਕਰ ਕਰ ਰਿਸ਼ਤੇਦਾਰਾਂ ਨੂੰ, ਮੈਂ ਆਉਣਾ ਫਿਰ ਬਿਮਾਰ ਬੰਦੇ ਆ ਜੀ ਪੇਸ਼ੈਂਟ ਆ, ਆਪ ਹੀ ਪੇਸ਼ੈਂਟ ਬਣ ਗਿਆ, ਮਾੜੀ ਜੀ ਸ਼ੂਗਰ ਆਈ ਹੈ ਜੀ, ਕੀ ਹੋਇਆ? ਕਹਿੰਦਾ ਬਾ ਡਾਕਟਰਾਂ ਨੇ ਦੱਸ ਦਿੱਤਾ ਬਾਰਡਰ ਤੇ ਬਾਰਡਰ ਲਾਈਨ ਤੇ ਆ ਗਈ ਸ਼ੂਗਰ, ਮਿੱਠਾ ਨਾ ਪਾਇਓ ਕੁੜੀਓ, ਮੈਂ ਸ਼ੂਗਰ ਦਾ ਮਰੀਜ਼ ਹਾਂ ਨਾ, ਫਿਰ ਐ ਮਰੀਜ਼ ਮਰੀਜ਼ ਕਹਿ ਕੇ ਮਰੀਜ਼ ਬਣ ਜਾ ਪਹਿਲਾਂ ਹੀ। ਅੱਛਾ, ਕਈ ਏਦਾਂ ਦੇ ਬੰਦੇ ਵੀ ਵੇਖੇ ਹੈ, ਉਹਨਾਂ ਨੂੰ ਪੁੱਛੋ ਉਹ ਆਪ ਨਹੀਂ ਦੱਸਦੇ ਮੈਨੂੰ ਸ਼ੂਗਰ ਹੋ ਗਈ, ਨਾ ਆਪ ਨਹੀਂ ਦੱਸਦੇ, ਤੁਹਾਨੂੰ ਪੁੱਛਣਾ ਪੈਣਾ ਹੈ, ਉਹ ਭਾਈਆ ਤੈਨੂੰ ਸ਼ੂਗਰ ਹੋ ਗਈ ਭਾਈ ਕੀ ਕਹਿੰਦਾ, ਉਹ ਜਿੱਥੇ ਇੰਨਾ ਕੁਝ ਢਿੱਡ 'ਚ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ, ਪਰਵਾਹ ਹੀ ਨਹੀਂ, ਬੇਪਰਵਾਹ। ਇਹ ਮਰਦੇ ਨਹੀਂ, ਸੌ ਸੌ ਸਾਲ ਕੱਢ ਜਾਂਦੇ ਨੇ ਇਹੋ ਜਿਹੇ, ਬੇਪਰਵਾਹ ਹੁੰਦੇ ਨੇ, ਟੈਨਸ਼ਨਾਂ ਦੇ ਮਾਰੇ ਪਏ ਜਿਹੜੇ ਉਹ ਮਰ ਜਾਂਦੇ ਛੇਤੀ ਹੋਈ। ਥੋੜ੍ਹਾ ਜਿਹਾ ਮਸਤ ਰਹਿਣਾ ਚਾਹੀਦਾ ਬਿਮਾਰੀ ਦਾ ਇਲਾਜ ਤੇ ਕਰਨਾ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਹੁਣ ਸ਼ੂਗਰ ਦੀ ਜਾ ਕੇ ਦਵਾਈ ਛੱਡ ਦਿਓ ਅੱਜ ਹੀ, ਵੀ ਸਵੇਰੇ ਕਹਿ ਦੇ ਵੀ ਵਾਹ ਜੀ ਜਿੱਥੇ ਤੁਰੀ ਫਿਰੂ ਵਿੱਚ। ਉਹ ਤੇ ਢੰਗ ਹੀ ਇੱਦਾਂ ਦਾ ਹੁੰਦਾ, ਲਾਈਫ ਸਟਾਈਲ ਹੀ ਇੱਦਾਂ ਦਾ ਹੁੰਦਾ ਕਈ ਬੰਦਿਆਂ ਦਾ, ਜਿਨ੍ਹਾਂ ਨੇ ਬੇਪਰਵਾਹ ਰਹਿਣਾ ਹੁੰਦਾ। ਫਿਰ ਸੁਣੋ, ਲਾਪਰਵਾਹੀ ਔਗਣ ਹੁੰਦਾ, ਬੇਪਰਵਾਹੀ ਗੁਣ ਹੁੰਦਾ। ਲਾਪਰਵਾਹੀ ਤੇ ਬੇਪਰਵਾਹੀ ਚ ਕੀ ਫਰਕ ਹੁੰਦਾ? ਲਾਪਰਵਾਹੀ ਨਹੀਂ ਕਰਨੀ, ਫਸਲ ਬੀਜਣ ਲੱਗਿਆਂ ਲਾਪਰਵਾਹੀ ਨਹੀਂ ਕਰਨੀ, ਲਾਪਰਵਾਹੀ ਨਹੀਂ ਕਰਨੀ। ਝਾੜ ਵੇਲੇ ਬੇਪਰਵਾਹ ਹੋ ਜਾ, 40 ਮਣ ਵੀ ਨਿਕਲ ਸਕਦੀ ਹੈ, ਬੇਪਰਵਾਹ ਰਹਿ, 20 ਵੀ ਰਹਿ ਸਕਦੀ ਹੈ, 60 ਵੀ ਹੋ ਸਕਦੀ ਹੈ, ਤੇ ਹੋ ਸਕਦਾ ਗੜੀ ਪੈ ਜਾਣ। ਪਰ ਫਸਲ ਬੀਜਣ ਵੇਲੇ ਲਾਪਰਵਾਹੀ ਨਹੀਂ ਵਰਤਣੀ। ਲਾਪਰਵਾਹੀ ਜੇ ਵਰਤੇਗਾ ਫਿਰ ਤੇ ਉਗਣ, ਗੋਲੀ ਖਾਣ 'ਚ ਲਾਪਰਵਾਹੀ ਨਾ ਵਰਤੀ, ਜੇ ਫਿਰ ਵੀ ਸ਼ੂਗਰ ਹੁੰਦੀ ਹੈ ਫਿਰ ਬੇਪਰਵਾਹ ਰਹੀ ਵੀ ਚੱਲ ਹੁਣ ਕੋਈ ਨਹੀਂ। ਡਾਕਟਰ ਨੇ ਕਿਹਾ ਸਟੰਟ ਪੈਣਾ ਹੈ, ਉੱਥੇ ਲਾਪਰਵਾਹੀ ਨਾ ਵਰਤੀ, ਪਵਾ ਲਈ, ਪਰ ਜੇ ਫਿਰ ਵੀ ਅਟੈਕ ਆਉਂਦਾ ਫਿਰ ਬੇਪਰਵਾਹ ਵੀ ਚੱਲ ਫਿਰ ਹੁਣ ਜਾਣਾ ਤੇ ਹੈ ਹੀ। ਜਦੋਂ ਧਿਆਨ ਦੇਣਾ ਹੈ ਉਦੋਂ ਨਹੀਂ ਲਾਪਰਵਾਹੀ ਵਰਤਣੀ। ਲਾਪਰਵਾਹੀ ਤੇ ਉਗਣ ਹੁੰਦੀ ਹੈ, ਕਈ ਲੋਕੀ ਲਾਪਰਵਾਹੀ ਨੂੰ ਬੇਪਰਵਾਹੀ ਸਮਝੀ ਜਾਂਦੇ ਆ। ਬੇਪਰਵਾਹੀ ਹੋਰ ਚੀਜ਼ ਹੈ, ਲਾਪਰਵਾਹੀ, ਲਾਪਰਵਾਹ ਨਹੀਂ ਹੋਣਾ, ਬੇਪਰਵਾਹ ਹੋਣਾ, ਕੰਮ ਕਰਨਾ ਪੂਰਾ, ਮਿਹਨਤ ਕਰਨੀ ਹੈ। ਤੇ ਮੈਂ ਕਿੰਨੀ ਵਾਰੀ ਦੱਸ ਹਟਿਆ, ਆ ਭਾਈ ਇੱਥੇ ਸਾਡੇ ਪੰਜ ਪਿਆਰਿਆਂ 'ਚ ਲੱਗਦੇ ਨੇ ਭਾਈ ਕੁਲਵੰਤ ਸਿੰਘ, ਉਹਨਾਂ ਦੀ 50 ਸਾਲ ਦੀ ਉਮਰ ਹੈ, ਤੇ 2-3 ਸਾਲ ਪਹਿਲਾਂ ਡਾਕਟਰ ਨੇ ਆਖਿਆ ਤੈਨੂੰ ਸ਼ੂਗਰ ਵੀ, ਬੀਪੀ ਵੀ ਥੋੜ੍ਹਾ ਜਿਹਾ, ਕੋਲੈਸਟਰੋਲ ਹਾਈ ਆਇਆ, ਬੀਪੀ ਥੋੜ੍ਹਾ ਵਧਿਆ 1-2 ਵਾਰੀ, ਸ਼ੂਗਰ ਵੀ ਹੋਈ, ਡਾਇਬਟੀਜ਼। ਉਹ ਕਹਿੰਦੇ ਜੀ ਗੋਲੀਆਂ 4-5 ਲੱਗਣਗੀਆਂ। ਮੈਨੂੰ ਕਹਿੰਦੇ ਭਾਈ ਸਾਹਿਬ ਕਿਵੇਂ ਕਰੀਏ? ਮੈਂ ਕਿਹਾ ਨਾਲੇ ਕਹਿੰਦੇ ਆ ਵੀ ਐਕਸਰਸਾਈਜ਼ ਕਰਕੇ ਪਸੀਨਾ ਪਸੂਨਾ ਕੱਢ ਕੇ ਵੀ ਨਿਕਲ ਜਾਂਦੀ ਹੈ। ਕਹਿੰਦਾ ਠੀਕ ਹੈ, ਫਿਰ ਪਿੰਡ 17 ਕਿਲੋਮੀਟਰ ਪੈਂਦਾ, 17 ਸਾਈਕਲ ਤੇ ਆਇਆ ਕਰੇ, 17 ਹੀ ਜਾਇਆ ਕਰੇ, 34 ਕਿਲੋਮੀਟਰ ਰੋਜ਼ ਸਾਈਕਲ ਚਲਾਇਆ ਉਹਨੇ। ਮਹੀਨੇ ਬਾਅਦ ਰਿਪੋਰਟਾਂ ਕਰਾਈਆਂ, ਗੋਲੀ ਕੋਈ ਨਹੀਂ ਖਾਧੀ, ਪੂਰਾ ਪਸੀਨਾ ਕੱਢਿਆ, ਸਰੀਰ ਸੈੱਟ ਹੋ ਗਿਆ, ਲੈ ਅੱਜ ਤੱਕ ਨਹੀਂ ਆਈ, 6 ਸਾਲ ਹੋ ਗਏ, ਰਿਪੋਰਟਾਂ ਸਹੀ ਆਉਂਦੀਆਂ, ਐਕਸਰਸਾਈਜ਼ ਹੀ ਬਹੁਤ ਕਰਦਾ, ਤੇ 5-4 ਪਿੰਨੀਆਂ ਦੇ ਦਿਓ ਅਸੀਂ ਖਾ ਜਾਣੀਆਂ ਨੇ, ਪਰਵਾਹ ਹੀ ਨਹੀਂ, ਕਿਉਂਕਿ ਸਿਹਤ ਕਾਇਮ ਕਰ ਲਈ, ਭੱਜਦਾ ਨੱਠਦਾ ਦੌੜਦਾ ਭੱਜਦਾ ਕਾਇਮ ਹੈ, ਗੋਡੇ ਘਸਾਲੇ ਤੁਰ ਤੁਰ ਕੇ। ਕਹਿੰਦਾ ਤੁਰਨਾ ਬਸ, ਦੂ ਗੋਲੀ ਦੀ ਲੋੜ ਹੀ ਨਹੀਂ ਪਈ, ਡਾਕਟਰ ਕਹਿੰਦਾ ਤੈਨੂੰ ਲੋੜ ਹੀ ਨਹੀਂ। ਹੁਣ ਸਾਡੇ ਵਾਲਿਆਂ ਨੂੰ ਪੁੱਛ ਲਓ, ਕਹਿੰਦੇ ਗੋਲੀ ਹੋਈ ਖਾ ਲਾਂਗੇ, ਤੁਰੇ ਕਿਹੜਾ, ਬੌਕ ਕਿਹੜਾ ਕਰੇ, ਕਿਹੜਾ ਤੁਰੇ, ਨਾ ਤੁਰੀਏ ਫਿਰ ਦਵਾਈਆਂ ਖਾਈਏ, ਮਰਦੇ ਰਹੀਏ। ਤੇ ਗੁਰਮੁਖੋ ਜਿਹੜੀ ਅਰਜ਼ ਕਰਦਾ ਨਾ ਕਿ ਥੋੜ੍ਹਾ ਜਿਹਾ ਆਪਣੇ ਮਨ ਨੂੰ ਮਸਤ ਰੱਖਣਾ, ਆਹ ਜਿਹੜੀ ਮਸਤੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਦੁੱਖ ਕਿਹਦੇ ਤੇ ਨਹੀਂ ਆਉਂਦਾ। ਕੱਲ ਵੀ ਮੈਂ ਗੱਲ ਕੀਤੀ ਨਾ ਵੀ ਦੁੱਧ ਫਟ ਗਿਆ, ਔਖਾ ਤੇ ਉਹ ਹੋਵੇ ਜਿਹਨੂੰ ਪਨੀਰ ਨਹੀਂ ਬਣਾਉਣਾ ਆਉਂਦਾ, ਉਹ ਕਹਿੰਦਾ ਫਟ ਗਿਆ ਕੋਈ ਨਹੀਂ ਪਨੀਰ ਨਾਲ ਖਾਵਾਂਗੇ, ਫਟ ਗਿਆ ਫਿਰ ਕੀ ਹੋ ਗਿਆ, ਇਹ ਠੀਕ ਹੈ। ਪੁੱਤ ਦਾ ਵੀਜ਼ਾ ਨਹੀਂ ਲੱਗਿਆ ਕੋਈ ਨਹੀਂ, ਜਿਗਰ ਦਾ ਟੁਕੜਾ ਸਾਡੇ ਕੋਲੇ ਰਹੂਗਾ, ਲੈ ਐਂ ਖੁਸ਼ ਹੋ ਜਾ। ਫਿਰ ਲੋਕੀ ਰੋਈ ਜਾਂਦੇ, ਸਾਡਾ ਮੁੰਡਾ ਬਾਹਰੋਂ ਮੁੜਦਾ ਹੀ ਨਹੀਂ, 4 ਸਾਲ ਹੋ ਗਏ ਮੁੜਿਆ ਹੀ ਨਹੀਂ, ਮਾਵਾਂ ਰੋਈ ਜਾਂਦੀਆਂ, ਉਹਦਾ ਮੁੰਡਾ 10 ਸਾਲ ਹੋ ਗਏ ਨਹੀਂ ਮੁੜਿਆ, ਸਾਡੇ ਮੁੰਡੇ ਦਾ ਵੀਜ਼ਾ ਨਹੀਂ ਲੱਗਾ, ਆਪਾਂ ਕਹੀਏ ਕੋਈ ਨਹੀਂ ਫਿਰ ਸਾਡਾ ਪੁੱਤ ਸਾਡੇ ਕੋਲ ਰਹੂਗਾ, ਚੱਲ ਸਾਡੀਆਂ ਅੱਖਾਂ ਦੇ ਸਾਹਮਣੇ ਰਹੂਗਾ। ਖੁਸ਼ ਜਿਹਨੇ ਹੋਣਾ ਉਹਨੇ ਹੋ ਹੀ ਲੈਣਾ, ਤੇ ਜਿਹਨੇ ਨੈਗੇਟਿਵਿਟੀ ਲੱਭਣੀ ਹੈ, ਕੁਛ ਗਲਤੀ ਲੱਭਣਾ, ਉਹਨੂੰ ਤੇ ਫਿਰ ਹਰ ਇੱਕ ਚੀਜ਼ ਚੋਂ ਹੀ ਲੱਭੀ ਜਾਂਦਾ ਕੁਛ ਨਾ ਕੁਛ, ਜਿਹਨੇ ਨਹੀਂ ਖੁਸ਼ ਹੋਣਾ ਉਹਨੇ ਖੁਸ਼ ਹੋਣਾ ਹੀ ਨਹੀਂ। ਤਾਂ ਕਰਕੇ ਆ ਪਿੱਛੇ ਜਿਹੜੇ ਸਿੰਘ ਨੇ ਭਾਈ ਅੱਗੇ ਅੱਗੇ ਕਰ ਰਹੇ ਹੋ ਕਿ ਕਿੱਦਾਂ, ਮੈਨੂੰ ਲੱਗਦਾ ਸ਼ਾਇਦ ਅੱਗੇ ਅੱਗੇ ਨੂੰ ਕਹਿ ਰਹੇ ਸੰਗਤ ਨੂੰ ਹੋਣ ਨੂੰ, ਅੱਗੇ ਅੱਗੇ ਹੋਣ ਨੂੰ ਕਹਿ ਰਹੇ ਹੋ, ਗੁਰਮੁਖੋ ਇੱਧਰ ਮੈਨੂੰ ਦੱਸੋ ਅੱਗੇ ਅੱਗੇ ਕਰ ਰਹੇ ਹੋ, ਸ਼ਾਇਦ ਮੈਨੂੰ ਲੱਗਦਾ ਸੰਗਤ ਪਿੱਛੇ ਬਹਿਣ ਵਾਸਤੇ ਜਗ੍ਹਾ ਘੱਟ ਹੋਈ। ਚਲੋ ਕੋਈ ਨਹੀਂ, ਬਹਿ ਜਾਓ ਸਾਰੇ, ਟਿਕਾ ਬਣਾਓ। ਹੁਣ ਸੁਣੋ, ਬੀਬੀਆਂ ਕਿੰਨੀਆਂ ਵੇਖੋ ਬੈਠੀਆਂ ਇੱਧਰ, ਇੱਕ ਗੱਲ ਵੇਖ ਲਓ, ਆਹ ਬੰਦਿਆਂ ਦੀ ਜਗ੍ਹਾ ਹੈ ਸਾਰੀ, ਅੱਧੀ ਬੀਬੀਆਂ ਨੇ ਮੱਲ ਲਈ। ਇੱਕ ਬੰਦਾ ਬੀਬੀਆਂ ਵਾਲੇ ਪਾਸੇ ਵਿਖਾਓ, ਇੱਕ ਬੰਦਾ ਬੀਬੀਆਂ ਵਾਲੇ ਪਾਸੇ ਵਿਖਾਓ। ਹੈ ਹਿੰਮਤ ਵੀ ਬੰਦਾ ਉਹ ਉੱਥੇ ਵਿੱਚ ਬਹਿ ਜੇ ਜਾ ਕੇ, ਬਣੇ ਫਿਰਦੇ ਹੋ ਬੰਦੇ ਤੁਸੀਂ, ਹੈਗੀ ਹਿੰਮਤ ਵੀ ਉਹ ਉੱਥੇ ਬਹਿ ਜੇ ਜਾ ਕੇ ਵਿੱਚ? ਅੱਛਾ ਲੈ, ਉਹਨਾਂ ਨੇ ਸਾਡੀ ਸਾਰੀ ਜਗ੍ਹਾ ਹੀ ਮੱਲ ਲਈ, ਆ ਸਾਰੀਆਂ ਬੀਬੀਆਂ ਨੇ ਮੱਲ ਲਈ, ਇਹ ਹੈ ਬੰਦਿਆਂ ਵਾਲੀ ਜਗ੍ਹਾ? ਪਰ ਚੱਲਦੀ ਹੈ ਭਾਈ, ਇਹਨਾਂ ਦਾ ਸਮਾਂ ਹੀ ਇਹਨਾਂ ਦਾ, ਹੁਣ ਕੁਛ ਕਹਿ ਹੀ ਨਹੀਂ ਸਕਦੇ ਆਪਾਂ, ਚੁੱਪ ਕਰਕੇ ਬੈਠੇ ਰਹੋ, ਕੁਛ ਨਹੀਂ ਬੋਲ ਸਕਦੇ। ਇੱਕ ਬੰਦਾ ਉੱਥੇ ਚਲ ਗਿਆ, ਰੌਲਾ ਵੇਖਿਓ ਪੈਂਦਾ, ਉਹ ਉੱਥੇ ਵਿਚਾਲੇ ਇੱਕ ਬੰਦਾ ਜਾਵੇ ਸਹੀ, ਹੈਂ ਜੀ, ਉਹ ਬੀਬੀਆਂ ਦੇ ਰੌਲਾ ਪਾਉਣਗੀਆਂ, ਆਪਾਂ ਹੀ ਪਾ ਲੈਣਾ ਇੱਧਰ ਬੰਦਿਆਂ ਨੇ, ਤੂੰ ਕਿੱਧਰ ਵੇ? ਬੀਬੀਆਂ ਨੂੰ ਕੋਈ ਨਹੀਂ ਰੋਕ ਸਕਦਾ, ਕੋਈ ਨਹੀਂ, ਜਿੱਥੇ ਬਸ ਦੀਵਾਨ ਬਾਹਰ ਲੱਗਾ ਅੱਗੇ ਸਾਰਾ ਇੱਧਰਲੇ ਪਾਸੇ ਮੇਰੇ ਸਾਹਮਣੇ ਬੀਬੀਆਂ ਹੀ ਸਾਰੀਆਂ, ਇੱਧਰ ਬੰਦੇ, ਪਰਲੇ ਪਾਸੇ ਬੰਦੇ, ਇੱਥੇ ਬੀਬੀਆਂ। ਉਹ ਉਹ ਸਟੇਜ ਉਹਨਾਂ ਨੇ ਇੱਦਾਂ ਬਣਾਈ ਹੋਈ ਬਾਹਰ। ਮੈਂ ਕਹਾਂ ਜੀ ਮੈਂ ਔਖਾ ਬੜਾ ਕੰਮ, ਵੀ ਜੇ ਤੇ ਹੁਣ ਮੈਂ ਅੱਖਾਂ ਖੋਲ ਖੋਲ ਕੇ ਇੱਦਾਂ ਵੇਖਾਂ ਮੈਨੂੰ ਤਾਂ ਵੀ ਸ਼ਰਮ ਆਏ। ਮੈਂ ਕਿਹਾ ਅੱਗੇ ਬੰਦੇ ਪਾ ਦਿਓ। ਕਹਿੰਦੇ 20 ਸਾਲ ਹੋ ਗਏ ਇੱਧਰ, ਇੱਕ ਵਾਰੀ ਬਾਤੀ ਸਟੇਜ ਲੱਗੀ ਲੱਗ ਗਈ, ਕਹਿੰਦੇ ਮੁੜ ਕੇ ਨਹੀਂ ਪੱਟ ਸਕੇ ਮੈਨੂੰ। ਕਮੇਟੀ ਕਹਿੰਦੀ ਹੱਥ ਜੁੜੇ ਜੀ, ਜਿੱਥੇ ਲੱਗਾ ਲੱਗਾ ਰਹਿਣ ਦਿਓ, ਛੇੜਿਓ ਨਾ ਬਸ, ਕਹਿੰਦੇ ਸਾਡਾ ਸਾਰਾ ਸਿਸਟਮ ਹਿੱਲ ਜਾਣਾ, ਕਹਿੰਦੇ ਜਿਵੇਂ ਲੱਗਾ ਇਹਨੂੰ ਛੇੜੋ ਨਾ ਬਸ, ਕਹਿੰਦੇ ਇਹਦੇ ਤੇ ਕਲੇਸ਼ ਪੈ ਜਾਂਦਾ। ਬੀਬੀਆਂ ਕਹਿੰਦੀਆਂ ਇੱਥੇ ਰਾਗੀ ਬਹਿੰਦਾ ਨਾ, ਇੱਥੇ ਹੀ ਬੈਠੂ ਸਾਡੇ 'ਚ, ਕਹਿੰਦੇ ਜਿਹੜਾ ਮਰਜ਼ੀ ਆਵੇ ਇੱਥੇ ਹੀ ਕਰਦਾ, ਕੀ ਉੱਧਰ ਨਹੀਂ ਹੁਣ ਹੋ ਸਕਦਾ। ਸੋ ਚਲੋ ਇਹ ਤੇ ਹੱਸ ਲਏ ਵਿੱਚ, ਆਪਾਂ ਜਿੱਥੇ ਮਰਜ਼ੀ ਬਹਿ ਜਾਓ ਭਾਈ, ਆਹ ਵੀ ਤੁਹਾਡੇ ਹੀ ਜੰਮੇ ਆ ਜਿਨ੍ਹਾਂ 'ਚ ਬੈਠੀਆਂ, ਤੁਸੀਂ ਜੰਮਣੇ ਨੇ। ਕਹਿੰਦੇ ਜੇ ਕੋਈ ਸਰਪੰਚ ਆ, ਉਹ ਕਹਿੰਦੇ ਮੈਂ ਫਿਰ ਸਰਪੰਚ ਦੀ ਵੀ ਮਾਂ ਆ, ਪੈਦਾ ਕਰਨ ਵਾਲੀ ਤੇ ਮੈਂ ਹੀ, ਰਾਜਿਆਂ ਨੂੰ ਜੰਮਣ ਵਾਲੀਆਂ ਤੇ ਮਾਵਾਂ ਹੀ ਨੇ। ਇਹ ਤੇ ਸਾਡੇ 'ਚ ਚਲੋ ਫਰਕ ਹੈ, ਅਸੀਂ ਕਰਦੇ ਹਾਂ, ਪਰ ਸੰਗਤ ਵਿੱਚ ਕੋਈ ਨਹੀਂ, ਜਿਵੇਂ ਵੀ ਕੋਈ ਬੈਠਾ ਆਪਣੇ ਆਨੰਦ 'ਚ ਬੈਠੋ, ਟਿਕਾ ਨਾਲ ਬੈਠੋ। ਤੇ ਜਿਹੜਾ ਇਹ ਬਚਨ ਆਪ ਜੀ ਨੇ ਸੁਣਿਆ ਸਿੰਘ ਸਾਹਿਬ ਤੋਂ ਨਾ, ਸ਼ਬਦ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਾਰਧਾਰਾ। ਮੰਨੇ ਨਾ, ਇਹ ਨਹੀਂ ਕਿ ਦੁੱਖ ਆਉਂਦਾ ਨਹੀਂ, ਕੋਈ ਔਲੀਆ ਅਵਤਾਰ ਪੀਰ ਪੈਗੰਬਰ ਦੁਨੀਆਂ 'ਚ ਇੱਦਾਂ ਦਾ ਨਹੀਂ ਹੋਇਆ ਜਿਹਦੇ 'ਤੇ ਦੁੱਖ ਨਾ ਆਇਆ ਹੋਵੇ। ਦੁੱਖ ਨਾ ਆਉਂਦੇ ਤੇ ਹਿਸਟਰੀ ਕਿਵੇਂ ਬਣਦੀ? ਚਲੋ ਸੁਣੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਿੰਦਗੀ ਵਿੱਚੋਂ ਦੁੱਖ ਕੱਢੋ ਸਾਰੇ, ਪਿਤਾ ਦੇ ਜਾਣ ਦਾ ਪੌਣੇ 9 ਸਾਲ ਦੀ ਉਮਰ ਦਾ ਦੁੱਖ ਕੱਢ ਦਿਓ। ਆਨੰਦਪੁਰ ਦਾ ਛੱਡਣਾ ਕੱਢ ਦਿਓ ਦੁੱਖ, ਸਰਸਾ ਦਾ ਵਿਛੜਨਾ ਕੱਢ ਦਿਓ ਦੁੱਖ, ਸਿੰਘਾਂ ਦਾ ਲਿਖਣਾ ਬਦਾਵਾ ਕੱਢ ਦਿਓ ਦੁੱਖ। ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਚਮਕੌਰ ਦੀ ਗੜੀ ਦੀਆਂ ਤਕਲੀਫਾਂ, ਬੱਚਿਆਂ ਦੀਆਂ ਸ਼ਹੀਦੀਆਂ ਕੱਢ ਦਿਓ, ਦੁੱਖ ਕੱਢ ਦਿਓ ਸਾਰੇ। ਮਾਛੀਵਾੜੇ ਦਾ ਜੰਗਲ ਕੱਢ ਦਿਓ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ ਤੇ ਪਾਤਸ਼ਾਹ ਨੂੰ ਖਬਰ ਮਿਲਣੀ ਤੇ ਫਿਰ ਵੀ ਚੜ੍ਹਦੀ ਗਲਾ 'ਚ ਰਹਿਣਾ, ਇਹ ਸਾਰਾ ਕੁਝ ਜੇ ਕੱਢ ਦਈਏ, ਮਾਫ਼ ਕਰਨਾ ਮਗਰ ਕੀ ਬਚੇਗਾ? ਇਹ ਦੁੱਖ ਨੇ ਤੇ ਉਹਨਾਂ ਦੁੱਖਾਂ ਨੂੰ ਹੱਸ ਕੇ ਚੱਲਦਾ ਸਾਡਾ ਪਾਤਸ਼ਾਹ, ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਨੇ, ਤਾਂ ਹੀ ਤੇ ਮਾਣ ਨਾਲ ਕਹਿੰਦੇ ਆ ਵੀ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਕਿਹੜਾ ਬਣਜੂ। ਜਿੰਨੇ ਜ਼ਿਆਦਾ ਦੁੱਖ ਉਹਨਾਂ ਦੀ ਜ਼ਿੰਦਗੀ 'ਚ ਆਏ ਤੇ ਉਹਨਾਂ ਨੇ ਹੱਸ ਕੇ ਫੇਸ ਕੀਤਾ। ਤਕਲੀਫ ਦੀ ਅੱਖ 'ਚ ਅੱਖ ਪਾਉਣੀ, ਡਰ ਕਹਿੰਦੇ ਬੜਾ ਡਰੋਕਲ ਹੁੰਦਾ ਹੈ, ਆਦੀਆਂ ਅੱਖਾਂ 'ਚ ਅੱਖਾਂ ਪਾ ਲਓ, ਡਰ ਡਰ ਕੇ ਹੀ ਭੱਜ ਜਾਂਦਾ, ਡਰ ਤੇ ਖੁਦ ਹੀ ਬੜਾ ਡਰੋਕਲ ਹੁੰਦਾ ਹੈ। ਤੇ ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦੇ ਹਾਂ, ਤਕਲੀਫਾਂ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣ ਕਰਕੇ ਤੇ ਪਾਤਸ਼ਾਹ ਨੇ ਸਾਡੇ, ਤੇ ਆਪਾਂ ਤਾਂ ਅਸਲ ਸਿੱਖ ਬਣਾਂਗੇ, ਦੁੱਖਾਂ 'ਚ ਦੁੱਖ ਮੰਨੀਏ ਨਾ, ਆਉਣਗੇ ਸਭ ਦੀ ਜ਼ਿੰਦਗੀ 'ਚ, ਕਿਸ ਦੀ ਜ਼ਿੰਦਗੀ 'ਚ ਤਕਲੀਫ ਨਹੀਂ ਆਉਂਦੀ, ਸਭ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਆਉਂਦੀਆਂ। ਅਸੀਂ ਸਟੇਜ 'ਤੇ ਬੈਠੇ ਹਾਂ, ਵਾਹ ਵਾਹ ਬਾਬੇ ਚੜ੍ਹਾਈਆਂ, ਬਦਾਮ ਖਾਨ ਨੂੰ ਬੜਾ ਸੋਹਣੀਆਂ ਮੌਜਾਂ ਲੱਗੀਆਂ, ਤੈਨੂੰ ਇੱਕ ਘਰ ਦਾ ਫਿਕਰ ਹੁੰਦਾ, ਅਸੀਂ 10,000 ਬੰਦੇ ਦੀ ਰੋਟੀ ਰੋਜ਼ ਬਣਾਉਂਦੇ ਹਾਂ, ਆ ਸਾਡੇ ਇੱਥੇ ਭਾਈ ਜਸਵੀਰ ਸਿੰਘ ਲਾਂਗਰੀ ਇੰਚਾਰਜ ਲੰਗਰ ਦੇ ਮੇਰੇ ਨਾਲ ਇੱਥੇ ਸਟੇਜ ਤੇ ਬੈਠੇ ਹੈ, ਡਿਊਟੀ ਹੈ ਉੱਥੇ 25-30 ਜਣਿਆਂ ਨੂੰ ਸਾਹਮਣਾ ਤੇ ਸਾਰਾ ਦਿਨ ਮਾਈਆਂ ਪ੍ਰਸ਼ਾਦਾ ਪਕਾਉਂਦੀਆਂ, ਰਸ਼ ਵੱਧ ਜਾਂਦਾ, ਮਸ਼ੀਨਾਂ ਚੱਲਦੀਆਂ, 10,000 ਬੰਦੇ ਦਾ ਪ੍ਰਬੰਧ ਕਰਨਾ ਪੈਂਦਾ, ਟਰਾਂਸਫਾਰਮ ਇਕੱਲੇ ਸਥਾਨ ਤੇ ਲੱਗਿਆ ਹੋਇਆ, 2 ਮਹੀਨੇ ਬਾਅਦ ਬਿੱਲ ਨਹੀਂ ਆਉਂਦਾ, ਇੱਥੇ ਤੇ ਸਰਕਾਰਾਂ ਨੇ ਮਾਫ਼ ਵੀ ਕਰ ਦਿੱਤਾ, ਸਾਡਾ ਵਧਾ ਦਿੱਤਾ, ਪਿੰਡ ਸਾਰੇ ਦਾ ਆਉਂਦਾ 5 ਲੱਖ, ਸਾਡਾ ਆਉਂਦਾ 5 ਲੱਖ, ਹੁਣ ਪਿੰਡ ਦਾ ਮਾਫ਼ ਹੋ ਗਿਆ, ਸਾਡਾ 10 ਹੋ ਗਿਆ, ਸਾਰੇ ਪਿੰਡ ਦਾ ਸਾਡੇ ਤੋਂ ਹੀ ਲੈ ਲੈਂਦੇ, ਇਹ ਇਹ ਮਾਫ਼ ਨਹੀਂ ਹੁੰਦਾ, ਉਹ ਤੇ ਦੇਣਾ ਹੀ ਪੈਣਾ। ਹੁਣ ਜਿਹੜੇ ਕਾਰਜ ਨੇ, ਜੇ ਤੁਸੀਂ ਕਹੋ ਵੀ ਹਾਂਜੀ ਬੜੀ ਮੌਜ ਹੈ, ਨਹੀਂ, ਦੁੱਖ ਸਭ ਦੀ ਜ਼ਿੰਦਗੀ 'ਚ ਹੁੰਦੇ ਆ, ਫੇਸ ਕਰਨਾ, ਸਾਨੂੰ ਕੋਈ ਇਲਜ਼ਾਮ ਲਾਉਂਦਾ, ਮੈਨੂੰ ਕੋਈ ਕਮੈਂਟ ਕਰਦਾ, ਮੈਨੂੰ ਕੋਈ ਲਾਈਕ ਨਹੀਂ ਕਰਦਾ, ਆ ਸਾਡੇ ਤੇ ਤੁਸੀਂ ਇਲਜ਼ਾਮ ਕਿਤੇ ਥੋੜੇ ਸੁਣੇ? ਮੈਂ ਘਰੇ ਬੈਠਾ, ਨਿਊਜ਼ ਆ ਰਹੀ ਹੈ, ਐਡਾ ਭੈੜਾ ਸ਼ਬਦ ਵਰਤਿਆ, ਰੇਪ, ਪੱਤਰਕਾਰ ਬੋਲੇ, ਸ਼ਰਮ ਆਵੇ। ਮੈਂ ਆਖਿਆ ਯਾਰ ਆਹ ਕੀ ਹੋ ਗਿਆ, ਸਾਰੀ ਜ਼ਿੰਦਗੀ 'ਚ ਕਿਸੇ ਇਕੱਲੀ ਬੀਬੀ ਨੂੰ ਨਹੀਂ ਮਿਲਿਆ, ਆਪਣੀ ਮਾਂ ਨੂੰ ਇਕੱਲੀ ਨੂੰ ਨਹੀਂ ਮਿਲਿਆ, ਆਹ ਕੀ ਹੋ ਗਿਆ, ਉਹ ਰੇਪ ਸ਼ਬਦ ਮੇਰੇ ਨਾਂ ਨਾਲ ਲਾ ਦਿੱਤਾ। ਅਗਲੇ ਦਿਨ ਪੱਤਰਕਾਰ, ਆ ਜੀ ਇਹ ਤੇ ਕੁਛ ਵੀ ਨਹੀਂ ਨਿਕਲਿਆ ਜੀ, 6 ਮਹੀਨੇ ਮੈਂ ਕਿਹਾ ਠਹਿਰ ਜਾਓ, ਫਿਰ ਹੁਣ ਕੁਛ ਵੀ ਨਹੀਂ ਨਿਕਲਿਆ ਜੀ, ਪਰ ਸਟੇਟਮੈਂਟ ਤੇ ਹੋ ਗਈ ਨਾ, ਨਿਊਜ਼ ਤੇ ਬਣ ਗਈ ਨਾ, ਚੈਨਲਾਂ ਦੇ ਖਲਾਰਾ ਪੈ ਗਿਆ ਨਾ, ਤੇ ਇਲਜ਼ਾਮ ਕਿਹਦੇ ਤੇ ਨਹੀਂ ਲੱਗਦੇ, ਗੱਲਾਂ ਕਿਹਨੂੰ ਨਹੀਂ ਕਰਦੇ, ਲੋਕ ਕਰਦੇ ਹੀ ਹੁੰਦੇ, ਮਰ ਥੋੜਾ ਜਾਈਦਾ, ਤੈਨੂੰ ਲੱਗਦਾ ਮੈਂ ਬੜਾ ਵਧੀਆ ਰਹਿੰਦਾ, ਆ ਜਾ ਮੇਰੀ ਗੱਡੀ ਤੂੰ ਬਹਿ ਜਾ, ਮੈਨੂੰ ਤੇਰੇ ਵਾਲਾ ਸਪਲੈਂਡਰ ਦੇ ਦੇ, ਵੇਖ ਲੈਂਦੇ ਆ, ਤੂੰ 4 ਦਿਨ ਨਹੀਂ ਕੱਟਣੇ। ਹਰ ਬੰਦੇ ਦੀ ਜ਼ਿੰਦਗੀ ਤਕਲੀਫ ਹੁੰਦੀ, ਤੁਹਾਡੀ ਬਹਾਦਰੀ ਹੈ, ਫੇਸ ਕਰੋ, ਤਕੜੇ ਹੋ ਕੇ ਰਹੋ, ਮਨ ਕਾਇਮ ਕਰੋ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ ਹਾਂ, ਜਿਨ੍ਹਾਂ ਦੀ ਜ਼ਿੰਦਗੀ 'ਚ ਕਿੰਨੀਆਂ ਤਕਲੀਫਾਂ ਆਈਆਂ, ਤੇ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆ ਮਨਾ ਰਹੇ ਹਾਂ ਨਾ ਆਪਾਂ 350 ਸਾਲਾਂ ਸ਼ਹੀਦੀ ਦਿਹਾੜਾ, ਉਹ ਕਹਿੰਦੇ ਆ ਬੰਦਾ ਨਰ ਹੈ ਹੀ ਉਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ, ਸੋਨਾ ਮਿੱਟੀ ਵਰਗਾ ਮੰਨੇ ਜਿਹੜਾ, ਨਿਡਰ ਹੋਵੇ ਜਿਹੜਾ, ਇੱਕ ਰਸ ਬਿਰਤੀ ਹੋਵੇ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਉਸਤਤ ਕਰੀ ਜਾਏ ਤਾਂ ਫਰਕ ਨਹੀਂ, ਨਿੰਦਿਆ ਕਰੀ ਜਾਏ ਤਾਂ ਫਰਕ ਨਾ ਪਵੇ, ਇੱਕ ਰਸ ਬਿਰਤੀ ਰਵੇ, ਆਸਾ ਮਨਸਾ ਸਗਲ ਤਿਆਗੈ ਨਾਹੇ ਮਾਨ ਅਪਮਾਨਾ, ਮਾਣ ਹੋ ਰਿਹਾ ਤਾਂ ਕੋਈ ਗੱਲ ਨਹੀਂ, ਅਪਮਾਨ ਹੋ ਗਿਆ ਤਾਂ ਨਹੀਂ ਫਰਕ। ਅਗਲੀਆਂ ਪੰਕਤੀਆਂ ਬੋਲ ਕੇ ਸੁਣ ਲਓ,
ਆਸਾ ਮਨਸਾ ਸਗਲ ਤਿਆਗੈ ਜਗ ਤੇਰੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ ਦੇਹ ਘਟ ਬ੍ਰਹਮ ਨਿਵਾਸਾ।
ਜਿਹਦੇ ਸੁਰਤ ਨੂੰ ਕਾਮ ਕ੍ਰੋਧ ਟੱਚ ਨਹੀਂ ਕਰਦਾ, ਪਰਸਣਾ ਟੱਚ ਕਰਦਾ, ਕਹਿੰਦੇ ਜਿਹਦੀ ਸੁਰਤ ਨੂੰ ਕਾਮ ਕ੍ਰੋਧ ਟੱਚ ਨਹੀਂ ਕਰਦੇ, ਕ੍ਰੋਧ ਆਉਂਦਾ ਹੀ ਨਹੀਂ, ਨਿਊਟਰਲਾਈਜ਼ ਕਰਨਾ ਆਉਂਦਾ ਕ੍ਰੋਧ ਨੂੰ, ਕਿਸ ਤਰੀਕੇ ਸਿਰ ਬੈਲੈਂਸ ਰੱਖਣਾ, ਮੈਂਟੇਨ ਕਰਨਾ। ਆ ਮੈਨੇਜਰ ਹੁੰਦੇ ਨੇ ਬੜੇ, ਜਿਹਨੂੰ ਗੁੱਸਾ ਮੈਨੇਜ ਨਹੀਂ ਕਰਨਾ ਆਉਂਦਾ, ਕਾਹਦਾ ਮੈਨੇਜਰ ਹੈ, ਮੈਨੇਜਮੈਂਟ ਬੜੀ ਕਮਾਲ ਦੀ ਬੰਦੇ ਦੀ, ਗੁੱਸੇ ਨੂੰ ਮੈਨੇਜ ਕਰਨਾ, ਕਾਮ ਨੂੰ ਮੈਨੇਜ ਕਰਨਾ, ਲੋਭ ਨੂੰ ਮੈਨੇਜ ਕਰਨਾ, ਗੁੱਸਾ ਹੀ ਮੈਨੇਜ ਨਹੀਂ ਹੁੰਦਾ, ਕਾਹਦੇ ਕਾਹਦੀ ਮੈਨੇਜਮੈਂਟ ਹੋਈ ਸਾਡੀ, ਸਾਡੇ ਸੁਭਾਅ ਨੂੰ ਵੇਖਣਾ, ਬਾਰੀਕੀਆਂ ਵੇਖਣੀਆਂ ਇਹਦੀਆਂ, ਇਮੋਸ਼ਨਲੀ ਇੰਟੈਲੀਜੈਂਟ ਹੋਣਾ, ਆਪਣੇ ਇਮੋਸ਼ਨ ਤੇ ਕਾਬੂ ਪਾ ਕੇ ਰੱਖਣਾ, ਜਿਹਨੂੰ ਗੁਰਮਤ ਵਿੱਚ ਅਸੀਂ ਕਹਿੰਦੇ ਹਾਂ ਮਨ ਜੀਤੈ ਜੱਗ ਜੀਤ, ਆਪਣੇ ਇਮੋਸ਼ਨ ਤੇ ਕੰਟਰੋਲ ਕਰਨਾ ਸਿੱਖਣਾ, ਇਹਦੀ ਜਾਂਚ ਸਿੱਖਣੀ, ਕਾਬੂ ਪਾ ਕੇ ਰੱਖਣਾ। ਕਾਮ ਕ੍ਰੋਧ ਜਹ ਪਰਸੈ ਨਾਹਨ ਤਹਿ ਘਟ ਬ੍ਰਹਮ ਨਿਵਾਸਾ, ਕਹਿੰਦੇ ਉਹਦੇ ਅੰਦਰ ਸਮਝ ਲਓ ਬ੍ਰਹਮ ਦਾ ਨਿਵਾਸ ਹੋ ਗਿਆ, ਸਮਝਣ ਲੱਗ ਗਿਆ ਬ੍ਰਹਮ ਕੀ ਹੈ। ਅਗਲੀ ਪੰਕਤੀ ਸੁਣੋ,
ਗੁਰ ਕਿਰਪਾ ਜੇ ਨਰ ਕੋ ਗਿਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ।
ਇਹ ਮੈਥਡ ਕਹਿੰਦੇ ਉਹਨਾਂ ਨੇ ਸਮਝਿਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਈ ਹੈ, ਜੁਗਤ ਉਹਨਾਂ ਨੂੰ ਆਈ ਹੈ ਜ਼ਿੰਦਗੀ ਜਿਉਣ ਦੀ। ਜ਼ਿੰਦਗੀ ਬੜੇ ਲੋਕ ਜਿਉਂਦੇ ਹੈ ਪਰ ਇਹ ਤਕਨੀਕ ਨਾਲ ਉਹ ਜਿਉਂਦੇ ਹੈ। ਕਿਸ ਤਕਨੀਕ ਨਾਲ ਜਿਉਣਾ, ਢੰਗ ਕੀ ਹੈ, ਮੈਥਡ ਕੀ ਹੈ ਜ਼ਿੰਦਗੀ ਜਿਉਣ ਦਾ, ਉਹਨੇ ਇਹ ਜੁਗਤ ਪਛਾਣੀ ਹੈ। ਤੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ। ਗੋਬਿੰਦ ਵਿੱਚ ਇੱਕ ਮਿੱਕ ਹੈ, ਰੱਬ ਵਿੱਚ ਫਰਕ ਨਹੀਂ ਕੋਈ। ਪਾਣੀ ਦੀ ਬਾਲਟੀ ਤੂੰ ਲੈ ਜਾ ਕੇ ਨਹਿਰ ਚ ਪਾ ਦੇ, ਤੇਰੇ ਵਾਲਾ ਪਾਣੀ ਕਿੱਥੇ ਹੈ ਤੇ ਉਹ ਕਿੱਥੇ ਪਛਾਣ ਲਏਗਾ ਬਾਅਦ ਚ, ਇੱਕ ਮਿੱਕ ਹੋ ਗਏ। ਕਹਿੰਦੇ ਏਦਾਂ ਸਿੱਖ ਤੇ ਗੁਰੂ ਇੱਕ ਹੋ ਗਏ, ਭਗਤ ਭਗਵਾਨ ਇੱਕ ਹੋ ਗਏ, ਇੱਕ ਮਿੱਕ ਹੋ ਗਏ, ਸੰਗਤ ਕਰਕੇ ਪੱਥਰ ਹੋਏ। ਆ ਸੁਣੋ ਸ਼ਬਦ, ਵੇਖੋ ਗੁਰਮੁਖੋ ਆ ਬਚਨ ਸੁਣੋ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧਿਆਨ ਨਾਲ ਸੁਣੋ, ਵੇਖੋ ਅਸੀਂ ਲੋਕ ਆ ਨਾ ਜਿਹੜੇ, ਅਸੀਂ ਜਦੋਂ ਜੰਮੇ ਸੀ ਆਪਾਂ ਸਾਰੇ ਬੜੇ ਕੋਮਲ ਦਿਲ ਦੇ ਸੀ, ਆਪਾਂ ਸਾਰੀ ਰੱਬ ਰੂਪ ਸੀ, ਕੋਮਲ ਸ਼ੁੱਧ ਸਾਫ਼। ਚਾਚਾ ਚੁੱਕ ਲਵੇ ਤਾਂ ਵੀ ਹੱਸੀ ਜਾਣਾ, ਤਾਇਆ ਚੁੱਕ ਲਵੇ ਤਾਂ ਵੀ ਹੱਸੀ ਜਾਣਾ, ਭੂਆ ਚੁੱਕ ਲਵੇ ਤਾਂ ਵੀ ਹੱਸੀ ਜਾਣਾ, ਗੁਆਂਢੀ ਚੁੱਕ ਲਵੇ ਤਾਂ ਵੀ ਹੱਸੀ ਜਾਣਾ, ਕਾਲਾ ਬੰਦਾ ਚੱਕ ਲਵੇ ਤਾਂ ਵੀ ਹੱਸੀ ਜਾਣਾ, ਗੋਰਾ ਚੱਕ ਲਵੇ ਤਾਂ ਵੀ ਹੱਸੀ ਜਾਣਾ, ਮੋਟਾ ਚੱਕ ਲਵੇ ਤਾਂ ਵੀ ਹੱਸੀ ਜਾਣਾ। ਕਿਸ ਬਰਾਦਰੀ ਦੇ ਨੇ ਸਾਨੂੰ ਗੋਦੀ ਚੁੱਕ ਲਿਆ ਕੋਈ ਫਰਕ ਨਹੀਂ ਸੀ ਪੈਂਦਾ। ਹੁਣ ਜਿਵੇਂ ਜਿਵੇਂ ਅਸੀਂ ਵੱਡੇ ਹੋਏ ਅਸੀਂ ਅੰਦਰੋਂ ਸਖਤ ਹੋ ਗਏ, ਕਠੋਰ ਹੋ ਗਏ, ਸਾਡੇ ਅੰਦਰ ਕਠੋਰਤਾ ਆਈ। ਤੇ ਸਾਨੂੰ ਕਿਸੇ ਨੇ ਦੱਸਿਆ ਇਹ ਮਾਸੀ ਹੈ ਨਾ ਜਿਹੜੀ, ਇਹ ਬਹੁਤ ਹੋਰ ਤਰ੍ਹਾਂ ਦੀ, ਇਹਦੇ ਕੋਲ ਨਹੀਂ ਜਾਣਾ। ਆ ਭੂਆ ਜਿਹੜੀ ਹੈ ਬੜੀ ਖਰਾਬ ਹੈ, ਆ ਚਾਚਾ ਬੜਾ ਖਰਾਬ ਹੈ, ਆ ਚਾਚੀ ਠੀਕ ਨਹੀਂ। ਸਾਨੂੰ ਕਿਸੇ ਨੇ ਕਿਸੇ ਬਾਰੇ ਦੱਸਿਆ, ਕਿਸੇ ਨੇ ਕਿਸੇ ਬਾਰੇ ਦੱਸਿਆ, ਕਿਸੇ ਨੇ ਕਿਸੇ ਬਾਰੇ ਦੱਸਿਆ, ਸਾਡਾ ਕੋਮਲ ਮਨ ਕਠੋਰ ਹੋ ਗਿਆ, ਸਖਤ ਹੋ ਗਿਆ, ਭੈੜਾ ਹੋ ਗਿਆ। ਅਸੀਂ ਆਪਾ ਗਵਾਤਾ, ਸਾਡੀ ਅਸਲੀ ਪਰਸਨੈਲਿਟੀ ਗਵਾਚ ਗਈ, ਸਾਡਾ ਅਸਲੀ ਰੂਪ ਕਰੂਪ ਹੋ ਗਿਆ, ਅਸੀਂ ਵਿਗੜ ਗਏ, ਸਾਡਾ ਬੇੜਾ ਬਹਿ ਗਿਆ। ਸੁਣੋ ਫਿਰ ਕੀ ਹੋਇਆ, ਅਸੀਂ ਏਦਾਂ ਦੇ ਹੋ ਗਏ ਜਿਵੇਂ ਅੰਦਰੋਂ ਪੱਥਰ ਹੁੰਦਾ, ਅਸੀਂ ਠੋਕਰਾਂ ਮਾਰਨ ਲੱਗ ਪਏ। ਅਸੀਂ ਹਰੇਕ ਨੂੰ ਸੱਟਾਂ ਮਾਰਦੇ ਹਾਂ, ਠੋਕਰਾਂ ਮਾਰਦੇ ਹਾਂ, ਹਰੇਕ ਨੂੰ ਚੋਟ ਕਰਦੇ ਹਾਂ, ਸਾਡੀਆਂ ਗੱਲਾਂ ਘੱਟ ਨੇ, ਗਾਲਾਂ ਜ਼ਿਆਦਾ ਹੋ ਗਈਆਂ। ਸੁਣੋ ਗੱਲਾਂ ਦੇ ਵਿੱਚ ਅਸੀਂ ਕਮੈਂਟ ਕਰਨ ਲੱਗ ਪਏ, ਸਾਡੀਆਂ ਗੱਲਾਂ ਵੀ ਲੋਕਾਂ ਤੇ ਚੋਟ ਕਰਨ ਲੱਗ ਪਈਆਂ, ਕਿਉਂਕਿ ਅੰਦਰੋਂ ਅਸੀਂ ਪੱਥਰ ਵਰਗੇ ਬਣ ਗਏ। ਇੱਧਰ ਸੁਣੋ ਜੀ ਗੁਰਮੁਖੋ, ਇੱਕ ਗੱਲ ਦਾ ਜਵਾਬ ਦਿਓ, ਪਾਣੀ ਨੂੰ ਜਦੋਂ ਬਰਫ਼ ਬਣਾ ਦਈਏ ਕਿਸੇ ਦੇ, ਇੱਦਾਂ ਪਾਣੀ ਮਾਰੋ ਬਾਲਟੀ, ਫਿਰ ਕੀ ਫਰਕ ਹੈ, ਤੇ ਜੇ ਪਾਣੀ ਨੂੰ ਆਪਾਂ ਜਮਾ ਦਈਏ ਤੇ ਪਾਣੀ ਬਣ ਜਾਏ ਬਰਫ਼, ਤੇ ਫਿਰ ਬਰਫ਼ ਉਹ ਤੁਸੀਂ ਹਿਸਾਬ ਲਾਓ ਵੀ ਬਾਲਟੀ ਚੋਂ ਕੱਢੀਏ ਤੇ ਫਿਰ ਮਾਰੀਏ, ਮਾਰਦਾ ਕਿ ਨਹੀਂ ਬੰਦੇ ਦੇ ਸਿਰ ਚ, ਫਿਰ ਪਾੜੇਗੀ ਕਿ ਨਹੀਂ। ਅੱਛਾ ਹੋਇਆ ਕੀ, ਪਾਣੀ ਕੀ ਹੋ ਗਿਆ, ਕਠੋਰ ਹੋ ਗਿਆ, ਪਾਣੀ ਕੀ ਹੋ ਗਿਆ, ਸਖਤ ਹੋ ਗਿਆ। ਐਡਾ ਕਠੋਰ ਬੰਦਾ ਬਣ ਗਿਆ, ਠੋਕਰਾ ਮਾਰਦਾ ਹੈ, ਪਹਿਲਾਂ ਸੀ ਤਰਲ ਪਤਲਾ, ਅੰਦਰੋਂ ਮੁਲਾਇਮ ਕੋਮਲ, ਪਰ ਫਿਰ ਕੀ ਹੋਇਆ, ਦੁਨੀਆਂ ਦੇ ਵਿੱਚ ਆਇਆ ਸਖਤ ਹੋ ਗਿਆ, ਜਿਵੇਂ ਜਿਵੇਂ ਵੱਡਾ ਹੋਇਆ ਸਖਤ ਹੋ ਗਿਆ, ਫਿਰ ਦਇਆ ਖਤਮ ਹੋ ਗਈ, ਠੋਕਰਾ ਮਾਰਦਾ ਹੈ, ਚੋਟਾਂ ਮਾਰਦਾ ਹੈ। ਫਿਰ ਇੱਕ ਦਿਨ ਗੁਰੂ ਜੀ ਮਿਲੇ, ਫਿਰ ਗੁਰੂ ਜੀ ਦੇ ਗਿਆਨ ਦੀ ਕਿਰਨ ਪਈ, ਤੇ ਜੇ ਬਰਫ਼ ਨੂੰ ਪਘਲਾਣਾ ਹੋਵੇ ਕੀ ਕਰੀਦਾ, ਅੱਗ ਦੇ ਨੇੜੇ ਕਰੋ, ਸੇਕ ਦੇ ਨੇੜੇ ਕਰੋ। ਉਹ ਜਦੋਂ ਸੇਕ ਦੇ ਪਾਣੀ ਨੇੜੇ ਕੀਤਾ, ਬਰਫ਼ ਨੇੜੇ ਕੀਤੀ ਸੇਕ ਦੇ, ਸੁਣੋ ਧਿਆਨ ਨਾਲ ਬਈ, ਸਕਿਉਰਿਟੀ ਵਾਲਿਆਂ ਨੂੰ ਵੀ ਤੁਸੀਂ ਖੜੇ ਇੱਕ ਥਾਂ ਤੇ ਖੜੋ, ਤੁਹਾਡੇ ਵੱਲ ਲੋਕ ਸਾਰੇ ਵੇਖਦੇ ਰਹਿੰਦੇ, ਤੁਸੀਂ ਤੁਰਦੇ ਰਹਿੰਦੇ ਆ ਨਾ, ਜਦੋਂ ਤੁਹਾਨੂੰ ਫਿਰ ਵੇਖਦੇ ਰਹਿੰਦੇ ਆ, ਤੁਹਾਡੀ ਸੈਰ ਵੇਖਣ ਲੱਗ ਜਾਂਦੇ ਵੀ ਪੁਲਿਸ ਵਾਲੇ ਆ, ਤੇ ਇੱਕ ਜਗ੍ਹਾ ਐਂ ਆਕੜ ਕੇ ਖੜੋ, ਫਿਰ ਤੁਹਾਡੇ ਵੱਲ ਇੱਧਰ ਇਹਨਾਂ ਦਾ ਮੂੰਹ ਇੱਧਰ ਹੋ ਜਾਂਦਾ, ਮੇਰਾ ਧਿਆਨ ਹਿੱਲ ਜਾਂਦਾ। ਕਿਰਪਾ ਕਰਕੇ ਇੱਕ ਜਗ੍ਹਾ ਖੜਿਓ ਬੁੱਤ ਬਣ ਕੇ, ਇੱਧਰ ਸੁਣੋ, ਸੁਣੋ ਵੀਰੋ ਹੁਣ ਇੱਧਰ, ਵਿਚਲਿਆਂ ਨੂੰ ਵੀ ਬੇਨਤੀ ਹੈ ਵੀ ਗੱਲ ਤੇ ਵਧੀਆ ਚੱਲ ਰਹੀ ਹੈ, ਥੋੜਾ ਟਿਕਾ ਰੱਖੋ ਬਣਾ ਕੇ, ਗੱਲ ਸਮਝਣ ਦੀ ਕੋਸ਼ਿਸ਼ ਕਰੋ। ਗੁਰਮੁਖ ਹੁਣ ਪਾਣੀ ਬਣ ਗਿਆ ਬਰਫ ਤੇ ਬਰਫ ਕਰਦੀ ਹੈ ਚੋਟ, ਫੇਰ ਦੁਬਾਰਾ ਸੇਕ ਦੇ ਨੇੜੇ ਗਿਆ ਫੇਰ ਪਾਣੀ ਹੋ ਗਿਆ। ਹੁਣ ਅਰਥ ਕਰੋ ਇਹਦੇ, ਸੂਰਜ ਕਿਰਨ ਮਿਲੀ ਦੁਬਾਰਾ ਜਲ ਕਾ ਜਲ ਹੂਆ ਰਾਮ, ਫਿਰ ਪਾਣੀ ਉਹ ਦੁਬਾਰਾ ਮੋਮ ਹੋ ਗਿਆ। ਜਿਹੜਾ ਬੰਦਾ ਬਚਪਨ ਵਿੱਚ ਕੋਮਲ ਦਿਲ ਦਾ ਸੀ ਨਾ, ਜਿਹਦੇ ਚ ਫਰਕ ਨਹੀਂ ਸਮਝਦਾ ਸੀ, ਕਾਲਾ ਚੁੱਕ ਲਵੇ ਗੋਰਾ ਚੁੱਕ ਲਵੇ ਕਿਸੇ ਬਰਾਦਰੀ ਦਾ ਚੁੱਕ ਲਵੇ, ਤੇਰ ਮੇਰ ਹੈ ਨਹੀਂ ਸੀ ਬੱਚੇ ਨੂੰ, ਇਸੇ ਤਰ੍ਹਾਂ ਉਹ ਕੋਮਲਤਾ ਦੁਬਾਰਾ ਆਈ ਕਿਉਂਕਿ ਪਾਣੀ ਫਿਰ ਬਣ ਗਿਆ, ਸਖਤੀ ਖਤਮ ਹੋ ਗਈ, ਅੰਦਰ ਦੀ ਸਖਤੀ ਖਤਮ ਹੋ ਗਈ। ਤੇ ਜਦੋਂ ਅਸੀਂ ਨਾ ਸਾਧਨਾ ਕਰਦੇ ਹਾਂ, ਗੁਰਬਾਣੀ ਨਾਲ ਜੁੜਦੇ ਹਾਂ, ਆਪਣੇ ਮਨ ਤੇ ਕੰਮ ਕਰਦੇ ਹਾਂ, ਆਪਣੇ ਮਨ ਦੀ ਸਖਤੀ ਵੇਖਦੇ ਹਾਂ, ਮਨਾ ਤੂੰ ਇੱਕਦਮ ਕਹਿਤਾ ਕਿੱਡਾ ਕਾਲਾ ਬੰਦਾ, ਤੈਨੂੰ ਕੀ ਪਤਾ ਇਹਦੇ ਇਹ ਕਿੰਨਾ ਕੁ ਪਿਆਰੀ ਰੂਹ ਹੋਵੇ ਅੰਦਰ, ਇਹਦੇ ਕੀ ਪਤਾ ਕਿੰਨਾ ਕੁ ਪਿਆਰਾ ਹੋਵੇ, ਯਾਰਾਂ ਦਾ ਯਾਰ ਵੀ ਹੋ ਸਕਦਾ, ਤੂੰ ਕੌਣ ਹੈ ਜੱਜ ਕਰਨ ਵਾਲਾ, ਇਹ ਕਾਲਾ ਹੈ। ਇੱਕ ਬਹੁਤ ਭਾਰੀ ਔਰਤ ਜਾ ਰਹੀ ਹੈ, ਮੋਟੀ ਗੱਡੀ ਨੱਕ ਚਾੜ ਲਿਆ, ਕੀ ਪਤਾ ਲੱਗਦਾ ਪਿਆਰੀ ਮਾਂ ਹੋਵੇ, ਚੰਗੀ ਪਤਨੀ ਹੋਵੇ, ਕਿਸੇ ਬਿਮਾਰੀ ਕਰਕੇ ਮੋਟੀ ਹੋਈ ਹੋਵੇ, ਤੂੰ ਕੌਣ ਹੈ ਜੱਜ ਕਰਨ ਵਾਲਾ। ਕੋਮਲਤਾ ਆ ਗਈ ਹੁਣ ਅੰਦਰ, ਮਨ ਕੋਮਲ ਹੋ ਗਿਆ, ਤੂੰ ਜਾਤ ਕਿਵੇਂ ਕਹਿਤੀ, ਛੋਟੀ ਜਾਤ ਦਾ ਆਹ ਜਾਤ ਦਾ ਤੇਰੇ ਅੰਦਰ ਫੁਰਨਾ ਹੀ ਕਿਵੇਂ ਆਇਆ, ਇਹ ਭੈੜੀਆਂ ਜਾਤਾਂ ਵਾਲਿਆਂ ਨੂੰ ਪਰਾਂ ਰੱਖੋ, ਘਰ ਤੋਂ ਬਾਹਰ ਰਸੋਈ ਤੋਂ ਦੂਰ ਰੱਖੋ, ਮਨਾ ਮੇਰਿਆ ਕੀ ਕਰੀ ਜਾਂਦਾ, ਕਿੰਨੇ ਆਟਾ ਪੀਆ, ਕਿੱਥੋਂ ਬਣਿਆ, ਕਿੰਨਾ ਨੇ ਬੀਜੀ, ਕਿੱਥੋਂ ਆਈ, ਤੂੰ ਕੀ ਕਹੀ ਜਾਂਦਾ, ਹੱਥ ਨਹੀਂ ਲੱਗਣ ਦੇਣਾ, ਕਿਹੜਿਆਂ ਭੁਲੇਖਿਆਂ ਚ ਪੈ ਗਿਆ। ਹੁਣ ਕੀ ਹੋਇਆ, ਕੋਮਲਤਾ ਆ ਗਈ, ਉਹ ਦੁਬਾਰਾ ਪਾਣੀ ਹੋ ਗਿਆ, ਸਖਤੀ ਖਤਮ ਹੋ ਗਈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਰਾਮ, ਸੰਪੂਰਨਤਾਈ ਸੰਪੂਰਨ ਮਨੁੱਖ, ਪੂਰਨ ਮਨੁੱਖ ਬਣ ਗਿਆ, ਕੰਪਲੀਟ ਹੋਣਾ, ਬੰਦਾ ਕੰਪਲੀਟ ਹੋ ਗਿਆ, ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ। ਤੇ ਮੈਂ ਬੇਨਤੀ ਇਹ ਕਰਦਾ, ਦੁਬਾਰਾ ਬੱਚੇ ਬਣਨਾ ਪੈਣਾ, ਬੱਚੇ ਬਣਨ ਦਾ ਮਤਲਬ ਕੀ ਹੈ, ਬੱਚਿਆਂ ਵਰਗਾ ਕੋਮਲ, ਤੇਰ ਮੇਰ ਰਹਿਤ ਮਨ ਦਿਲ, ਜਿਹਦੇ ਚ ਤੇਰ ਮੇਰ ਨਾ ਹੋਵੇ, ਸਖਤੀ ਨਾ ਹੋਵੇ, ਗੁੱਸਾ ਨਾ ਹੋਵੇ, ਇਰੀਟੇਸ਼ਨ ਨਾ ਹੋਵੇ, ਬੱਚੇ ਨੂੰ ਕਿਸੇ ਨੇ ਗਾਲ ਕੱਢਤੀ ਉਹਨੂੰ ਕੋਈ ਫਰਕ ਪੈਣਾ, ਥੱਪੜ ਮਾਰ ਦਿਓ ਫੇਰ ਕਵਾਜਾ ਮੇਰਾ ਪੁੱਤ, ਉਹ ਭੁੱਲ ਜਾਂਦਾ ਇੱਕ ਮਿੰਟ ਚ, ਲੈ ਪੁੱਤ ਮੇਰਾ ਲੈ ਤੈਨੂੰ ਚੌਕਲੇਟ ਲੈ ਕੇ ਦਿਆਂ, ਉਹ ਚੇਤਾ ਹੀ ਭੁੱਲ ਜਾਂਦਾ ਵੀ ਇਹਨੇ ਮੈਨੂੰ ਥੱਪੜ ਵੀ ਮਾਰਿਆ ਸੀ। ਅਸੀਂ ਕਿੱਥੇ ਭੁੱਲਦੇ ਹਾਂ, ਸਾਨੂੰ ਤੇ ਯਾਦ ਹੈ ਵੀ ਉਹ ਬੰਦੇ ਨੇ ਮੈਨੂੰ ਐਂ ਕਿਹਾ ਸੀ ਮੈਂ ਵੱਢ ਦੇਣਾ ਜਿੰਨਾ ਚਿਰ ਬਦਲਾ ਹੀ ਨਹੀਂ ਲੈਂਦੇ, ਅਸੀਂ ਕਾਹਦੇ ਬੰਦੇ ਹਾਂ, ਉਹਨਾਂ ਜਿੰਨਾ ਚਿਰ ਗੱਲ ਬਣਨੀ ਨਹੀਂ ਉਹਨਾਂ ਚਿਰ ਜਿੰਨਾ ਚਿਰ ਬਦਲਾ ਨਾ ਲਿਆ ਲੈਦਾ, ਕਿਹੜੇ ਬਦਲੇ, ਅਸੀਂ ਹੀ ਮਸੰਦ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਵਾ ਦਿੱਤੀ ਸੀ, ਧੀਰ ਮੱਲ ਦੇ ਕਹਿਣ ਤੇ ਸੀਹਾਂ ਆਇਆ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਪ੍ਰਗਟ ਕੀਤਾ ਆ ਬਾਬੇ ਬਕਾਲੇ ਦੀ ਧਰਤੀ ਤੇ, ਕਹਿੰਦੇ ਮਹਾਰਾਜ ਆਹ ਕੁਝ ਕਰ ਦਿੱਤਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਕੀ ਹੋ ਗਿਆ, ਮੱਖਣ ਸ਼ਾਹ ਕਹਿੰਦਾ ਏਦਾਂ ਕਿਵੇਂ ਕਰ ਗਿਆ, ਮਹਾਰਾਜ ਤੁਹਾਡੇ ਤੇ ਗੋਲੀ ਛੂ ਕੇ ਲੰਘੀ ਸੀ, ਜ਼ਖਮ ਕਰਕੇ ਗਈ ਸੀ ਮੱਥੇ ਚ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ ਮੱਖਣ ਸ਼ਾਹ, ਆ ਮੁਸ਼ਕਾਂ ਬੰਨ ਕੇ ਲੈ ਆਇਆ ਤੂੰ ਇਹਦੀਆਂ, ਛੱਡ ਇਹਨੂੰ ਜਾਣ ਦੇ, ਇਹਨੇ ਕਰਨਾ ਸੋ ਜੋ ਕਰਤਾ, ਅਸੀਂ ਤੇ ਸਰਬੱਤ ਦਾ ਹੀ ਪਲਾ ਮੰਗਦੇ। ਪਿਆਰੀ ਰੂਹ ਸੀ ਇਹ, ਸੀ ਜਲ ਕਾ ਜਲ ਹੂਆ ਰਾਮ, ਫਿਰ ਕੀ ਹੋ ਗਿਆ, ਮਰਿਆ ਤੇ ਨਹੀਂ ਮੈਂ ਤੇ ਜਿਉਂਦਾ, ਅਜੇ ਮੱਖਣ ਸ਼ਾਹ ਹੈਗਾ ਮੈਂ ਅਜੇ, ਠੀਕ ਹੈ ਤੇਰੀ ਭਾਵਨਾ ਤੇਰਾ ਪਿਆਰ ਹੈ, ਤੂੰ ਕਹਿੰਦਾ ਨਹੀਂ ਇਹ ਬੰਦਾ ਇੱਦਾਂ ਕਰ ਸਕਦਾ, ਉਹ ਮੈਂ ਨਹੀਂ ਮਰਿਆ, ਫਿਰ ਕੀ ਹੋ ਗਿਆ, ਛੱਡ ਦੇ। ਤੇ ਮੈਂ ਦੀਵਾਲੀ ਵਾਲੇ ਦਿਨ ਕਿਹਾ ਸੀ ਗੁਰਮੁਖਾਓ ਜ਼ਿੰਦਗੀ ਦੇ ਵਿੱਚ ਨਾ ਗਿਫਟ ਇੱਕ ਦੇ ਦਿਓ ਇੱਕ ਲੈ ਲਓ, ਅੱਜ ਮੈਂ ਕਿਹਾ ਦੀਵਾਲੀ ਵਾਲੇ ਦਿਨ ਕਿਹਾ, ਮੈਂ ਕਿਹਾ ਇੱਕ ਚੀਜ਼ ਲੈ ਲਓ ਇੱਕ ਦੇ ਦਿਓ, ਕੀ ਮਾਫੀ ਲੈ ਲੈ, ਮਾਫੀ ਲੈ ਲੈ ਤੇ ਇੱਕ ਚੀਜ਼ ਦੇ ਦੇ, ਮਾਫੀ ਦੇ ਦੇ। ਜਿਹਨੇ ਗਲਤੀ ਕੀਤੀ ਸੀ ਤੇਰੇ ਤੋਂ ਮਾਫੀ ਮੰਗਦਾ ਉਹਨੂੰ ਮਾਫ ਕਰ ਦੇ, ਤੇ ਜਿਹਦੇ ਤੋਂ ਤੂੰ ਮਾਫੀ ਲੈਣੀ ਹੈ ਉਹ ਤੋਂ ਮਾਫੀ ਲੈ ਲੈ, ਮੰਗ। ਜਿੱਥੇ ਗਲਤੀ ਕੀਤੀ ਹੈ ਉੱਥੇ ਮਾਫੀ ਮੰਗ ਲੈ, ਤੇ ਜਿਹਨੂੰ ਮਾਫ ਤੂੰ ਕਰ ਨਹੀਂ ਪਾ ਰਿਹਾ ਉਹਨੂੰ ਮਾਫ ਕਰ ਦੇ। ਜਦੋਂ ਤੁਸੀਂ ਮਾਫ ਕਰਦੇ ਹੋ ਛੱਡ ਦਿੰਦੇ ਹੋ, ਨਹੀਂ ਤੇ ਉੱਥੇ ਸਟੱਕ ਹੋ ਜਾਓਗੇ। ਵੇਖੋ ਸੁਣੋ, ਚੋਰ ਨੂੰ ਫੜ ਲਓ, ਐਂ ਲੱਤਾਂ ਤੋਂ ਫੜ ਲਓ, ਐਂ ਫੜ ਲੈ, ਜੱਫਾ ਮਾਰ ਲੈ, ਛੱਡਣਾ ਨਹੀਂ, ਛੱਡਣਾ ਨਹੀਂ, ਛੱਡਣਾ ਨਹੀਂ, ਚੋਰ ਨੂੰ ਛੱਡਣਾ ਨਹੀਂ। ਮੈਂ 10 ਸਾਲ ਹੋ ਗਏ ਫੜ ਕੇ ਰੱਖਿਆ, ਫਿਰ ਕਮਲਿਆ ਤੂੰ ਵੀ ਤੇ ਉੱਥੇ ਫਸਿਆ ਰਹਿ ਗਿਆ, ਤੂੰ ਵੀ ਤੇ ਕੁਝ ਤਰੱਕੀ ਨਹੀਂ ਨਾ ਕਰ ਸਕਿਆ, ਤੂੰ ਵੀ ਚੋਰ ਨੂੰ ਫੜ ਕੇ ਹੀ ਰਿਹਾ, ਉਹ ਵੀ ਖਲੋਤਾ ਰਿਹਾ, ਤੂੰ ਵੀ ਉੱਥੇ ਹੀ ਖਲੋਤਾ ਰਿਹਾ, ਦੋਵੇਂ ਹੀ ਖੜੇ ਰਹੇ। ਜਿਹੜੇ ਬੰਦੇ ਮਾਫ ਨਹੀਂ ਕਰ ਸਕਦੇ, ਤਰੱਕੀਆਂ ਨਹੀਂ ਕਰ ਸਕਦੇ, ਮਾਫ ਕਰਤਾ ਛੱਡਤਾ, ਨਾਲੇ ਉਹਨੂੰ ਆਜ਼ਾਦ ਕਰ ਦਿਓ ਨਾਲੇ ਆਪ ਆਜ਼ਾਦ ਹੋਵੋ। ਜਦੋਂ ਕਿਸੇ ਨੂੰ ਮਾਫ ਕਰ ਦਿੰਦੇ ਹੋ ਉਹ ਜਾਵੇ ਨਾ ਜਾਵੇ ਤੂੰ ਆਜ਼ਾਦ ਹੋ ਜਾਂਦਾ ਉਸ ਦਿਨ, ਉਹਨੇ ਆ ਕੀਤਾ ਸੀ ਮੈਂ ਭੁੱਲ ਗਿਆ, ਮਾਫ ਕਰਤਾ, ਦਿਲੋਂ ਮਾਫ ਕਰਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਛੱਡਦੇ ਮੱਖਣ ਸ਼ਾਹ, ਰਹਿਣ ਦੇ ਕੀ ਲੈਣਾ। ਮਹਾਰਾਜ ਇੱਦਾਂ ਕੀਤਾ, ਕਹਿੰਦੇ ਨਹੀਂ ਛੱਡਦੇ, ਛੱਡ ਦਿੱਤਾ ਸੀ। ਇਸ ਕਰਕੇ ਜ਼ਿੰਦਗੀ ਦੇ ਵਿੱਚ ਇੱਧਰ ਸੁਣੋ, ਮਾਫ ਕਰ ਦੇਣਾ, ਮਾਫੀ ਮੰਗ ਲੈਣੀ, ਇਹ ਬੜੇ ਵੱਡੇ ਗੁਣ ਨੇ, ਤੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਿਖਾਏ ਹੈ। ਮਾਫ ਕਰ ਦਿਓ, ਸੀਹੇ ਮਸੰਦ ਨੂੰ ਮਾਫ ਕਰਤਾ, ਤੇ ਅਸੀਂ ਕਿੱਥੇ ਕਰਦੇ ਹਾਂ ਮਾਫ। ਤੇ ਤਾਂ ਕਰਕੇ ਮੈਂ ਇਹ ਅਰਜ ਆਪ ਜੀ ਦੇ ਚਰਨਾਂ ਚ ਕਰਦਾ, ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸ਼ਾ, ਦੁਨੀਆਂ ਤੋਂ ਆਸ ਨਹੀਂ ਹੁਣ ਕੋਈ, ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਹ ਨਰਕੋ ਕੀਨੀ ਤਿਹ ਇਹ ਜੁਗਤ। ਉਹਨੂੰ ਜੁਗਤ ਪਛਾਣੀ ਉਹਨਾਂ ਨੇ, ਜਿੰਨਾ ਕਿ ਜ਼ਿੰਦਗੀ ਜਿਉਣ ਦਾ ਢੰਗ ਉਹਨਾਂ ਨੂੰ ਆਇਆ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਰੱਬ ਵਰਗਾ ਬੰਦਾ ਪਾਣੀ ਵਰਗਾ ਬਣ ਗਿਆ, ਇੱਕ ਹੋ ਗਿਆ। ਤੇ ਸਾਡੀ ਸਖਤੀ ਵੀ ਉਦਣ ਹੀ ਖਤਮ ਹੋਣੀ ਹੈ ਜਿੱਦਣ ਅਸੀਂ ਗੁਰੂ ਸਾਹਿਬ ਦਾ ਗਿਆਨ ਸਾਡੀ ਜ਼ਿੰਦਗੀ 'ਚ ਆਇਆ। ਇੱਧਰ ਸੁਣੋ, ਅਕਲ ਸਾਡੀ ਜ਼ਿੰਦਗੀ 'ਚ ਆਈ, ਟਕਾ ਰੱਖਿਓ ਆ ਇੱਕ ਪਟਾਕੇ ਵਾਲੇ ਪਤਾ ਨਹੀਂ ਕਿੱਥੋਂ ਆ ਗਏ ਵਿੱਚ, ਇਹ ਵਿਆਹ ਵਿਊ ਆ ਨੇੜੇ ਕੁਛ ਹੈਂਜੀ, ਵਿਆਹ ਵਿਊ ਵਾਲੇ ਨੇ। ਅੱਛਾ ਚਲੋ, ਹੁਣ ਉਹਨਾਂ ਦਾ ਆਪਣਾ ਰੰਗ ਹੈ, ਅਸੀਂ ਉਹਨਾਂ ਨੂੰ ਰੰਗ 'ਚ ਭੰਗ ਨਹੀਂ ਪਾ ਸਕਦੇ, ਇਹ ਵੀ ਨਹੀਂ ਕਹਿ ਸਕਦੇ ਬੰਦ ਕਰ ਦਿਓ। ਖਰੇ ਕਦੋਂ ਦੇ ਲੱਗੇ ਨੇ ਡਿਬੇਟ ਕਰਨ ਵੀ ਵਿਆਹ ਆਏਗਾ ਤੇ ਪਟਾਕੇ ਪੈਣਗੇ, ਸੋਚ ਕੇ ਬੈਠੇ ਹੋਣਗੇ ਵੀ ਵਿਆਹ ਆਏਗਾ ਫਿਰ ਪਟਾਕੇ ਪੈਣਗੇ। ਚਲੋ ਪੈ ਰਹੇ ਨੇ, ਠੀਕ ਹੈ ਵਧੀਆ, ਉਹਨਾਂ ਨੂੰ ਆਨੰਦ ਆ ਰਿਹਾ, ਆਪਾਂ ਕਾਹਦੇ ਲਈ ਕਹਿਣਾ ਵੀ ਕਾਹਦੇ ਲਈ ਬੰਦ ਕਰੋ। ਚਲੋ ਉਹ ਆਪਣਾ ਆਨੰਦ ਲਈ ਜਾਣ, ਅਸੀਂ ਆਪਣਾ ਆਨੰਦ ਲਈ ਜਾਈਏ, ਅਸੀਂ ਆਪਣਾ ਆਪਣੇ ਰੰਗ 'ਚ ਰਹੀਏ। ਤੇ ਮੈਂ ਜਿਹੜੀ ਇੱਧਰ ਗੱਲ ਸੁਣੋ, ਧਿਆਨ ਦਿਓ ਵੀ ਆਪਾਂ ਉਹ ਜਿਹੜਾ ਗਿਆਨ ਦੀ ਕਿਰਨ ਸਾਡੀ ਜ਼ਿੰਦਗੀ 'ਚ ਕਦੋਂ ਆਉਣੀ ਹੈ, ਵੀ ਜਦੋਂ ਅਸੀਂ ਪਾਣੀ ਬਣ ਜਾਣਾ, ਹੁਣ ਕਠੋਰਤਾ ਕਦੋਂ ਖਤਮ ਕਰਨੀ ਹੈ ਆਪਣੀ, ਅੰਦਰ ਦੀ ਸਖਤੀ ਕਦੋਂ ਖਤਮ ਕਰਨੀ, ਅੰਦਰ ਦੀ ਜਿਹੜੀ ਉਹ ਕਠੋਰਤਾ ਜਿਹੜੀ ਅੰਦਰ ਸਾਡੇ, ਉਹਨੇ ਕਦੋਂ ਢੈਲੀ ਹੋਣਾ ਹੈ, ਉਹ ਢੈਲੀ ਕਿਵੇਂ ਹੋਊ, ਸਾਡੇ ਗੁੱਸੇ ਕਿਵੇਂ ਕੰਟਰੋਲ ਹੋਣਗੇ, ਕਾਬੂ ਹੋਣਗੇ, ਅਸੀਂ ਕਦੋਂ ਇੱਦਾਂ ਦੇ ਬਣਾਂਗੇ। ਤੇ ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜਾਂਗੇ, ਸੰਗਤ ਕਰਦੇ ਹਾਂ, ਫਿਰ ਹੌਲੀ 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 ਮਨ ਪਿਘਲਣ ਲੱਗ ਜਾਂਦਾ ਹੈ, ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ, ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਮਨ ਜੁੜਦਾ ਜੁੜਦਾ। ਲਓ ਟਕਾ ਰੱਖਿਓ ਭਾਈ, ਸਾਰਿਆਂ ਨੂੰ ਬੇਨਤੀ ਹੈ, ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ, ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ, ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ, ਰੰਗ 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 ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ। ਇਹ ਚੰਨ ਕੇ ਸੰਗਤ ਵਿੱਚ ਆਈਏ, ਚੜ੍ਹਦਾ ਚੜ੍ਹਦਾ ਸੀ ਸਤਿਗੁਰ ਨੂੰ ਸੀਸ ਨਿਵਾਈਏ ਚੜਦਾ ਚੜਦਾ ਰੰਗ ਚੜਦਾ ਚੜਦਾ ਚੜ ਜਾਂਦਾ
ਸਤਿਗੁਰ ਨੂੰ ਸੀਸ ਨਿਵਾਈਏ ਚੜਦਾ ਚੜਦਾ ਚੜ ਜਾਂਦਾ ਰੰਗ ਚੜਦਾ
ਸਤਿਗੁਰ ਤੂੰ ਸੀਸ ਨਿਭਾਈਏ ਜੇ ਗੁਰ ਚਰਨੀ ਚਿੱਤ ਲਾਈਏ ਗੁਰ ਚਰਨੀ ਚਿੱਤ ਲਾਈਏ ਬਈ ਚੜਦਾ 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 ਚੜ ਜਾਂਦਾ
ਚੜਦਾ ਚੜਦਾ ਚੜ ਜਾਂਦਾ ਚੜਦਾ ਚੜਦਾ ਚੜ ਜਾਂਦਾ
ਜੇ ਗੁਰ ਚਰਨੀ ਚਿੱਤ ਲਾਈਏ
ਚੜਦਾ ਚੜਦਾ ਚੜ ਜਾਂਦਾ
ਸਤਿਗੁਰ ਦੇ ਬਚਨ ਕਮਾਈਏ ਪਾਣੀ ਦੇ ਬਚਨ ਕਮਾਈਏ ਚੜਦਾ 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 ਚੜ ਜਾਂਦਾ ਸਾਡੇ ਮਨ ਨੂੰ ਰੰਗ ਚੜੇ ਤੇ ਜਿਵੇਂ ਜਿਵੇਂ ਸੰਗਤ ਕਰਾਂਗੇ ਸਤਿਗੁਰ ਦੇ ਚਰਨਾਂ ਚ ਬੈਠਾਂਗੇ ਬਾਣੀ ਪੜਾਂਗੇ ਆਪਣੇ ਮਨ ਨੂੰ ਸਾਧਾਂਗੇ ਸਾਧਨਾ ਕਰਨ ਦਾ ਮਤਲਬ ਹੁੰਦਾ ਮਨ ਨੂੰ ਸਾਧਣਾ ਇਹਨੂੰ ਕੰਟਰੋਲ ਕਰਨਾ ਸਿੱਖਣਾ ਮਾਇੰਡ ਕੰਟਰੋਲ ਕਿਵੇਂ ਕਰੀਏ ਇਹ ਜਾਤ ਸਿੱਖਣੀ ਗੁਰਮੁਖੋ ਜਦੋਂ ਅਸੀਂ ਆਪਣੇ ਆਪ ਨੂੰ ਸਾਧਦੇ ਹਾਂ ਵੇਖੋ ਸੁਣੋ ਵੇਖੋ ਬੰਦਾ ਵਾਹਿਗੁਰੂ ਲੱਗਾ ਕਰਨ ਮੈਡੀਟੇਸ਼ਨ ਸਟਾਰਟ ਕਰ ਲਿਆ ਵਾਹਿਗੁਰੂ ਵਾਹਿ ਉਹਦਾ ਮਨ ਨਹੀਂ ਲੱਗਦਾ ਹੁਣ ਅਸੀਂ ਪਤਾ ਕੀ ਕਹਿੰਦੇ ਹਾਂ ਪਹਿਲੇ ਦਿਨ ਹੀ ਮੇਰਾ ਮਨ ਨਹੀਂ ਟਿਕਦਾ ਦੂਜੇ ਦਿਨ ਕੀਤਾ ਮਨ ਨਹੀਂ ਟਿਕਦਾ ਕਰਨ ਤੇ ਇਸੇ ਲਈ ਲੱਗਾ ਵੀ ਮਨ ਟਿਕਾਉਣਾ ਹੈ ਪਹਿਲੇ ਦਿਨ ਨਹੀਂ ਟਿਕਣਾ ਵੇਖੋ ਤੁਸੀਂ 5 ਮਿੰਟ ਸਾਧਨਾ ਕਰਨ ਬੈਠੋ ਵਾਹਿਗੁਰੂ ਕਰੋ ਮਨ ਨਹੀਂ ਟਿਕਣਾ ਹੌਲੀ ਹੌਲੀ 10 ਮਿੰਟ ਕਰੋ 20 ਮਿੰਟ ਕਰੋ ਅੱਧਾ ਘੰਟਾ ਕਰੋ ਅੱਧੇ ਘੰਟੇ ਵਿੱਚ ਮਹੀਨੇ ਡੇਢ ਦੋ ਮਹੀਨਿਆਂ ਬਾਅਦ ਫਿਰ ਜਾ ਕੇ ਇਹਨੇ ਅੱਧੇ ਘੰਟੇ ਚ 2-3 ਮਿੰਟ ਟਿਕਣਾ ਫਿਰ ਘੰਟਾ ਸਾਧਨਾ ਬੰਦਾ ਬੈਠੇ ਵਾਹਿਗੁਰੂ ਕਰੇ ਤਾਂ ਇੱਕ 5-4 ਮਿੰਟ ਟਿਕਦਾ ਇੱਕ ਘੰਟੇ ਚ 5-4 ਮਿੰਟ ਟਿਕਦਾ ਇੰਨਾ ਕੁ ਨਿਕਲਦਾ ਆ ਇਤਰ ਕਿੰਨਾ ਮਹਿੰਗਾ ਹੁੰਦਾ ਇਤਰ ਅਤਰ ਕਹਿ ਦਿੰਦੇ ਹਾਂ ਜਿਵੇਂ ਆਪਾਂ ਇਤਰ ਤੇ ਉਹ ਵੇਖਿਆ ਕਿਵੇਂ ਨਿਕਲਦਾ ਗੁਲਾਬਾਂ ਦੇ ਵਿੱਚੋਂ ਤਾਂ ਹੀ ਤੇ ਮਹਿੰਗਾ ਕਿੰਨਾ ਮਹਿੰਗਾ ਇਸੇ ਕਰਕੇ ਹੀ ਹੈ ਉਹ ਥੋੜਾ ਥੋੜਾ ਨਿਕਲਦਾ ਤੇ ਆਹ ਜਿਹੜਾ ਨਾ ਜੀ ਜਿਹੜੀ ਸਾਧਨਾ ਕਰਦੇ ਨੇ ਜਿੰਨੇ ਬੰਦੇ ਸਿਮਰਨ ਕਰਨ ਵਾਲੇ ਆ ਭਜਨ ਕਰਨ ਵਾਲੇ ਆ ਸਾਧਨਾ ਬੰਦੇ ਦੀ ਘੰਟਿਆਂ ਦੇ ਹਿਸਾਬ ਨਾਲ ਨਾਪੀ ਜਾਂਦੀ ਹੈ ਦਿਨਾਂ ਦੇ ਹਿਸਾਬ ਨਾਲ ਨਹੀਂ ਇਹਨੂੰ 2 ਮਹੀਨੇ ਹੋ ਗਏ ਬਹਿੰਦੇ ਨੂੰ ਇਹਨੂੰ 10 ਮਹੀਨੇ ਹੋ ਗਏ ਇਹਨੂੰ 10 ਸਾਲ ਹੋ ਗਏ ਬਹਿੰਦਾ ਕਿੰਨਾ ਚਿਰ ਹੈ 10 ਮਿੰਟ ਨਹੀਂ ਕਿੰਨੇ ਘੰਟੇ ਟੋਟਲ ਬਣੇ 1 ਮਹੀਨੇ ਚ ਕਿੰਨੇ ਘੰਟੇ ਲਾਏ 30 ਘੰਟੇ ਰੋਜ਼ 1 ਘੰਟਾ ਲਾ 30 ਘੰਟੇ ਬਣ ਗਏ ਇਹ ਏਦਾਂ ਗਿਣੀ ਜਾਂਦੀ ਹੈ 200 ਘੰਟਾ 400 ਘੰਟਾ 600 ਘੰਟਾ ਪਹਿਲੇ ਗੇਅਰ ਤੋਂ ਦੂਜੇ ਗੇਅਰ ਚ ਜਿਵੇਂ ਗੱਡੀ ਜਾਂਦੀ ਹੈ ਨਾ ਜਦੋਂ ਤੁਸੀਂ 200 ਘੰਟਾ ਪੂਰਾ ਕਰ ਲੈਂਦੇ ਆ ਫਿਰ ਜਾ ਕੇ ਪਹਿਲੇ ਗੇਅਰ ਤੋਂ ਦੂਜੇ ਗੇਅਰ ਚ ਜਾਂਦਾ ਮਾਇੰਡ ਇੱਕ ਅਵਸਥਾ ਤੋਂ ਦੂਜੀ ਚ ਚੱਲ ਜਾਂਦਾ ਜਦੋਂ 400 ਘੰਟਾ ਹੋ ਜਾਂਦਾ ਫਿਰ ਤੀਜੀ ਚ ਚੱਲ ਜਾਂਦਾ ਜਦੋਂ 600 ਘੰਟਾ ਹੋ ਜਾਂਦਾ ਫਿਰ ਚੌਥੀ ਚ ਜਾਂਦਾ ਏਦਾਂ ਹੌਲੀ ਹੌਲੀ ਘੰਟਿਆਂ ਦੇ ਹਿਸਾਬ ਨਾਲ ਤੇ ਥੋੜਾ ਥੋੜਾ ਮਨ ਟਿਕਦਾ ਇਹਨੂੰ ਹੌਲੀ ਹੌਲੀ ਬੰਨ੍ਹਦਿਆਂ ਬੰਨ ਲਈਦਾ ਪਹਿਲਾਂ ਨੀ ਵਾਹਿਗੁਰੂ ਤੇ ਟਿਕਦਾ ਬਹੁਤ ਔਖਾ ਟਿਕਣਾ ਹੈ ਇਹਨੂੰ ਹੌਲੀ 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 ਸਿਖਾਉਂਦੇ 2 ਮਿੰਟ 3 ਮਿੰਟ 2 ਮਿੰਟ 3 ਮਿੰਟ 4 ਮਿੰਟ ਹੌਲੀ 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 ਇਹ ਤੇਰੇ ਅੰਡਰ ਹੋ ਜਾਂਦਾ ਵੱਜਣ ਲੱਗ ਜਾਂਦਾ ਕੰਟਰੋਲ ਹੋਣ ਲੱਗ ਜਾਂਦਾ ਤੇ ਜਦੋਂ ਮਾਇੰਡ ਕੰਟਰੋਲ ਕਰਨਾ ਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹਨੂੰ ਮਨ ਜਿੱਤ ਲਿਆ ਜਿਹਨੇ ਉਹਦੇ ਵਰਗਾ ਤੇ ਸੂਰਮਾ ਕੋਈ ਨੀ ਆਤਮ ਜਿਣਾ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ ਮਨ ਨਹੀਂ ਮੰਨਦਾ ਅਸੀਂ ਕਹਿੰਦੇ ਹਾਂ ਮਨ ਨਹੀਂ ਮੰਨਦਾ ਮੇਰਾ ਮਨ ਨਹੀਂ ਮੰਨਦਾ ਇਹ ਮੰਨਣ ਲੱਗ ਜਾਂਦਾ ਇਹ ਜਿਵੇਂ ਕਹੋਗੇ ਉਵੇਂ ਹੀ ਕਰੇਗਾ ਟਿਕਣ ਲੱਗ ਜਾਏਗਾ, ਸਿੱਖ ਜਾਏਗਾ ਹੌਲੀ 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 ਸਿੱਖ ਜਾਂਦਾ। ਸਿੱਖ ਤੇ ਕੁੱਤਾ ਜਾਂਦਾ ਘਰ ਦਾ, ਕੁੱਤਾ ਕੀ ਸਿੱਖਦਾ, ਕੁੱਤੇ ਦਾ ਮਾਇੰਡ ਹੀ ਸਿੱਖਦਾ। ਹੌਲੀ 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 ਕੁੱਤੇ ਦਾ ਮਾਇੰਡ ਵੀ ਸਿੱਖ ਜਾਂਦਾ, ਤੋਤੇ ਦਾ ਮਾਇੰਡ ਬੋਲਣਾ ਸਿੱਖ ਜਾਂਦਾ, ਘੋੜਿਆਂ ਦਾ ਮਾਇੰਡ ਸਿੱਖ ਜਾਂਦਾ, ਘੋੜੇ ਨੂੰ ਸਿਖਾ ਦਿਓ, ਕਬੂਤਰਾਂ ਦਾ ਮਾਇੰਡ ਸਿੱਖ ਜਾਂਦਾ, ਛੱਡ ਆਓ ਕਿਤੇ ਆਪੇ ਹੀ ਮੁੜ ਕੇ ਆ ਜਾਂਦੇ ਨੇ। ਜੇ ਕਬੂਤਰ ਦਾ ਮਾਇੰਡ ਸਿੱਖ ਸਕਦਾ ਹੈ, ਇੱਥੇ ਘੋੜੇ ਦਾ ਕੁੱਤੇ ਦਾ ਮਾਇੰਡ ਸਿੱਖ ਸਕਦਾ ਹੈ, ਤੇ ਮਨੁੱਖ ਦਾ ਮਾਇੰਡ ਹੈ, ਇਹ ਟ੍ਰੇਨਡ ਹੋ ਜਾਂਦਾ, ਇਹ ਹੌਲੀ 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 ਜੁੜਨ ਲੱਗ ਜਾਂਦਾ, ਲੱਗਣ ਲੱਗ ਜਾਂਦਾ, ਕੰਟਰੋਲ ਹੋਣ ਲੱਗ ਜਾਂਦਾ ਭਾਈ। ਤੇ ਜਦੋਂ ਕੰਟਰੋਲ ਹੋਣ ਲੱਗ ਗਿਆ, ਸਿਖਾ ਲਿਆ ਹੌਲੀ ਹੌਲੀ, ਸਾਧ ਲਿਆ ਨਾ, ਸਾਧਨਾ ਕਰਨ ਦਾ ਮਤਲਬ ਹੈ ਆਪਣੇ ਆਪ ਨੂੰ ਸਾਧਨਾ, ਫਿਰ ਨੌਂ ਦੁਆਰੇ ਸਾਧ ਸਾਧ ਕਹਾਇਆ। ਸਾਧੂ ਉਹ ਹੈ ਜਿਹੜਾ ਨੌਂ ਦੁਆਰਿਆਂ ਨੂੰ ਸਾਧ ਲਵੇ, ਅੱਖਾਂ ਤੇ ਕਾਬੂ ਪਾਵੇ, ਕੰਨਾਂ ਤੇ ਕਾਬੂ ਪਾਵੇ, ਜ਼ਬਾਨ ਤੇ ਕੰਟਰੋਲ ਰੱਖਣਾ, ਮਾਇੰਡ ਤੇ ਕੰਟਰੋਲ ਰੱਖਣਾ, ਹੌਲੀ 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 ਸਿੱਖਣਾ, ਜਾਤ ਸਿੱਖਣੀ, ਮਾਇੰਡ ਨੂੰ ਟ੍ਰੇਨਡ ਕਰਨਾ। ਫਿਰ ਇੱਕ ਦਿਨ ਐਸਾ ਵੀ ਆਉਂਦਾ ਕਿ ਮੌਤ ਵੀ ਸਾਹਮਣੇ ਹੈ ਨਾ, ਮਨ ਆਪਣਾ ਉਹਦੇ ਤੋਂ ਵੀ ਨਹੀਂ ਫਿਰ ਡਰਦਾ। ਹੁਣ ਤੇ ਨਿੱਕੀ ਜਿਹੀ ਚੀਜ਼ 'ਚ ਹੁਣ ਇੱਥੇ ਬਹਿਣ ਤੋਂ ਡਰੀ ਜਾਂਦਾ, ਗੋਡਾ ਦੁਖਣ ਲੱਗ ਜਾਣਾ, ਲੱਤਾਂ ਦੁਖਣ ਲੱਗ ਜਾਣੀਆਂ ਨੇ, ਲੇਟ ਹੋ ਜਾਣਾ, ਏਦਾਂ ਹੀ ਲੱਗੀ ਜਾਂਦਾ ਦਿਮਾਗ, ਮਨ ਕਾਲਾ ਪੈਂਦਾ ਸਾਡਾ, ਸਾਡੇ ਕੰਟਰੋਲ 'ਚ ਨਹੀਂ ਚੱਲਦਾ। ਪਰ ਜਦੋਂ ਅਸੀਂ ਹੌਲੀ ਹੌਲੀ ਟ੍ਰੇਨਿੰਗ ਕਰਨੀ ਸ਼ੁਰੂ ਕਰਦੇ ਹਾਂ, ਫਿਰ ਇਹੀ ਮਨ ਟ੍ਰੇਨਡ ਹੋ ਜਾਂਦਾ, ਸਿੱਖ ਜਾਂਦਾ, ਜਿੱਥੇ ਬਿਠਾਓਗੇ ਬੈਠੇਗਾ, ਫਲੈਕਸੀਬਲ ਹੋ ਜਾਂਦਾ, ਫਲੈਕਸੀਬਲ। ਇੱਥੇ ਬਹਿ ਗਏ, ਲੈ ਵੀ ਤਿੰਨ ਘੰਟੇ ਬਹਿਣਾ, ਇਹਨੇ ਬਹਿ ਜਾਣਾ, ਫਿਰ ਕੀ ਹੋ ਗਿਆ, ਇੱਥੇ ਟਿਕ ਜਾ ਮਨਾ, ਕੋਈ ਗੱਲ ਨਹੀਂ, ਫਿਰ ਕੀ ਹੋਇਆ, ਆਹੋ ਉੱਥੇ ਟਿਕ ਜਾਣਾ, ਸਿੱਖ ਜਾਂਦਾ ਹੌਲੀ ਹੌਲੀ। ਇਹਨੂੰ ਤੁਸੀਂ ਕੰਟਰੋਲ ਕਰਨਾ ਹੈ ਭਾਈ, ਤੁਸੀਂ ਮਨ ਦੀ ਨਾ ਮੰਨੋ, ਮਨ ਤੁਹਾਡੀ ਮੰਨੇ। ਹੁਣ ਸਾਨੂੰ ਮਨ ਚਲਾ ਰਿਹਾ, ਜਿੱਧਰ ਜੀ ਕਰਦਾ ਲਈ ਫਿਰਦਾ, ਇਹਦੇ ਉੱਤੇ ਸਵਾਰੀ ਕਰ, ਇਹ ਤੇ ਘੋੜੇ ਵਰਗਾ, ਜਿਵੇਂ ਘੋੜੇ ਤੇ ਸਵਾਰੀ ਤੂੰ ਕਰੇ ਤੇ ਨਜ਼ਾਰਾ ਦੇ, ਮੋਟਰਸਾਈਕਲ ਸਿਰ ਤੇ ਤੂੰ ਚੁੱਕੇ ਤੇ ਕਿੱਥੇ ਮੋਟਰਸਾਈਕਲ ਦੀ ਸਵਾਰੀ ਤੂੰ ਕਰੇ, ਮਨ ਦੀ ਸਵਾਰੀ ਤੂੰ ਕਰ, ਇਹ ਤੇਰੇ ਕੰਟਰੋਲ 'ਚ ਹੋਵੇ। ਹੌਲੀ ਹੌਲੀ ਇਹਨੂੰ ਕੰਟਰੋਲ 'ਚ ਕਰਨਾ ਸਿੱਖਣਾ। ਇਹ ਨਾ ਵੇਖੋ ਮਨ ਨੂੰ ਵਾਹਿਗੁਰੂ ਵਾਹਿਗੁਰੂ ਤੇ ਲਾਣਾ ਸਿੱਖ ਲਿਆ ਤੁਸੀਂ, ਜੇ ਤੁਸੀਂ ਇਹਨੂੰ ਵਾਹਿਗੁਰੂ ਵਾਹਿਗੁਰੂ ਤੇ ਲਾਣਾ ਸਿੱਖ ਲਿਆ, ਇਹਨੇ ਹੌਲੀ ਹੌਲੀ ਰਾਮ ਰਾਮ ਤੇ ਸਿੱਖ ਲੈ, ਚੱਲ ਹਿੰਦੂ ਭਰਾ ਓਮ ਤੇ ਲਾ, ਓਮ ਏਦਾਂ ਜਪ ਲੈ, ਉਹਦੇ ਤੇ ਲਾ ਲੈ। ਟੁਣਕਾਰੀ ਸ਼ਬਦ ਬਹੁਤ ਨੇ, ਟੁਣਕਾਰੀ ਯੋਗੀਆਂ ਨੇ, ਟੁਣਕਾਰੀ ਸ਼ਬਦਾਂ ਦੀ ਸਾਧਨਾ ਵੀ ਹੁੰਦੀ ਹੈ, ਜਿਹਨਾਂ 'ਚ ਟੁਣਕਾਰ ਹੋਵੇ। ਟੁਣਕਾਰ ਸ਼ਬਦ ਜਿਹੜੇ ਨੇ, ਜਿਵੇਂ ਸੋਹੰ ਸ਼ਬਦ ਹੈ ਜਿਹੜਾ, ਸੋਹੰ ਇਹ ਵੀ ਇਹਦੇ ਵਿੱਚ ਵੀ ਟੁਣਕਾਰ ਹੈ। ਨੰਨਾ ਸ਼ਬਦ ਲੱਗਦਾ ਜਿਹਦੇ 'ਚ, ਟੁਣਕਾਰੀ ਸ਼ਬਦ ਕਿਹੜਾ ਹੁੰਦਾ ਜਿਹਦੇ 'ਚ ਨੰਨਾ ਲੱਗਦਾ, ਨੰਨਾ। ਵੇਖੋ ਸੁਣੋ, ਜਿਵੇਂ ਸੋਹੰ ਨੰਨ, ਜਦੋਂ ਸੋਹੰ ਕਹਿੰਦੇ ਆ ਨਾ, ਤੇ ਜੀਭ ਤਾਲੂਏ ਨੂੰ ਲੱਗਦੀ ਹੈ, 'ਚ ਨੰਨਾ ਲੱਗ ਜਾਂਦਾ ਪਿੱਛੇ, ਸੋਹੰ ਅੰਗ ਲੱਗਦਾ, ਨੰਨਾ ਆ ਜਾਂਦਾ ਵਿੱਚ। ਇਸੇ ਤਰ੍ਹਾਂ ਜਿਹੜੇ ਕ੍ਰਿੰਗ ਏਦਾਂ ਦੇ ਸ਼ਬਦ ਹੁੰਦੇ ਨੇ, ਕ੍ਰਿੰਗ ਏਦਾਂ ਦੇ ਸ਼ਬਦਾਂ ਵਿੱਚ ਵੀ ਨੰਨਾ ਲੱਗਦਾ। ਇਹ ਵਾਈਬ੍ਰੇਟ ਵਾਈਬ੍ਰੇਟ ਕਰਨ ਵਾਲੇ ਸ਼ਬਦ ਹੁੰਦੇ ਨੇ, ਵਾਈਬ੍ਰੇਸ਼ਨ ਹੁੰਦੀ ਹੈ ਨੰਨੇ 'ਚ। ਹੁਣ ਜਦੋਂ ਤੁਸੀਂ ਨੰਨਾ ਬੋਲਣਾ, ਉਹਦੇ 'ਚ ਵਾਰ ਵਾਰ ਸੋਹੰ 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 ਆ ਬੋਲਣਾ, ਤਾਲੂਆ ਤੁਹਾਡਾ ਕੰਪਨ ਵਿੱਚ ਆਏਗਾ, ਕੰਬੇਗਾ, ਥੋੜ੍ਹਾ ਜਿਹਾ ਵਾਈਬ੍ਰੇਟ ਕਰੇਗਾ। ਜਿੱਦਾਂ ਨਾ ਤੁਸੀਂ ਸੋਹੰ ਸੋਹੰ 10-20 ਵਾਰੀ ਬੋਲੋਗੇ ਤੇ ਤੁਹਾਡਾ ਤਾਲੂਆ ਵਾਈਬ੍ਰੇਟ ਕਰਨ ਲੱਗ ਜਾਂਦਾ, ਨੰਨਾ ਬੋਲਾਂਗੇ ਜਦੋਂ। ਇਸੇ ਤਰ੍ਹਾਂ ਉਹ ਜਦੋਂ ਵਾਈਬ੍ਰੇਸ਼ਨ ਹੈ ਜਿਹੜੀ, ਜਿਵੇਂ ਜਿਵੇਂ ਇਕਾਗਰਤਾ ਵੱਧਦੀ ਹੈ, ਉਹ ਵਾਈਬ੍ਰੇਸ਼ਨ ਹੋਰ ਵਧਣ ਲੱਗ ਜਾਂਦੀ ਹੈ। ਪਹਿਲਾਂ ਤਾਂ ਇੱਥੇ ਜੇ ਤਾਲੂਏ ਤੇ ਫੀਲ ਹੋਏਗੀ, ਫਿਰ ਹੌਲੀ ਹੌਲੀ ਸਾਰੇ ਸਰੀਰ 'ਚ ਫੀਲ, ਜਿਵੇਂ ਜਿਵੇਂ ਇਕਾਗਰਤਾ ਵਧੇਗੀ। ਮੰਨ ਲਓ 2-4 ਮਹੀਨੇ 6 ਮਹੀਨੇ ਲਾਏ, ਉਹ ਸਾਰੇ ਸਰੀਰ 'ਚ ਫੀਲ ਹੋਣ ਲੱਗ ਜਾਂਦੀ ਹੈ। ਜਿਹੜਾ ਓਮ ਸ਼ਬਦ ਹੈ, ਇਹਦੇ ਵਿੱਚ ਵੀ ਓਮ, ਇਹਦੇ ਵਿੱਚ ਵੀ ਵਾਈਬ੍ਰੇਟ ਹੁੰਦਾ। ਇਹ ਨੰਨੇ ਵਾਲੇ ਸ਼ਬਦ ਨੇ ਜਿਹੜੇ, ਇੱਕ ਓਅੰਕਾਰ ਰਾਰੰਕਾਰ ਆ ਸ਼ਬਦ, ਜਿਵੇਂ ਕਈ, ਮੈਂ ਚਲੋ ਕਹਿਣਾ ਨਹੀਂ ਚਾਹੁੰਦਾ, ਕਈ ਨਾਮ ਸ਼ਬਦ ਜਿਵੇਂ ਬਿਆਸ ਵਾਲੇ ਨਾਮ ਸ਼ਬਦ ਦਿੰਦੇ ਆ, ਉਹਦੇ ਵਿੱਚ ਨੰਨੇ 2-3 ਆ ਜਾਂਦੇ ਆ, ਜਿਹੜੇ ਉਹ ਜਿਹੜੇ ਜਪਦੇ ਆ, ਨੰਨੇ ਆਉਂਦੇ ਉਹਦੇ ਵਿੱਚ। ਹੁਣ ਇਹਦੀ ਸਾਇੰਸ ਇਹ ਹੈ ਵੀ ਨੰਨਾ ਜਦੋਂ ਜਿਹੜੇ ਸ਼ਬਦ ਵਿੱਚ ਰਿਪੀਟ ਕਰਨਾ ਤੁਸੀਂ, ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ, ਇਹ ਵਾਈਬ੍ਰੇਟ ਕਰਨ ਵਾਲੇ ਸ਼ਬਦ ਹੁੰਦੇ ਆ ਨੰਨਾ ਵਾਲਾ, ਤਾਲੂਏ ਨਾਲ ਜਿਹਦੇ ਨਾਲ ਜੀਭ ਲੱਗਦੀ ਹੈ। ਤੇ ਇਹਦੇ ਨਾਲ ਇੱਕ ਵਾਈਬ੍ਰੇਸ਼ਨ ਪੈਦਾ ਹੁੰਦੀ ਹੈ ਜਿਸ ਕਰਕੇ ਸਾਰੀ ਬਾਡੀ ਵਿੱਚ ਇੱਕ ਸਵਾਦ ਇੱਕ ਕੰਪਨ ਆਉਣ ਲੱਗ ਜਾਂਦਾ ਜਿਹੜੇ ਬੰਦੇ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਹੁਣ ਆਪਾਂ ਵਾਹਿਗੁਰੂ ਕਰ ਲੈਂਦੇ ਹਾਂ ਵਾਹਿਗੁਰੂ 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 ਆ ਗੁਰੂ ਨੂੰ ਥੋੜ੍ਹਾ ਜਿਹਾ ਲੰਬਾ ਕਰੋਗੇ ਹੌਲੀ ਹੌਲੀ ਇਹਦੇ ਨਾਲ ਵੀ ਵਾਈਬ੍ਰੇਟ ਹੋਣ ਲੱਗ ਜਾਂਦਾ ਟਾਈਮ ਲੱਗਦਾ ਤਿੰਨ ਮਹੀਨੇ ਛੇ ਮਹੀਨੇ ਸਾਲ ਵੀ ਲੱਗ ਜਾਂਦਾ ਹੁਣ ਜਦੋਂ ਅਸੀਂ ਵਾਰ ਵਾਰ ਮਨ ਨੇ ਭੱਜਣਾ ਫਿਰ ਲਿਆਉਣਾ ਫਿਰ ਭੱਜਣਾ ਫਿਰ ਲਿਆਉਣਾ ਫਿਰ ਭੱਜਣਾ ਇਹੀ ਤੇ ਸਾਧਨਾ ਇਹਨੂੰ ਹੌਲੀ ਹੌਲੀ ਕੰਟਰੋਲ ਕਰਨਾ ਇਹਨੇ ਆਉਣ ਲੱਗ ਜਾਣਾ ਹੌਲੀ ਹੌਲੀ ਟਿਕਣ ਲੱਗ ਜਾਣਾ ਲੱਗਣ ਲੱਗ ਜਾਣਾ ਫਿਰ ਐਸਾ ਲੱਗਣਾ ਹੈ ਹੁਣ ਲੱਗਦਾ ਹੀ ਨਹੀਂ ਫਿਰ ਟੁੱਟਣਾ ਹੀ ਨਹੀਂ ਇਹਨੇ ਹਟਣਾ ਹੀ ਨਹੀਂ ਫਿਰ ਹਟਣਾ ਹੀ ਨਹੀਂ ਐਸਾ ਪਿਆਰ ਪੈਣਾ ਟਾਈਮ ਵੱਧ ਦਿਓਗੇ ਜਿਵੇਂ ਫੋਨ ਹੈ ਸ਼ੁਰੂ ਸ਼ੁਰੂ ਚ ਆਇਆ ਸੀ ਆਪਾਂ ਇੰਨਾ ਥੋੜ੍ਹਾ ਵੇਖਦੇ ਸੀ ਜਿਵੇਂ ਜਿਵੇਂ ਆਈ ਗਿਆ ਆਈ ਗਿਆ ਆਈ ਗਿਆ ਹੌਲੀ ਹੌਲੀ ਇਹਨੂੰ ਟਾਈਮ ਜ਼ਿਆਦਾ ਦੇਣ ਲੱਗ ਗਏ ਹੁਣ ਛੱਡਿਆ ਨਹੀਂ ਜਾਂਦਾ ਇਸੇ ਤਰ੍ਹਾਂ ਮੂਲ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਥੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੱਚ ਤਣੀ ਕਹਿੰਦੇ ਖਿੱਚ ਕੇ ਤਣੀ ਫਿਰ ਤੋੜਿਆ ਨਹੀਂ ਟੁੱਟਦੀ ਇੰਨਾ ਰਸ ਇੰਨਾ ਸਵਾਦ ਆਉਣ ਲੱਗ ਜਾਂਦਾ ਹੈ ਕਿ ਤੁਸੀਂ ਛੱਡ ਨਹੀਂ ਫਿਰ ਸਕਦੇ ਫਿਰ ਤੇ ਆਖਾਂ ਜੀਵਾਂ ਵਿਸਰੈ ਮਰ ਜਾਓ ਮੈਂ ਆਖਦਾ ਤੇ ਜੀ ਰਿਹਾ ਛੱਡਦਾ ਤੇ ਮੇਰੀ ਮੌਤ ਹੁੰਦੀ ਹੈ ਏਦਾਂ ਦੀ ਅਵਸਥਾ ਬੰਦੇ ਦੀ ਬਣ ਜਾਂਦੀ ਹੈ ਜਦੋਂ ਬੰਦਾ ਲੱਗਾ ਰਵੇ ਫਿਰ ਛੱਡ ਨਹੀਂ ਸਕਦੇ ਫਿਰ ਤੇ ਜਾਨਾਂ ਵੀ ਚਲੀਆਂ ਗਈਆਂ ਭਾਈ ਮਤੀ ਦਾਸ ਸਾਹਿਬ ਜੀ ਵਰਗਿਆਂ ਦੀਆਂ ਆਪਾਂ ਸੁਣਿਆ ਕਿਉਂਕਿ ਥੋੜ੍ਹਾ ਇਤਿਹਾਸ ਕਿਉਂਕਿ ਜਿੰਨੇ ਸਮਾਗਮ ਹੁਣ ਹੋਏ ਆ ਨਾ ਜੀ ਪਿੱਛੇ ਜੇ ਤੇ ਉਹਦੇ ਵਿੱਚ ਜ਼ਿਆਦਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲੇ ਦੇ ਸੰਬੰਧ 'ਚ ਹੀ ਹੋਏ ਆ ਕਈ ਜਗ੍ਹਾ ਇਤਿਹਾਸ ਸੁਣਾਇਆ ਹੈ ਉਹ ਫਿਰ ਜਦੋਂ ਲਾਈਵ ਚੱਲ ਰਿਹਾ ਘਰਾਂ ਵਾਲੇ ਜਿਹੜੇ ਨੇ ਉਹੀ ਸਰੋਤੇ ਹੁੰਦੇ ਨੇ ਕਈ ਵਾਰੀ ਵਾਰ ਵਾਰ ਰਿਪੀਟ ਕਰਦੇ ਹਾਂ ਜਦੋਂ ਆਪਾਂ ਉਹ ਥੋੜ੍ਹਾ ਮੁਸ਼ਕਲ ਤੇ ਲੱਗਦਾ ਪਰ ਜਿੰਨੀ ਵਾਰੀ ਵੀ ਗੁਰੂ ਸਾਹਿਬ ਨੂੰ ਨਮਸਕਾਰ ਕਰ ਲਓ ਓਨਾ ਹੀ ਚੰਗਾ ਹੈ ਤੇ ਭਾਈ ਮਤੀ ਦਾਸ ਵਰਗੇ ਭਾਈ ਸਤੀ ਦਾਸ ਜੀ ਵਰਗੇ ਭਾਈ ਦਿਆਲ ਦਾਸ ਜੀ ਵਰਗੇ ਜਿਨ੍ਹਾਂ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ ਸੀ ਡੋਲ ਜਾਣਗੇ ਘਬਰਾ ਜਾਣਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਸਿੱਖ ਸਾਰੇ ਅਭਿਆਸੀ ਹੁੰਦੇ ਸੀ ਅੱਜ ਵਰਗੇ ਸਿੱਖ ਨਹੀਂ ਸਨ ਅਭਿਆਸੀ ਸਿੱਖ ਗੁਰਸਿੱਖ ਗੁਰਮੁਖ ਸਿੱਖ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਗੁਰਸਿੱਖਾਂ ਨੂੰ ਬਚਪਨ ਦੇ ਵਿੱਚ ਵੇਖਿਆ ਸੁੰਦਰ ਗੁਟਕਾ ਸਾਰਾ ਸਾਰਾ ਗੁਟਕਾ ਪੜ੍ਹ ਦੇਣਾ ਨਿਤਨੇਮ ਕਰਨਾ ਬਾਣੀ ਇੰਨੀ ਪੜ੍ਹਨੀ ਫਿਰ ਕਈ ਕਈ ਘੰਟੇ ਚੌਂਕੜਾ ਮਾਰ ਕੇ ਬਹਿਣਾ ਮਨ ਟਕਾਉਣਾ ਮਨ ਲਾਉਣਾ ਇਦਾਂ ਦੇ ਗੁਰਸਿੱਖ ਹੁੰਦੇ ਸੀ ਗੁਰਮੁਖ ਅੱਜ ਕੱਲ੍ਹ ਸਾਡੇ ਕੋਲ ਦਿਖਾਵੇ ਦੀ ਸਿੱਖੀ ਬਹੁਤੀ ਹੈ ਅਸਲੀ ਗੁਰਸਿੱਖ ਬਹੁਤ ਥੋੜ੍ਹੇ ਲੱਭਦੇ ਆ ਜਿਹੜੇ ਬਹੁਤੇ ਵਿਰਲੇ ਆ ਜਿਨ੍ਹਾਂ ਦੇ ਵਿੱਚ ਉਹ ਗੁਰਸਿੱਖੀ ਦਾ ਕਣ ਤੁਹਾਨੂੰ ਲੱਭੇਗਾ ਵੀ ਹਾਂ ਇਹ ਇਹਦੇ ਅੰਦਰ ਉਹ ਪਿਆਰ ਹੈ ਉਹ ਵਾਈਬ੍ਰੇਸ਼ਨ ਹੈ ਇਹਦੇ ਅੰਦਰ ਉਹ ਔਰਾ ਇਹਦਾ ਉਹ ਜੇ ਤੁਸੀਂ ਬਹੁਤ ਘੱਟ ਤੁਹਾਨੂੰ ਲੱਭਦਾ ਅੱਜ ਦੇ ਸਮੇਂ 'ਚ ਨਹੀਂ ਤੇ ਪਹਿਲੇ ਸਮਿਆਂ ਦੇ ਵਿੱਚ ਗੁਰਸਿੱਖ ਲੱਭਦੇ ਹੁੰਦੇ ਸੀ ਗੁਰਮੁਖ ਹੁੰਦੇ ਸੀ ਸਾਡੇ ਨੇੜੇ ਪਿੰਡ ਸੀ ਉਹ ਬੰਦਾ ਨਾ ਜੇ ਉਹਨੂੰ ਪਤਾ ਲੱਗਣਾ ਨਾ ਗੁਰਸਿੱਖ ਨੂੰ ਗੁਰਮੁਖ ਨੂੰ ਫਲਾਣੇ ਦੇ ਘਰ ਖੰਡਪੜ ਸਾਹਿਬ ਆਉਣਾ ਉਹਨੇ ਛੁੱਟੀ ਲੈ ਲੈਣੀ ਇੱਕ ਅੱਧਾ ਐਤਵਾਰ ਵਿੱਚ ਆ ਜਾਣਾ ਸਰਕਾਰੀ ਜੋਬ ਗਵਰਨਮੈਂਟ ਜੋਬ ਕਰਦੇ ਸੀ ਤੇ ਉਹਨਾਂ ਨੇ ਅਖੰਡ ਪਾਠ ਆਰੰਭ ਹੋਣਾ ਆ ਕੇ ਬਹਿ ਜਾਣਾ ਚੌਂਕੜਾ ਲਾ ਕੇ ਵਿੱਚ ਦੀ ਇੱਕ ਵਾਰ ਵਾਸ਼ਰੂਮ ਜਾਂਦੇ ਸੀ 24 ਘੰਟੇ ਬਾਅਦ 2 ਮਿੰਟ ਵਿੱਚ ਵਾਸ਼ਰੂਮ ਜਾ ਕੇ ਹੱਥ ਪੈਰ ਧੋ ਕੇ ਦੁਬਾਰਾ ਫੇਰ ਆ ਕੇ ਬਹਿ ਜਾਣਾ ਭੋਗ ਪਏ ਤੇ ਉੱਠਣਾ ਬੈਠੇ ਰਹਿਣਾ ਤੇ ਜਦੋਂ ਉਹਦੀ ਗੱਲ ਕਰਨੀ ਕਹਿੰਦੇ ਭਾਈ ਸਾਹਿਬ ਤੁਸੀਂ ਉਹ ਨਾ 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 ਮੇਰਾ ਮੈਂ ਕੀ ਹਾਂ ਏਦਾਂ ਹੀ ਬਹੁਤ ਨਿਮਰਤਾ ਵਾਲਾ ਗੁਰਸਿੱਖ ਸਾਡੇ ਐਤਕੀ ਮੰਥਲੀ ਦੀਵਾਨ ਤੇ ਅਸੀਂ ਸਰੋਪਾ ਦਿੱਤਾ ਭੈਣ ਜੀ ਨੂੰ ਸਨਮਾਨ ਕੀਤਾ ਇੱਕ ਬੀਬੀ ਜੀ ਦਾ 350 ਅਖੰਡ ਪਾਠ ਸਾਹਿਬ ਕੀਤਾ ਇੱਕ ਚੌਂਕੜੇ 350 ਅਖੰਡ ਪਾਠ ਇੱਕ ਚੌਂਕੜੇ ਆਰੰਭ ਕਰਕੇ ਆਰੰਭ ਬੈਠਦੇ ਹੈ ਭੋਗ ਪਾ ਕੇ ਉੱਠਦੇ ਭੋਗ ਪਾ ਕੇ ਖੜੇ ਹੁੰਦੇ ਆ ਜੀ ਤੇ ਇੱਕ ਦਿਨ ਪਹਿਲਾਂ ਰੋਟੀ ਛੱਡ ਦਿੰਦੇ ਆ ਖਾਣਾ ਇੱਕ ਦਿਨ ਪਹਿਲਾਂ ਛੱਡ ਦਿੰਦੇ ਆ ਤੇ 350 ਹੋ ਗਿਆ ਪਾਠ ਹਜੇ ਵੀ ਕਰੀ ਜਾਂਦੇ ਤੇ ਬੜਾ ਪਿਆਰ ਹੈ ਅੰਦਰ ਸਿਹਤ ਤੰਦਰੁਸਤ ਹੈ ਪੂਰੀ ਕੋਈ ਪ੍ਰੋਬਲਮ ਨਹੀਂ ਮਨ ਆਨੰਦ 'ਚ ਰਹਿੰਦਾ ਪਹਿਲੇ ਵੇਲਿਆਂ ਦੇ ਵਿੱਚ ਇੱਦਾਂ ਹੁੰਦੇ ਸੀ ਜਿਹੜੇ ਗੁਰਸਿੱਖ ਸੱਚੀ ਅਭਿਆਸੀ ਹੁੰਦੇ ਸੀ ਅਭਿਆਸ ਕਰਦੇ ਸੀ, ਅਭਿਆਸ ਕਰ ਕਰਕੇ ਆਪਣੇ ਆਪ ਨੂੰ ਸਟਰੋਂਗ ਬਣਾਉਂਦੇ ਸੀ, ਉਹਨਾਂ ਦਾ ਮਾਇੰਡ ਇਦਾਂ ਗਿੱਜ ਜਾਂਦਾ ਹੁੰਦਾ ਸੀ। ਹੁਣ ਤੇ ਇਹ ਚੀਜ਼ਾਂ ਖਤਮ ਹੋ ਰਹੀਆਂ ਨੇ। ਸਾਈਕੋਲੋਜਿਸਟ ਕੋਲ ਜਾ ਜਾ ਕੇ ਭਾਵੇਂ ਪੈਸੇ ਦੇ ਦੇ ਕੇ ਅਸੀਂ ਠੀਕ ਹੋਈਏ, ਮੇਰਾ ਡਿਪਰੈਸ਼ਨ ਨਹੀਂ ਠੀਕ ਹੁੰਦਾ, ਮੇਰੀ ਐਂਗਜ਼ਾਇਟੀ ਹੋ ਗਈ। ਐਂਗਜ਼ਾਇਟੀ ਕਿੱਥੇ ਰਹੇਗੀ? ਤੂੰ ਅੱਧਾ ਘੰਟਾ ਚੌਂਕੜਾ ਮਾਰ ਕੇ ਬੈਠਿਆ ਕਰ, ਵਾਹਿਗੁਰੂ ਵਾਹਿਗੁਰੂ ਟਿਕਾ ਬਣਾ ਕੇ ਮਨ ਨੂੰ ਠਹਿਰਾਉਣਾ। ਸਿੱਖ ਇਹਨੇ ਸਿੱਖ ਜਾਣਾ, ਤੇਰੇ ਕੰਟਰੋਲ 'ਚ ਹੋ ਜਾਣਾ। ਮਨ ਬੜਾ ਤੰਗ ਕਰਦਾ, ਮਨ ਬੜਾ ਤੰਗ ਕਰਦਾ। ਸਾਰੀ ਗੁਰਬਾਣੀ ਹੈ ਹੀ ਮਨ ਤੇ, ਮਨ ਦੇ ਉੱਤੇ ਹੀ ਤੇ ਹੈ ਸਾਰੇ ਪਾਤਸ਼ਾਹ ਦੇ ਬਚਨ। ਮਨ ਕਿੱਧਰ ਭੱਜੇਗਾ? ਥੋੜ੍ਹਾ ਟਾਈਮ ਤੇ ਦੇਣਾ ਪੈਣਾ, ਇਹਨੂੰ ਠੀਕ ਤੇ ਕਰਨਾ ਪੈਣਾ। ਜਿਮ ਜਾਏ ਬਿਨਾਂ ਮਸਲ ਨਹੀਂ ਬਣਨੇ, ਦੌਲੇ ਬਣਾਉਣੇ ਆ, ਜਿਮ ਜਾਣਾ ਪੈਣਾ, ਪ੍ਰੈਕਟਿਸ ਕਰਨੀ ਪੈਣੀ ਹੈ। ਇਸੇ ਤਰ੍ਹਾਂ ਮਾਇੰਡ ਦੇ ਮਸਲ ਬਣਾਉਣੇ ਆ ਨਾ, ਤੇ ਤੈਨੂੰ ਅੱਧਾ ਘੰਟਾ ਬਹਿਣਾ ਪੈਣਾ, ਮੈਡੀਟੇਸ਼ਨ ਕਰਨਾ ਪੈਣਾ, ਅਭਿਆਸ ਕਰਨਾ ਪੈਣਾ। ਇਹਨੇ ਹੌਲੀ 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 ਟਿਕ ਜਾਣਾ। ਭਾਈ ਸਾਹਿਬ ਮਤੀ ਦਾਸ ਜੀ ਵਰਗੇ, ਸਤੀ ਦਾਸ ਜੀ ਵਰਗੇ, ਦਿਆਲ ਦਾਸ ਜੀ ਵਰਗੇ ਬੜੇ ਅਭਿਆਸੀ ਗੁਰਸਿੱਖ ਸਨ। ਇੱਥੇ ਤੱਕ ਵੀ ਭਾਈ ਮਤੀ ਦਾਸ ਜੀ ਨੇ ਬੜੇ ਗੁਰੂ ਸਾਹਿਬ ਤੇ ਮਾਣ ਕਰਕੇ ਕਹਿਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਪਿੰਜਰੇ ਚ ਬੰਦ ਹੋ। ਪਿੰਜਰਾ ਇੱਦਾਂ ਦਾ ਹੈ ਕਿ ਨਾ ਖੜਿਆ ਜਾਏ, ਨਾ ਚੰਗੀ ਤਰ੍ਹਾਂ ਬੈਠਾ ਜਾਏ, ਲੰਮੇ ਤੇ ਪਿਆ ਹੀ ਨਹੀਂ ਜਾਂਦਾ। ਤੇ ਗਰੀਬ ਨਵਾਜ ਇਹ ਹਾਲ ਤੁਹਾਡਾ ਵੇਖਿਆ ਨਹੀਂ ਜਾਂਦਾ। ਹੁਕਮ ਕਰੋ ਨਾ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਈਏ, ਤੁਹਾਡੀ ਏਡੀ ਕਿਰਪਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਤੇਰੇ ਚ ਇੰਨੀ ਗੱਲ ਕਿੱਥੋਂ ਆ ਗਈ? ਕਹਿੰਦੇ ਤੁਹਾਡੀ ਸੇਵਾ ਕਰਕੇ। ਫਿਰ ਕਹਿੰਦੇ ਇੱਥੇ ਘਾਟਾ ਕਿਸੇ ਚੀਜ਼ ਦਾ? ਆਏ ਨਹੀਂ ਕਰਨਾ, ਅਜਰ ਨੂੰ ਜਰਨਾ ਸਿੱਖੀ ਹੈ, ਭਾਣੇ ਚ ਰਹਿਣਾ ਸਿੱਖੀ ਹੈ। ਗੁਰੂ ਸਾਹਿਬ ਨੇ ਭਾਣਾ ਸਿਖਾਇਆ, ਭਾਣੇ ਚ ਰਹੋ, ਰਜਾ ਚ ਰਹੋ, ਕੁਛ ਨਹੀਂ ਕਹਿਣਾ। ਫਿਰ ਭਾਈ ਮਤੀ ਦਾਸ ਦੀ ਇਹ ਗੱਲ ਕਿਸੇ ਸਿਪਾਹੀ ਨੇ ਸੁਣੀ, ਸਿਪਾਹੀ ਨੇ ਜਾ ਦੱਸੀ ਬਾਦਸ਼ਾਹ ਔਰੰਗਜ਼ੇਬ ਨੂੰ ਕਿ ਮਤੀ ਦਾਸ ਇੱਦਾਂ ਕਹਿੰਦਾ ਸੀ। ਕਹਿੰਦੇ ਪਹਿਲਾਂ ਇਹਦਾ ਹੀ ਕੰਮ ਖਤਮ ਕਰੋ। ਮਤੀ ਦਾਸ ਨੂੰ ਬੁਲਾਇਆ ਗਿਆ, ਮਤੀ ਦਾਸਾ ਕੀ ਕਹਿੰਦਾ ਹੈ? ਕਹਿੰਦਾ ਕਹਿਣਾ ਕੀ ਹੈ, ਤੇ ਗੁਰੂ ਸਾਹਿਬ ਕਹਿਣ ਹੀ ਨਹੀਂ ਦਿੰਦੇ ਕੁਛ, ਉਹ ਚੁੱਪ ਕਰਾ ਦਿੰਦੇ, ਗੁਰੂ ਸਾਹਿਬ ਨਹੀਂ ਕਹਿਣ ਦਿੰਦੇ। ਕਹਿੰਦੇ ਮਤੀ ਦਾਸ ਇਸਲਾਮ ਕਬੂਲ ਕਰ ਲੈ, ਪਹਿਲਾਂ ਤੇਰੇ ਗੁਰੂ ਸਾਹਿਬ ਨੂੰ ਵੀ ਕਿਹਾ, ਉਹ ਨਹੀਂ ਮੰਨੇ, ਤੈਨੂੰ ਵੀ ਹੁਣ ਇਹੋ ਹੀ ਕਹਿੰਦੇ ਆ। ਕਹਿੰਦਾ ਜੀ ਜੇ ਚੁਣ ਕੇ ਲਿਆਏ ਆ ਨਾ, ਪੰਜ ਹੀ ਆਏ ਆ ਅਸੀਂ, ਪੰਜ ਆਏ ਆ ਗੁਰੂ ਸਾਹਿਬ ਦੇ ਨਾਲ ਅਨੰਦਪੁਰ ਸਾਹਿਬ ਤੋਂ, ਤੇ ਪੰਜਾਂ ਦੇ ਵਿੱਚ ਗੁਰੂ ਸਾਹਿਬ ਨੇ ਮੈਨੂੰ ਵੀ ਆਵਾਜ਼ ਮਾਰੀ ਹੈ, ਮਤੀ ਦਾਸ ਚੱਲੀਏ। ਤੇ ਜੇ ਉਹਨਾਂ ਨੇ ਪੰਜਾਂ ਨੂੰ ਚੁਣਿਆ ਤੇ ਕੋਈ ਗੱਲ ਹੈ ਨਾ, ਵੀ ਆ ਜਾ ਨਾਲ ਚੱਲੀਏ। ਉਹਨਾਂ ਨੂੰ ਪਤਾ ਹੈ ਵੀ ਇਹ ਡੋਲਣ ਵਾਲਾ ਬੰਦਾ ਨਹੀਂ, ਤੇ ਮੇਰੇ ਗੁਰੂ ਜੀ ਨੇ ਮੇਰੇ ਤੇ ਭਰੋਸਾ ਕੀਤਾ ਤਾਂ ਹੀ ਲਿਆਏ ਨੇ ਮੈਨੂੰ, ਮੈਨੂੰ ਵਿਸ਼ਵਾਸ ਕਰਕੇ ਨਾਲ ਲਿਆਈ ਲਿਆਏ। ਹੁਣ ਸਾਡੇ ਵਰਗਾ ਤੇ ਅਮਰੀਕਾ ਲੈ ਜਾਏ, ਸੌ ਵਾਰ ਸੋਚਦਾ ਭੱਜ ਹੀ ਨਾ ਜਾਏ ਕਿਤੇ, ਬੰਦਾ ਨਾਲ ਅਮਰੀਕਾ ਲੈ ਜਾਓ ਵੀ ਭੱਜ ਹੀ ਨਾ ਜਾਏ ਕਿਤੇ ਅਮਰੀਕਾ, ਡਰ ਲੱਗਦਾ। ਨਾਲ ਵਾਲਾ ਵਿਸ਼ਵਾਸ ਘਾਤ ਹੋ ਗਿਆ, ਉੱਥੇ ਤੇ ਮਰਨ ਵਾਲਾ ਕੰਮ ਹੈ, ਉੱਥੇ ਕਿਹੜਾ ਅਮਰੀਕਾ ਭੱਜਣਾ ਵੀ ਪੈਸਾ ਮਿਲਣਾ। ਤੇ ਮਤੀ ਦਾਸ ਜੀ ਕਹਿਣ ਲੱਗੇ, ਭਾਈ ਇਹ ਗੁਰੂ ਸਾਹਿਬ ਨੇ ਜਿਹੜੇ ਪੰਜ ਲਿਆਂਦੇ ਆ ਨਾਲ, ਮਹਾਰਾਜ ਨੇ ਕਿਹਾ ਮਤੀ ਦਾਸ ਆ ਜਾ ਚੱਲੀਏ, ਤੇ ਮੈਨੂੰ ਨਾਲ ਲੈ ਕੇ ਆਏ, ਤੇ ਜੇ ਮੈਨੂੰ ਚੁਣਿਆ ਤੇ ਕਿਸੇ ਗੱਲ ਕਰਕੇ ਚੁਣਿਆ, ਉਹਨਾਂ ਨੂੰ ਪਤਾ ਹੈ ਨਾ ਵੀ ਇਹ ਡੋਲਣ ਵਾਲਾ ਬੰਦਾ ਥੋੜਾ, ਇਹ ਘਬਰਾਉਣ ਵਾਲਾ ਬੰਦਾ ਥੋੜਾ, ਇਹ ਵਿਕਣ ਵਾਲਾ ਬੰਦਾ ਥੋੜਾ, ਇਹਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਕਹਿੰਦੇ ਵੀ ਇਹ ਤੇ ਗੱਲ ਠੀਕ ਹੈ, ਇਹ ਬੰਦੇ ਮੰਨਣ ਵਾਲੇ ਹੈ ਨਹੀਂ। ਮਤੀ ਦਾਸ ਸਜ਼ਾ ਦਿੱਤੀ ਜਾਏਗੀ, ਐਸੀ ਭਿਆਨਕ ਸਜ਼ਾ ਤੇਰੇ ਗੁਰੂ ਦੇ ਸਾਹਮਣੇ ਦਿਆਂਗੇ। ਨਾਲੇ ਉਹ ਡਰ ਜਾਣਗੇ ਵੇਖ ਕੇ ਵੀ ਆਹ ਹਾਲ ਹੈ ਤੇਰਾ ਹੋਏਗਾ, ਫਿਰ ਗੁਰੂ ਦਾ ਕਿੱਦਾਂ ਦਾ ਕਰਾਂਗੇ। ਕਹਿੰਦੇ ਆਰੇ ਨਾਲ ਚੀਰਨਾ ਹੈ ਮਤੀ, ਭਾਈ ਮਤੀ ਦਾਸ ਜੀ ਨੂੰ। ਭਾਈ ਸਾਹਿਬ ਕਹਿੰਦੇ ਕੋਈ ਨੀ, ਲੱਗੇ ਚੀਰਨ। ਕਹਿੰਦੇ ਅੰਤਮ ਇੱਛਾ ਦੱਸੋ। ਕਹਿੰਦੇ ਅੰਤਮ ਇੱਛਾ ਇਹ ਹੈ, ਮੇਰਾ ਗੁਰੂ ਸਾਹਿਬ ਦੇ ਪਿੰਜਰੇ ਵੱਲ ਮੂੰਹ ਕਰ ਦਿਓ, ਜਦੋਂ ਮੈਂ ਮੇਰੀ ਜਿੰਦ ਨਿਕਲੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ, ਗੁਰੂ ਚਰਨਾਂ ਵੱਲ ਹੋਵੇ। ਕਹਿੰਦੇ ਠੀਕ ਹੈ। ਵੈਸੇ ਪੁੱਛਦੇ ਨਹੀਂ ਹੁੰਦੇ ਪਰ ਉਹਨਾਂ ਨੇ ਵੈਸੇ ਹੀ ਪੁੱਛ ਲਿਆ, ਕਹਿੰਦੇ ਦੂਜੀ ਵੀ ਇੱਛਾ ਹੈਗੀ ਹੈ ਕੋਈ? ਕਹਿੰਦੇ ਹਾਂ। ਕੀ? ਆਰੇ ਦੇ ਦੰਦੇ ਚੰਗੀ ਤਰ੍ਹਾਂ ਤਿੱਖੇ ਕਰ ਲਿਓ, ਮੈਂ ਆਪਣਾ ਮਨ ਤਿੱਖਾ ਕਰ ਲਵਾਂ। ਆਰੇ ਬੜਿਆਂ ਤੇ ਚੱਲੇ ਐ, ਖੁੰਡੇ ਹੋਏ ਪਏ ਤੁਹਾਡੇ ਦੰਦੇ, ਇਹ ਕਾਇਮ ਕਰੋ, ਇਹਨੂੰ ਤਿੱਖਾ ਕਰੋ ਥੋੜਾ ਜਿਹਾ। ਕਹਿੰਦੇ ਇਹਨੂੰ ਤੇ ਤਿੱਖਾ ਕਰ ਲਾਂਗੇ, ਤੂੰ ਮਨ ਕਾਹਦੇ ਨਾਲ ਤਿੱਖਾ ਕਰੇਗਾ? ਕਹਿੰਦੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਜਪਜੀ ਸਾਹਿਬ ਦਿੱਤਾ ਮਨ ਤਿੱਖਾ ਕਰਨ ਲਈ, ਕਾਇਮ ਕਰਨ ਲਈ। ਮਨ ਕਾਇਮ ਹੁੰਦਾ ਬਾਣੀ ਨਾਲ। ਚਲੋ ਜੀ, ਉਹ ਵੀ ਗੱਲ ਹੋ ਗਈ। ਉਹਨਾਂ ਨੂੰ ਗੱਲਾਂ ਚੋਂ ਸਵਾਦ ਜਿਹਾ ਲੱਗ ਪਿਆ ਆਉਣ ਇਹਦੀਆਂ ਗੱਲਾਂ ਚੋਂ। ਜਿਹੜਾ ਸਿੱਖ ਪਿਆਰ ਕਰਦਾ ਹੋਵੇ ਨਾ ਗੁਰੂ ਨਾਲ, ਉਹਦੀਆਂ ਗੱਲਾਂ ਚੋਂ ਸਵਾਦ ਆਉਣ ਲੱਗ ਪੈਂਦਾ। ਪਿਆਰਾ ਪਿਆਰੇ ਦੀ ਗੱਲ ਕਰਦਾ ਹੋਵੇ, ਉਸ ਪਿਆਰੇ ਦਾ ਪਿਆਰ ਆਉਣ ਲੱਗ ਪੈਂਦਾ, ਸਵਾਦ ਆਉਂਦਾ ਗੱਲਾਂ ਚੋਂ। ਪ੍ਰੇਮੀ ਹੋਵੇ ਕੋਈ ਗੁਰੂ ਸਾਹਿਬ ਦਾ, ਪਿਆਰ ਦੀਆਂ ਗੱਲਾਂ ਕਰੇ, ਤੁਹਾਡਾ ਜੀ ਕਰੇਗਾ ਸੁਣੀ ਜਾਈਏ, ਸੁਣੀ ਜਾਈਏ, ਸੁਣੀ ਜਾਈਏ। ਉਹ ਵੈਸੇ ਹੀ ਪੁੱਛ ਲਿਆ, ਕਹਿੰਦੇ ਤੇਰੀ ਕੋਈ ਤੀਜੀ ਅੰਤਮ ਇੱਛਾ ਵੀ ਹੈਗੀ? ਉਹ ਕਹਿੰਦੇ ਤੀਜੀ? ਕਹਿੰਦੇ ਹਾਂ। ਇੱਕ ਹੀ ਪੁੱਛਦੇ ਆ, ਇਹਨੂੰ ਤੀਜੀ ਪੁੱਛ ਲਿਆ। ਕਹਿੰਦੇ ਹੈਗੀ ਹੈ? ਕਹਿੰਦੇ ਹਾਂਜੀ ਹੈਗੀ ਅੰਤਮ ਇੱਛਾ। ਕੀ? ਕਹਿੰਦਾ ਚੀਰ ਸਿੱਧਾ ਰੱਖਿਓ। ਆਖੇ ਚੀਰ ਸਿੱਧਾ ਕਿਉਂ ਰੱਖਿਓ? ਕਹਿੰਦੇ ਜਦੋਂ ਵੱਢੇ ਗਏ ਨਾ ਤੁਸੀਂ, ਕਰ ਦਿੱਤੇ ਹਿੱਸੇ ਦੋ, ਲੋਕਾਂ ਵੇਖਣ ਆਉਣਾ ਵੀ ਸਿੱਖ ਕਿਹੋ ਜਿਹੇ, ਤੇ ਜੇ ਚੀਰ ਟੇਢਾ ਹੋਇਆ ਇੱਦਾਂ ਲੱਗਣਾ ਹਿੱਲਦਾ ਰਿਹਾ ਹੋਏਗਾ। ਹੱਥ ਤੁਹਾਡੇ ਕੰਬਣੇ ਨੇ ਤੇ ਲੋਕਾਂ ਨੇ ਆਖਣਾ ਸਿੱਖ ਡਰ ਡਰਦੇ ਆ, ਸਿੱਖ ਡੋਲ ਜਾਂਦੇ ਆ। ਸਿੱਖ ਡੋਲਦਾ ਨਹੀਂ, ਇਹ ਮੈਸੇਜ ਦੇਣਾ ਵੀ ਸਿੱਖ ਡੋਲਦਾ ਨਹੀਂ ਹੁੰਦਾ। ਅੱਜ ਕੱਲ੍ਹ ਤੇ ਇੱਦਾਂ ਨਹੀਂ ਹੈ, ਅੱਜ ਕੱਲ੍ਹ ਤੇ ਡੋਲਦੇ ਫਿਰਦੇ ਆ ਮਾੜੀਆਂ ਮਾੜੀਆਂ ਚੀਜ਼ਾਂ ਵੇਖ ਕੇ, ਥੋੜੀ ਜਿਹੀ ਦੁਨੀਆਦਾਰੀ ਦੀ ਚਮਕ ਦਮਕ ਵੇਖ ਕੇ, ਕੁਰਸੀਆਂ ਵੇਖ ਕੇ, ਅਸੀਂ ਤੇ ਡੋਲਦੇ ਹਾਂ ਬਹੁਤ। ਸਾਡੇ ਮਨ ਐਡੇ ਮਜ਼ਬੂਤ ਨਹੀਂ ਹਨ। ਤੇ ਮਤੀ ਦਾਸ ਜੀ ਕਹਿਣ ਲੱਗੇ, ਇਹ ਮੈਸੇਜ ਨਾ ਜਾਵੇ ਸਿੱਖ ਡੋਲਦੇ ਨੇ, ਸਿੱਧਾ ਜਾਵੇ, ਐ ਸਿੱਧਾ ਲਜਾਏ, ਪੂਰਾ ਚੀਰ ਸਿੱਧਾ ਜਾਵੇ। ਹੱਦ ਹੋ ਗਈ ਵੇਖੋ। ਜਪਜੀ ਸਾਹਿਬ ਦਾ ਪਾਠ ਕਰਦੇ ਸਿਰ ਦੇ ਉੱਤੇ ਆਰਾ ਰੱਖ ਕੇ ਉਹਨਾਂ ਨੇ ਸ਼ਹੀਦ ਕੀਤਾ। ਤੇ ਮਤੀ ਦਾਸ ਦਾ ਭਰਾ ਹੀ ਸੀ ਸਤੀ ਦਾਸ, ਦੋਨੇ ਸਕੇ ਭਾਈ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਰੂਹ ਚ ਲਪੇਟ ਕੇ ਅੱਗ ਲਾਈ ਭਾਈ ਸਤੀ ਦਾਸ ਜੀ ਨੂੰ, ਚੜ੍ਹਦੀ ਕਲਾ ਦੇ ਵਿੱਚ। ਕਿੱਡੇ ਮਨ ਮਜ਼ਬੂਤ ਉਹਨਾਂ ਦੇ, ਮਨ ਕਿੱਡੇ ਕਾਇਮ। ਤੇ ਫਿਰ ਭਾਈ ਦਿਆਲਾ ਜੀ ਨੂੰ ਜਦੋਂ ਲੱਗੇ ਦੇਗ ਚੋਂ ਬਾਲਣ, ਦਿਆਲਾ ਜੀ ਡਰ ਤੇ ਨਹੀਂ ਲੱਗਦਾ? ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਆ, ਕਹਿੰਦੇ ਮਹਾਰਾਜ ਤੁਸੀਂ ਵੀ ਤੇ ਇਸੇ ਚ ਉਬਾਲੇ ਖਾਧੇ ਆ ਪੰਜਵੇਂ ਜਾਮੇ ਚ, ਤੇ ਮਹਾਰਾਜ ਚੇਤਾ ਕਰੋ ਹਾਂ ਤੁਸੀਂ ਕੀ ਕਿਹਾ ਸੀ, ਤੇਰਾ ਕੀ ਆ ਮਿੱਠਾ ਲੱਗਦਾ, ਮੈਂ ਕਿਵੇਂ ਡੋਲ ਜਾ। ਬਸ ਚੜ੍ਹਦੀ ਕਲਾ ਦੇ ਵਿੱਚ ਭਾਈ ਦਿਆਲਾ ਜੀ ਨੇ ਵੀ ਉਬਲਦੀ ਦੇਗ ਵਿੱਚ ਉਬਾਲੇ ਖਾਧੇ, ਡੋਲੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਵਾਰੀ ਆਉਂਦੀ ਹੈ, ਕਹਿੰਦੇ ਵੇਖੋ ਜਲਾਦ ਏਦਾਂ ਤਲਵਾਰ ਘੁਮਾਉਂਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ। ਤੇ ਇਹ ਦੱਸਿਆ ਜਾਂਦਾ, ਇਤਿਹਾਸਕਾਰ ਦੱਸਦੇ ਹਨ, ਸਤਿਗੁਰ ਦੀ ਸਾਰੀ ਬਾਣੀ ਬੜੀ ਵੈਰਾਗਮਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੰਨੇ ਸ਼ਬਦ ਆਪ ਜੀ ਪੜੋਗੇ ਨਾ, ਪ੍ਰੀਤਮ ਜਾਣ ਲਿਹੋ ਮਨ ਵਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ, ਜਿੰਨੇ ਵੀ ਸ਼ਬਦ ਗੁਰੂ ਸਾਹਿਬ ਦੇ ਆਪਾਂ ਪੜਾਂਗੇ, ਸਭ ਸ਼ਬਦ ਵੈਰਾਗਮਈ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਿੰਨੇ ਸ਼ਬਦ ਤੁਸੀਂ ਨੌਵੇਂ ਪਾਤਸ਼ਾਹ ਤੇ ਫੜੋਗੇ ਸਾਰੇ ਸ਼ਬਦ ਬੜੇ ਵੈਰਾਗਮਈ ਹਨ, ਵੈਰਾਗ ਦੇ ਭਰੇ ਹੋਏ। ਤੇ ਜਿਹੜੇ ਪਾਤਸ਼ਾਹ ਦੇ ਭੋਗ ਦੇ ਸਲੋਕ ਆਪਾਂ ਪੜ੍ਹਦੇ ਹਾਂ, ਨੌਵੇਂ ਮਹੱਲੇ ਦੇ ਸਲੋਕ ਪੜ੍ਹਦੇ ਹਾਂ ਨਾ ਆਪਾਂ ਭੋਗ ਦੇ ਸਲੋਕ, ਉਹ ਸਾਰੇ ਹੀ ਬੜੇ ਵੈਰਾਗ ਦੇ। ਹੁਣ ਤੇ ਪਾਠ ਕਰਦੇ ਨਹੀਂ, ਪਹਿਲੇ ਵੇਲਿਆਂ ਚ ਪਾਠੀ ਨਾ ਹੇਕਾਂ ਲਾ ਲਾ ਕੇ ਏਦਾਂ ਪਾਠ ਕਰਦੇ ਸੀ। ਹੁਣ ਤੇ ਖੰਡ ਪਾਠ ਤੇ ਚਲੋ ਜਾਂਦਾ ਹੀ ਜਾਂਦਾ, ਹੁਣ ਤੇ ਸੁਖਮਨੀ ਸਾਹਿਬ ਤੇ ਆ ਗਿਆ ਕੰਮ, ਬੰਦਾ ਮਰਿਆ ਭੋਗ ਸੁਖਮਨੀ ਸਾਹਿਬ ਕਰਾਇਆ। ਚਲੋ ਜੀ, ਪਹਿਲੇ ਵੇਲਿਆਂ ਚ ਨਾ ਪਾਠੀਆਂ ਨੂੰ ਪਾਠ ਕਰਨ ਦਾ ਸ਼ੌਂਕ ਤੇ ਸੁਣਨ ਵਾਲਿਆਂ ਨੂੰ, ਘਰ ਨੂੰ ਸਾਰਿਆਂ ਨੂੰ ਪਾਠ ਦਾ ਸ਼ੌਂਕ ਹੁੰਦਾ, ਸਾਰਿਆਂ ਨੇ ਬਹਿਣਾ ਪਾਠ ਸੁਣਨਾ। ਤੇ ਕਿੰਨਾ ਸੋਹਣਾ ਇੱਕ ਨੌਵੇਂ ਪਾਤਸ਼ਾਹ ਦੇ ਸਲੋਕ ਜਦੋਂ ਪੜ੍ਹਦੇ ਸੀ ਪਾਠੀ, ਪੰਜ ਪਾਠੀ ਇਕੱਠੇ ਬਹਿ ਕੇ ਪੜ੍ਹਦੇ ਹੁੰਦੇ ਸੀ। ਆ ਵੱਡੇ ਵੱਡੇ ਸਪੀਕਰ ਨਹੀਂ ਹੁੰਦੇ, ਬਾਲਟੀ ਜੀ ਇੱਕ ਲੱਗੀ ਹੁੰਦੀ ਸੀ, ਤੇ ਜਦੋਂ ਉਹਨਾਂ ਨੇ ਇਦਾਂ ਸ਼ਬਦ ਨੌਵੇਂ ਪਾਤਸ਼ਾਹ ਦੇ ਬਚਨ ਪੜ੍ਹਨੇ, ਅੱਖਾਂ ਵੈਰਾਗ 'ਚ ਭਿੱਜ ਜਾਂਦੀਆਂ ਹੁੰਦੀਆਂ ਸੀ। ਏਦਾਂ ਪਿਆਰ ਨਾਲ ਬਾਣੀ ਪੜ੍ਹਨੀ, ਬਾਣੀ ਗਾਉਣੀ, ਮਨ ਸਾਡੇ ਫੋਕਸ ਕਰਦੇ ਸੀ ਨਾ ਸਾਡੇ ਮਨ। ਹੁਣ ਇੱਥੇ ਮਨ ਇੱਥੇ ਲੱਗਾ, ਵਿੱਚ ਹੀ ਕਮੈਂਟ ਵੇਖੀ ਜਾਂਦੇ ਹਾਂ ਵੀ ਫੇਸਬੁੱਕ 'ਤੇ ਕੀ ਆ ਗਿਆ, ਵਿੱਚ ਹੀ ਵਟਸਐਪ ਚੈੱਕ ਕਰੀ ਜਾਂਦੇ ਹਾਂ। ਸਾਡਾ ਮਨ ਇੰਨਾ ਭਟਕਦਾ ਥੋੜਾ ਸੀ ਪਹਿਲਾਂ, ਨਿੱਕੇ ਹੁੰਦਿਆਂ ਦੀਵਾਨ ਸੁਣਦਿਆਂ ਰਿਹਾ ਮੈਂ। ਮੈਨੂੰ 32 ਸਾਲ ਹੋ ਗਏ ਅੰਮ੍ਰਿਤ ਛਕੇ, 31 ਸਾਲ, 27 ਸਾਲ ਹੋ ਗਏ ਪ੍ਰਚਾਰ ਕਰਦਿਆਂ, ਤੇ ਮੈਂ ਵੇਖੇ ਨੇ ਆਪ ਵੀ ਦੀਵਾਨ ਇੱਦਾਂ ਸੁਣਦੇ ਸੀ ਨਾ ਜਦੋਂ ਐਸ ਫੋਕਸ ਕਰਕੇ। ਤੇ ਮੈਂ ਤੁਹਾਨੂੰ ਅੱਗੇ ਕਿੰਨੀ ਵਾਰੀ ਦੱਸਿਆ, ਮੈਂ ਮਹਾਂਪੁਰਸ਼ਾਂ ਤੋਂ ਇੱਕ ਧਾਰਨਾ ਸੁਣ ਕੇ ਜ਼ਿੰਦਗੀ ਬਦਲ ਲਈ ਆਪਣੀ, ਕਿਰਪਾ ਗੁਰੂ ਸਾਹਿਬ ਦੀ ਹੋਈ। ਇੱਕ ਧਾਰਨਾ ਨੇ ਖਿੱਚ ਪਾ ਲਈ ਵੀ ਐਤਕੀ ਛੁੱਟੀਆਂ ਕੱਟਣ ਮਾਮੇ ਨਹੀਂ ਜਾਣਾ, ਮਾਮਿਆਂ ਪਿੰਡ ਐਤਕੀ ਤੇ ਇੱਥੇ ਜਾਣਾ। ਇੱਕ ਧਾਰਨਾ ਨੇ ਖਿੱਚ ਪਾਈ, ਵੈਰਾਗੀ ਧਾਰਨਾ। ਉਹਨਾਂ ਨੇ ਪੜ੍ਹਿਆ, ਤਨ ਸੁੱਕ ਕੇ ਹੱਡਾਂ ਦਾ ਹੋ ਗਿਆ ਪਿੰਜਰਾ, ਅਜੇ ਵੀ ਨਹੀਂ ਰੱਬ ਬੋਲਿਆ। ਏਦਾਂ ਸੰਗਤ ਬੋਲੀ ਗੂੰਜਾਂ ਪਈਆਂ, ਅਜੇ ਤੱਕ ਨਹੀਂ ਭੁੱਲਦਾ ਮੈਂ, ਇੰਨਾ ਨਜ਼ਾਰਾ ਆਇਆ ਸੀ। ਅੰਮ੍ਰਿਤ ਛਕਿਆ, ਸਾਰੇ ਟੱਬਰ ਨੇ ਛਕਿਆ, ਨਾਨਕੇ ਦਾਦਕੇ ਸਭ ਨੇ ਇੱਕ ਇੱਕ ਤੋਂ ਇੱਕ ਗੱਲ। ਉਧਰ ਨੂੰ ਮੈਂ ਲੱਗਿਆ, ਔਲੀ ਔਲੀ ਸਾਰੇ ਲੱਗ ਗਏ। ਲਿਖ ਕੇ ਗੇਟ ਅੱਗੇ ਲਾ ਦਿੱਤਾ, ਸ਼ਰਾਬ ਪੀ ਕੇ ਸਾਡੇ ਘਰ ਨਾ ਕੋਈ ਵੜੇ। ਸਾਰੇ ਸ਼ਰਾਬ ਪੀਂਦੇ ਸੀ ਰੋਜ਼, ਪਿਤਾ ਦਾਦੇ ਸਾਰੇ। ਲਿਖ ਕੇ ਲਾਇਆ ਤੇ ਇੰਨੀ ਮਿਹਰ ਹੋਈ ਮਹਾਰਾਜ ਦੀ। ਤੇ ਮੈਂ ਕਹਿਣਾ ਇਹ ਚਾਹੁੰਦਾ ਵੀ ਫੋਕਸ ਹੁੰਦਾ ਸੀ, ਵੈਰਾਗ ਸੀ। ਹੁਣ ਵੈਰਾਗੀ ਬੰਦਾ ਲੱਭਦੇ ਕਿੱਥੇ ਆ ਸੀ? ਉਦੋਂ ਇੱਕ ਵੈਰਾਗ ਸੀ, ਇੱਕ ਲਗਨ ਸੀ। ਮੈਂ ਆਪਣੇ ਦੀਵਾਨਾਂ ਦੇ ਵਿੱਚ ਜਦੋਂ ਅਸੀਂ ਕਰ ਕੀਰਤਨ ਕਰਨ ਲੱਗ ਗਏ, ਮੈਂ ਉਦੋਂ ਵੀ ਵੇਖੇ ਨੇ ਬੰਦੇ, ਮਤਲਬ ਇੱਥੇ ਦੀਵਾਨ ਚੱਲ ਰਿਹਾ ਇੱਥੇ ਵੀ ਬੈਠਾ, ਦਿਨ ਦਾ ਦੀਵਾਨ ਪਟਿਆਲੇ ਆ ਉੱਥੇ ਪਹੁੰਚ ਜਾਣਾ ਮੋਟਰਸਾਈਕਲਾਂ ਤੇ, ਕਿਵੇਂ ਕਿਵੇਂ ਕਿੱਥੇ ਕਿੱਥੇ ਜਾ ਕੇ ਪ੍ਰੋਗਰਾਮ ਸੁਣਨੇ। ਮਨ 'ਚ ਵੈਰਾਗ ਪੈਦਾ ਹੁੰਦਾ ਸੀ, ਢਿੱਡੋਂ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਵੀ ਜਿਵੇਂ ਹੌਲ ਪੈਂਦਾ ਹੁੰਦਾ ਨਾ, ਹੌਲ ਐ ਪੈਂਦਾ ਸੀ। ਹਿਰਦਾ ਸੈਂਟਰ, ਇਮੋਸ਼ਨਲ ਸੈਂਟਰ ਨੂੰ ਹਿਰਦਾ ਕਹਿੰਦੇ ਹਨ, ਜਜ਼ਬਾਤਾਂ ਦਾ ਸੈਂਟਰ, ਇਮੋਸ਼ਨਲ ਵਰਲਡ, ਭਾਵਨਾਤਮਕ ਸੰਸਾਰ, ਉਹ ਹਿਰਦਾ ਹੁੰਦਾ ਹੈ। ਹਿਰਦਾ ਪ੍ਰੇਮ ਨਾਲ ਕਲੀਨ ਹੁੰਦਾ। ਅਲੱਗ ਅਲੱਗ ਚੈਪਟਰ ਹਨ। ਬਾਡੀ ਨੂੰ ਸ਼ੁੱਧ ਕਰਨਾ ਹੈ, ਖਾਣਾ ਸ਼ੁੱਧ ਕਰੋ। ਮਨ ਸ਼ੁੱਧ ਕਰਨਾ ਹੈ, ਚੰਗੇ ਗਿਆਨ ਨਾਲ ਮਨ ਸ਼ੁੱਧ ਹੁੰਦਾ ਹੈ, ਮਾਈਂਡ। ਤੇ ਇਮੋਸ਼ਨਲ ਨੂੰ, ਇਮੋਸ਼ਨ ਸ਼ੁੱਧ ਕਰਨੇ ਨੇ ਨਾ ਜਜ਼ਬਾਤ, ਇਹ ਪ੍ਰੇਮ ਨਾਲ ਸ਼ੁੱਧ ਹੁੰਦੇ ਆ। ਪ੍ਰੇਮ ਕਰਨਾ ਪੈਂਦਾ ਕਿਸੇ ਨੂੰ ਪ੍ਰੇਮ ਨਾਲ, ਮਨ ਮਨ ਜਿਹੜਾ ਹਿਰਦਾ ਹੈ, ਹਿਰਦਾ ਮਾਈਂਡ ਤੇ ਬਾਡੀ ਇਹ ਸ਼ੁੱਧ ਹੋ ਜਾਂਦੇ ਨੇ, ਟਿਕ ਜਾਂਦੇ ਨੇ। ਤੇ ਪ੍ਰੇਮ ਦੀ ਅੱਜ ਦੇ ਸਮੇਂ 'ਚ ਤੇ ਬੜੀ ਕਮੀ ਲੱਭਦੀ ਹੈ, ਲੱਭਦਾ ਹੀ ਨਹੀਂ ਕੋਈ ਉਸ ਹਿਸਾਬ ਦਾ ਵੀ ਪ੍ਰੇਮ ਨਾਲ ਖਿੱਚ, ਉਹ ਅੱਜ ਦੇ ਸਮੇਂ 'ਚ ਨਹੀਂ ਲੱਭਦੀ। ਅੱਛਾ, ਇਹ ਫੋਕਸ ਘਟਿਆ ਕਿਵੇਂ? ਫੋਨਾਂ 'ਚ, ਇਹਦੇ 'ਚ ਇੰਨਾ ਧਿਆਨ ਵੜ ਗਿਆ, ਉਧਰਲੇ ਪਾਸੇ ਲਗਨ ਹੀ ਨਹੀਂ ਰਹੀ, ਕੋਈ ਇੰਟਰਸਟ ਹੀ ਨਹੀਂ ਰਿਹਾ। ਮਾਈਂਡ ਦੀ ਸਭ ਤੋਂ ਵੱਧ, ਜਿੰਨਾ ਕੁ ਮੈਂ ਸਮਝਿਆ, ਸਭ ਤੋਂ ਭੈੜੀ ਬਿਮਾਰੀ ਜਿਹੜੀ ਹੈ ਅੱਜ ਦੇ ਸਮੇਂ 'ਚ, ਮਾਈਂਡ ਖਰਾਬ ਕਰਨ ਵਾਲਾ ਫੋਨ ਹੈ। ਚੰਗੀ ਚੀਜ਼ ਹੈ ਜੇ ਇਨਫੋਰਮੇਸ਼ਨ ਲਓ। ਜੇ ਤੁਸੀਂ ਯੂਟਿਊਬ ਚਲਾ ਕੇ ਇੱਕ ਘੰਟਾ ਸਾਈਡ 'ਤੇ ਬੈਠੇ ਹੋ, ਕੋਈ ਮਾੜਾ ਨਹੀਂ ਫੋਨ। ਪਰ ਜੇ ਤੁਸੀਂ ਇੱਦਾਂ ਉਂਗਲ ਚੱਲਦੀ ਹੈ ਤੁਹਾਡੀ, ਰੀਲਾਂ ਚੱਲਦੀਆਂ, ਇੱਦਾਂ 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 ਦੇਖਦੇ ਹੋ, ਫਿਰ ਉਹ ਡੋਪਾਮੀਨ ਹਿੱਟ ਮਿਲਦਾ ਤੁਹਾਡੇ ਮਾਈਂਡ ਨੂੰ, ਉਹ ਬਹੁਤ ਖਤਰਨਾਕ ਹੈ। ਵਾਰ 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 ਉਹ ਫਿਰ ਹਿੱਟ ਕਰਦਾ, ਨਸ਼ਾ ਲੱਗ ਜਾਂਦਾ ਡੋਪਾਮੀਨ ਦਾ, ਫਿਰ ਬੰਦਾ ਰਹਿ ਨਹੀਂ ਸਕਦਾ, ਇਹਦੇ ਬਿਨਾਂ ਰਹਿ ਨਹੀਂ ਸਕਦਾ। ਖਿੱਚ ਪੈਂਦੀ ਹੈ ਵਾਰ ਵਾਰ ਫੋਨ ਦੀ, ਤੇ ਇਹਦੇ ਨਾਲ ਗਿੱਜ ਗਿਆ। ਹੁਣ ਵੇਖੋ, ਮਾਈਂਡ ਤੇਜ਼ ਕਰ ਲਿਆ ਇਹਨੂੰ ਵੇਖ ਵੇਖ ਕੇ। ਹੁਣ ਰੀਲ ਤੇ ਤੁਸੀਂ ਇੱਦਾਂ ਕਰ ਲਓਗੇ ਵੀ ਰੀਲ ਮਾੜੀ ਆਈ ਹੈ, ਚੱਲ ਲੱਗੇ, ਵਧੀਆ ਆ ਗਈ ਵੇਖ ਲਈ, ਫਿਰ ਮਾੜੀ ਆ ਗਈ, ਚੱਲ ਲੱਗੇ, ਇਹ ਨਹੀਂ ਵੇਖਣੀ, ਹੋਰ ਵੇਖੋ, ਵਾਧੂ ਲੈਣ। ਸਾਡਾ ਸਿੰਘ ਗੁਰਪ੍ਰੀਤ ਸਿੰਘ ਮੈਨੂੰ ਹੱਸੇ, ਕਹਿੰਦਾ ਪਿੱਛੇ ਜੇ ਮੈਨੂੰ ਨਾ, ਕਹਿੰਦਾ ਮੈਂ ਪੈ ਗਿਆ, ਮੈਂ ਕਿਹਾ ਅੱਜ ਇਹਨੂੰ ਖਤਮ ਕਰਕੇ ਹਟਣਾ, ਕਹਿੰਦਾ ਵੀ ਕਿੰਨਾ ਕਾਈ ਜਾਏਗਾ ਵੇਖਾਂ। ਕਹਿੰਦਾ ਮੇਰੇ ਸਿਰ 'ਚ ਵੱਜਿਆ ਫੋਨ, ਨੀਂਦ ਆ ਗਈ, ਕਹਿੰਦਾ ਇਹ ਨਹੀਂ ਖਤਮ ਹੋਇਆ, ਇਹ ਹਟਦਾ ਹੀ ਨਹੀਂ, ਇਹ ਆਉਣਾ ਹੀ ਆਈ ਜਾਣਾ, ਅੱਗੇ ਅੱਗੇ ਆਈ ਜਾਣਾ। ਹੁਣ ਇਹਨੂੰ ਤਾਂ ਤੁਸੀਂ ਐਂ ਕਹਿ ਦਿੰਦੇ ਹੋ ਵੀ ਚੱਲ ਲੱਗੇ, ਫੋਨ ਦੇ ਤੇ ਆਪਸ਼ਨ ਦੇ ਦਿੱਤੀ ਇਹਨਾਂ ਨੇ, ਰੀਲ ਚੱਲ ਲੱਗੇ, ਮਾੜੀ ਆ ਗਈ ਚੱਲ ਲੱਗੇ, ਵਧੀਆ ਆ ਗਈ ਵੇਖ ਲਈ, ਡੋਪਾਮੀਨ ਮਿਲ ਗਿਆ, ਫਿਰ ਵੇਖ ਲਈ, ਫਿਰ ਲੰਘਾ ਦਿੱਤੀ। ਹੁਣ ਇਹਨੇ ਨੂੰ ਘਰ ਵਾਲੀ ਪਾਣੀ ਲੈ ਕੇ ਆ ਗਈ, ਮਾਈਂਡ ਗਿੱਜ ਗਿਆ, ਮਾਈਂਡ ਕੀ ਕਹਿੰਦਾ, ਚੱਲ ਲੱਗੇ। ਚੱਲ। ਹੁਣ ਉਹਨੂੰ ਕਿਵੇਂ ਕਹੇ ਵੀ ਚੱਲ ਲੱਗੇ, ਚੱਲ ਬਦਲ ਨਹੀਂ ਸਕਦਾ, ਉਹ ਤੇ ਉਹੀ ਰਹਿਣੀ ਹੈ। ਇਹ ਗਿੱਜ ਗਿਆ, ਭੈੜਾ ਗਿੱਜ ਗਿਆ, ਇਹਨੂੰ ਆਦਤ ਪੈ ਗਈ, ਇੱਥੇ ਪੈ ਗਿਆ ਪੰਗਾ। ਹੁਣ ਇਰੀਟੇਟ ਹੁੰਦਾ, ਡੋਪਾਮੀਨ ਮਿਲਦਾ ਨਹੀਂ। ਤਾਂ ਹੀ ਤੇ ਨਿਆਣੇ ਮਾਂ ਪਿਓ ਨੂੰ ਨਹੀਂ ਵੇਖਣਾ ਚਾਹੁੰਦੇ ਵੀ ਸਾਹਮਣੇ ਬਾਪੂ ਜੀ ਬੈਠੇ ਨੇ, ਉਹਨਾਂ ਨੂੰ ਡੋਪਾਮੀਨ ਦੀ ਨਸ਼ਾ ਲੱਗ ਗਿਆ, ਕੈਮੀਕਲ ਹੈ ਡੋਪਾਮੀਨ, ਉਹਨਾਂ ਨੂੰ ਕੈਮੀਕਲ। ਆਪਾਂ ਕਹਿੰਦੇ ਹਾਂ ਨਾ ਵੀ ਆ ਕੈਮੀਕਲ ਹੀ ਨਸ਼ੇ ਆ ਗਏ ਹੈ, ਨਸ਼ਾ ਇੱਕ ਕੈਮੀਕਲ ਬ੍ਰੇਨ ਚ ਪੈਦਾ ਹੁੰਦਾ, ਉਹ ਵੀ ਤੇ ਨਸ਼ਾ ਹੀ ਹੈ ਨਾ ਡੋਪਾਮੀਨ। ਉਹ ਕੈਮੀਕਲ ਚਾਹੀਦਾ ਉਹਨੂੰ, ਉਹ ਹਿੱਟ ਮਿਲਦੀ ਹੈ। ਤੇ ਨਿਆਣੇ ਉਹ ਸਾਹਮਣੇ ਵਾਲੇ ਪਿਓ ਨੂੰ ਨਹੀਂ ਬਾਤਾਂ ਨੂੰ ਵੇਖਣਾ ਚਾਹੁੰਦੇ, ਉਹ ਫੋਨ ਦੇ ਵਿੱਚ ਹੀ ਵੜੇ ਰਹਿੰਦੇ। ਤੇ ਅੱਜ ਨਿੱਕੇ ਨਿੱਕੇ ਬੱਚਿਆਂ ਨੂੰ ਡਿਪਰੈਸ਼ਨ ਹੋ ਰਿਹਾ। ਹੋ ਸਕੇ ਤੇ ਮੇਰੀ ਆਪ ਜੀ ਨੂੰ ਬੇਨਤੀ ਹੈ, ਇਹਨੂੰ ਛੱਡੋ। ਚਾਈਨਾ ਦੇ ਵਿੱਚ ਫੋਨ ਛਡਾਊ ਕੈਂਪ ਬਣ ਗਏ, ਜਿਵੇਂ ਨਸ਼ਾ ਛਡਾਊ ਕੈਂਪ ਹੁੰਦੇ, ਉਹਦੇ 'ਚ 15 ਦਿਨ ਰੱਖਦੇ ਹੈ ਤੇ ਫਿਰ ਉਹ ਜਾ ਕੇ ਤੁਸੀਂ ਫੋਨ ਛੱਡ ਸਕਦੇ ਹੋ। ਅਸੀਂ ਕੈਂਪ ਕਰਦੇ ਹੁੰਦੇ ਹਾਂ ਮਾਈਂਡ ਰੀਸੈਟ। ਮੈਨੂੰ ਪੁੱਛਣਗੇ ਭਾਈ ਸਾਹਿਬ ਫਿਰ ਕਿਵੇਂ ਕਰਨਾ ਪੈਂਦਾ, ਮੈਂ ਕਿਹਾ 11 ਘੰਟੇ ਬਹਿਣਾ ਪੈਂਦਾ। ਅੱਛਾ ਬਹਿ ਜਾਂਗੇ, ਠੀਕ ਹੈ, ਕੋਈ ਗੱਲ ਨਹੀਂ, ਬਹਿ ਜਾ। ਫਿਰ ਮੈਂ ਕਿਹਾ ਬੋਲਣਾ ਵੀ ਨਹੀਂ ਹੁੰਦਾ, ਇਹ ਵੀ ਠੀਕ ਹੈ, ਚੁੱਪ ਰਹਿਣਾ, ਚਲੋ ਕੋਈ ਗੱਲ ਨਹੀਂ, ਇਹ ਵੀ ਕਰ ਲਾਂਗਾ। ਆਲੇ ਦੁਆਲੇ ਵੀ ਨਹੀਂ ਵੇਖਣਾ ਹੁੰਦਾ, ਨੀਵੀਂ ਪਾ ਕੇ ਅੱਖ 'ਚ ਅੱਖ ਨਹੀਂ ਪਾਣੀ ਹੁੰਦੀ, 11 ਦਿਨ ਇੱਦਾਂ ਹੀ ਰਹਿਣਾ ਹੁੰਦਾ, ਇਹ ਵੀ ਚਲੋ ਕਰ ਲਾਂਗਾ। ਖਾਣਾ ਵੀ ਘੱਟ ਹੀ ਹੁੰਦਾ, ਇਹ ਵੀ ਕਰ ਲਾਂਗੇ। ਫਿਰ ਫੋਨ ਤੇ ਮੇਰਾ ਮੇਰੇ ਕੋਲ ਹੀ ਰਹੇਗਾ ਨਾ, ਮੈਂ ਕਿਹਾ ਫੋਨ ਤੇ ਪਹਿਲਾਂ ਹੀ ਫੜ ਲੈਣਾ ਤੇਰਾ, ਚੈੱਕ ਕਰ ਲੈਣਾ ਵੀ ਤੇਰੀ ਜੇਬ 'ਚ ਫੋਨ ਨਾ, ਇਹ ਤੇ ਫਿਰ ਬੜਾ ਔਖਾ ਹੈ। ਫੋਨ ਨਹੀਂ ਛੱਡ ਸਕਦੇ, ਸਭ ਕੁਝ ਛੱਡ ਸਕਦੇ ਹਾਂ। ਅੱਜ ਸਾਡਾ ਹਾਲ ਆ ਹੋ ਗਿਆ, ਨਸ਼ਾ ਬਣ ਗਿਆ। ਤੇ ਭਰਾਵੋ ਉਹ ਫੋਕਸ ਕਿੱਥੇ ਹੈ, ਉਹ ਫੀਲ ਕਿੱਥੇ ਹੈ, ਉਹ ਵੈਰਾਗ ਕਿੱਥੇ ਹੈ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਵੈਰਾਗ ਦੀ ਮੂਰਤ ਸੀ, ਉਹਨਾਂ ਦੇ ਤੇ ਸ਼ਬਦ ਸਾਰੇ ਵੈਰਾਗ ਦੇ, ਸਲੋਕ ਵੈਰਾਗ ਦੇ। ਵੈਰਾਗੀ ਬਣਨਾ ਪਾਤਸ਼ਾਹ ਦੇ ਸ਼ਬਦ ਗਾਇਆ ਕਰ। ਮੈਂ ਪਰਸੋਂ ਬਦਨਪੁਰ ਦੀਵਾਨ 'ਚ ਵੀ ਕਿਹਾ ਸੀ, ਮੈਂ ਤੁਹਾਨੂੰ ਵੀ ਕਹਿੰਦਾ, ਮੇਰੀ ਗੱਲ ਯਾਦ ਰੱਖ ਲਓ, ਲਿਖ ਲਓ, ਆਹ ਸਟੇਡੀਅਮ 'ਚ ਬੋਲ ਰਿਹਾ, ਤਜਰਬਾ ਕਰਕੇ ਵੇਖੋ। ਤੂੰ ਆਦਤ ਪਾ ਅੱਧਾ ਘੰਟਾ ਬਹਿਣਾ, ਫਿਰ ਹੌਲੀ ਹੌਲੀ 35 ਮਿੰਟ, 40 ਮਿੰਟ, 50 ਮਿੰਟ, ਘੰਟਾ, 1 ਘੰਟੇ ਤੇ ਲੈ ਜਾ, ਔਖਾ ਸੌਖਾ ਸੁਣੋ, 1 ਘੰਟੇ ਤੇ ਲੈ ਜਾ, 1 ਘੰਟੇ ਤੇ, ਫਿਰ ਲਗਾਤਾਰ 1 ਘੰਟਾ ਬਹਿਣਾ। ਉਹਦੇ ਵਿੱਚ ਤੂੰ ਪਹਿਲਾਂ ਜਪਜੀ ਸਾਹਿਬ ਪੜ੍ਹ ਲੈ, ਜੇ ਤੈਨੂੰ ਜਪਜੀ ਸਾਹਿਬ ਸਵਾਦ ਆਵੇ, ਕਿਤੇ ਆ ਨੌਵੇਂ ਪਾਤਸ਼ਾਹ ਦੇ ਬਚਨ ਪੜ੍ਹ ਲਵੇਂ, 10-15 ਮਿੰਟ ਲਾਵੇਂ, ਫਿਰ ਅੱਖਾਂ ਬੰਦ ਕਰਕੇ ਬੈਠਾ ਰਹੇ, ਬੈਠਾ ਰਹੇ, ਬੈਠਾ ਰਹੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 2-3 ਮਹੀਨੇ ਬਾਅਦ ਆਪਣੇ ਆਪ ਵੇਖੀ, ਮਨ ਵੈਰਾਗ ਨਾਲ ਭਰਨਾ ਸ਼ੁਰੂ ਹੋ ਜਾਏਗਾ, ਭਰਨ ਲੱਗ ਜਾਏਗਾ, ਮਾੜੀ ਜੀ ਗੱਲ ਤੁਰੇਗੀ, ਅੱਖਾਂ 'ਚੋਂ ਪਾਣੀ ਆਏਗਾ, ਰਸ ਆਏਗਾ, ਆਨੰਦ ਆਏਗਾ। ਇੱਕ ਬੰਦਾ ਪਰਸੋਂ ਚੌਥੇ ਮੈਨੂੰ ਮਿਲਿਆ, 50 ਸਾਲ ਦੀ ਉਮਰ ਦੇ ਸੀਗੇ, ਮੈਂ ਉੱਥੇ ਵੀ ਦੱਸਿਆ ਸੀ, ਉਹ ਕਹਿੰਦੇ ਭਾਈ ਸਾਹਿਬ, ਮੈਂ ਕਿਹਾ ਕੀ, ਕੋਈ ਨਾਮ ਜਪਣ ਦੀ ਜੁਗਤੀ ਮੈਨੂੰ ਮਿਲ ਜਾਏ, ਢੰਗ ਦੱਸੋਗੇ ਕੋਈ? ਨਾਲੇ ਉਹਦੀ ਅੱਖਾਂ 'ਚੋਂ ਐ ਤ੍ਰਿਪ ਤ੍ਰਿਪ ਹੰਝੂ ਚੱਲਣ, ਮੇਰੇ ਪਿਤਾ ਦੀ ਉਮਰ ਦੇ ਭਾਈ ਸਾਹਿਬ, ਉਹ ਰੋਵੇ ਨਾ ਜਦੋਂ, ਦਾੜੀ ਚਿੱਟੀ ਕਾਲੀ ਸੀ ਤੇ ਇੱਦਾਂ ਅੱਖਾਂ 'ਚੋਂ ਪਾਣੀ, ਤੇ ਪੇਂਡੂ ਬੰਦਾ ਇੱਦਾਂ ਹੱਥ ਕੰਬਣ, ਕੋਈ ਮੈਨੂੰ ਇਹ ਰੋਵੇ। ਮੈਂ ਕਿਹਾ ਬਹਿੰਦੇ ਹੁੰਦੇ ਆ ਤੁਸੀਂ? ਕਹਿੰਦੇ ਹਾਂਜੀ। ਕਿੰਨਾ ਚਿਰ? ਕਹਿੰਦੇ 1 ਘੰਟਾ। ਮੈਂ ਕਿਹਾ ਤਾਂ ਹੀ ਆ ਵੈਰਾਗ ਦੀ ਦਾਤ ਮਿਲੀ ਹੈ ਤੈਨੂੰ, ਤਾਂ ਇੱਦਾਂ ਹੈ, ਮਨ ਪਤਲਾ ਹੋਇਆ ਪਿਆ, ਕੋਮਲ ਹੋਇਆ ਪਿਆ ਵੀਰੋ, ਕੋਮਲ ਹੋ ਜਾਂਦਾ ਮਨ, ਬਿਲਕੁਲ ਹੀ ਕੋਮਲ। ਮੋਮ, ਇਹਨੂੰ ਫੋਕਸ ਕਰਨਾ ਸਿਖਾਓ, ਇਹਨੂੰ ਥੋਟ ਮੈਡੀਟੇਸ਼ਨ ਵਾਹਿਗੁਰੂ ਵਾਹਿਗੁਰੂ ਸ਼ਬਦ ਤੇ ਲਾ ਦਿਓ, ਜੇ ਹੋਰ ਕੋਈ ਸ਼ਬਦ ਤੇ ਲਾਣਾ ਉੱਥੇ ਲਾ ਲੈ, ਕੋਈ ਗੱਲ ਨਹੀਂ, ਪਰ ਇਹਨੂੰ ਫੋਕਸ ਕਰਨਾ ਸਿਖਾਓ। ਅਸੀਂ ਸਿੱਖ ਹਾਂ, ਅਸੀਂ ਵਾਹਿਗੁਰੂ ਵਾਹਿਗੁਰੂ ਬਚਪਨ ਤੋਂ ਸੁਣਿਆ, ਅੰਮ੍ਰਿਤਧਾਰੀ ਹਾਂ, 5 ਪਿਆਰਿਆਂ ਨੇ ਦਿੱਤਾ, ਇੱਥੇ ਸਾਡਾ ਮਨ ਛੇਤੀ ਟਿਕਦਾ, ਸਾਨੂੰ ਰਸ ਆਉਂਦਾ ਇਹਦੇ ਵਿੱਚ। ਇਸ ਕਰਕੇ ਤੁਸੀਂ ਮਨ ਟਿਕਾਓ, ਇੱਕ ਜਗ੍ਹਾ ਇਹਨੂੰ ਫੋਕਸ ਕਰਨਾ ਸਿਖਾਓ। ਭਰਿਆ ਭਰਿਆ ਰਹੇਗਾ ਮਨ, ਵੈਰਾਗ ਵਿੱਚ ਰਹਿਣ ਲੱਗ ਜਾਏਗਾ, ਸਿੱਖ ਸਕਦੇ ਹਾਂ ਆਪਾਂ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਤੇ ਸਾਰੀ ਬਾਣੀ ਵੈਰਾਗਮਈ ਹੈ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਜ਼ਿੰਦਗੀ ਖੁੱਲ ਕੇ ਨਹੀਂ ਸੀ ਹੱਸੇ, ਵੈਰਾਗ ਦੀ ਮੂਰਤ ਸਨ, ਬਹੁਤਾ ਚੁੱਪ ਰਹਿੰਦੇ ਸੀ, ਬਹੁਤਾ ਬੋਲਦੇ ਨਹੀਂ ਸੀ, ਅੱਖਾਂ ਭਰੀਆਂ ਹੁੰਦੀਆਂ ਜਿਵੇਂ ਵੈਰਾਗ ਵਿੱਚ ਹਰ ਵੇਲੇ। ਇੱਦਾਂ ਤੇ ਜਲਾਦ ਜਲਾਲ ਉਦੀਨ ਬੜਾ ਸਮਾਣੇ ਦਾ ਜਲਾਦ ਸੀ, ਉਹ ਇੱਦਾਂ ਤਲਵਾਰ ਲੱਗ ਪਿਆ ਕਮਾਉਣ। ਉਹ ਗਤਕਾ ਖੇਡਦੇ ਨੇ ਨਾ ਜਿਵੇਂ ਸਿੰਘ, ਇੱਦਾਂ ਤਲਵਾਰ ਘੁਮਾਵੇ ਡਰਾਵੇ, ਕਦੇ ਨੇੜੇ ਲੈ ਕਰੇ ਗਰਦਨ ਦੇ, ਕਦੇ ਦੂਰ ਲੈ ਜਾ ਕਰੇ। ਕਹਿੰਦੇ ਸਤਿਗੁਰੂ ਖਿੜ ਖੜਾ ਕੇ ਪਹਿਲੀ ਵਾਰੀ ਹੱਸੇ ਉੱਦਣ, ਸਾਰੀ ਜ਼ਿੰਦਗੀ ਉੱਚੀ ਉੱਚੀ ਨਹੀਂ ਹੱਸਦੇ ਸੀ, ਮੁਸਕਰਾ ਦਿੰਦੇ ਸੀ ਪਰ ਬਹੁਤਾ ਨਹੀਂ ਸੀ ਹੱਸਦੇ। ਪਰ ਅੱਜ ਖਿੜ ਖੜਾ ਕੇ ਹੱਸੇ। ਕਹਿੰਦੇ ਹੱਸਦੇ ਕਿਉਂ? ਕਹਿੰਦੇ ਤੇਰੇ ਆ ਲੱਛਣ ਵੇਖ ਕੇ ਕੀ ਕਰਦਾ ਹੈ, ਆ ਛਾਲਾਂ ਨਹੀਂ ਮਾਰਦਾ, ਕਦੇ ਟੱਪਦਾ ਫਿਰਦਾ ਹੈ, ਬਾਂਦਰ ਟਪੂਸੀਆਂ ਮਾਰਦਾ ਫਿਰਦਾ ਹੈ, ਇਹ ਕੀ ਹੋਇਆ ਤੈਨੂੰ? ਕਹਿੰਦਾ ਮਹਾਰਾਜ ਮੈਨੂੰ ਮੇਰੀ ਤਲਵਾਰ ਵੇਖ ਕੇ ਵੱਡੇ ਵੱਡੇ ਡਰ ਗਏ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗਾ, ਮੈਂ ਮੇਰਾ ਪਿਓ ਜਲਾਦ, ਮੇਰਾ ਦਾਦਾ ਜਲਾਦ, ਮੇਰਾ ਦਾਦੇ ਦਾ ਦਾਦਾ ਜਲਾਦ, ਸਾਸੀ ਖਾਨਦਾਨੀ ਜਲਾਦ। ਸਤਿਗੁਰੂ ਕਹਿੰਦੇ ਤੂੰ ਖਾਨਦਾਨੀ ਜਲਾਦ, ਅਸੀਂ ਖਾਨਦਾਨੀ ਸ਼ਹੀਦ। ਉਹ ਵੇਖਿਆ ਨਹੀਂ ਮਤੀ ਦਾਸ, ਉਹ ਤੇ ਪਿਆਰਾ ਮੇਰਾ ਮਤੀ ਦਾਸ ਨਹੀਂ ਵੇਖਿਆ, ਸਤੀ ਦਾਸ ਨਹੀਂ ਵੇਖਿਆ, ਦਿਆਲਾ ਨਹੀਂ ਵੇਖਿਆ, ਭੁਲੇਖਾ ਤੈਨੂੰ। ਜਿਹੜੇ ਮਰਨ ਵੇਲੇ ਮੂੰਹ ਮੇਰੇ ਵੱਲ ਕਰਦੇ ਐ, ਤੈਨੂੰ ਕੀ ਲੱਗਦਾ ਵੀ ਮੈਂ ਤੇਰੀ ਤਲਵਾਰ ਵੇਖ ਕੇ ਡੁੱਲ ਜਾਣਾ? ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਐ, ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ, ਤੇ ਗੁਰੂ ਹਰਿ ਸਾਹਿਬ ਕੀ ਲੱਗੇ? ਗੁਰੂ ਪੋਤਰੇ ਸੀ ਗੁਰੂ ਹਰਗੋਬਿੰਦ ਸਾਹਿਬ ਦੇ। ਗੁਰਗੱਦੀ ਕਿਹਨੂੰ ਦਿੱਤੀ? ਪੋਤਰੇ ਨੂੰ। ਪਹਿਲਾਂ ਗੁਰਗੱਦੀ ਪੋਤਰੇ ਨੂੰ ਮਿਲੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਨੂੰ ਮਿਲੀ। ਫਿਰ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤਰੇ ਨੂੰ ਮਿਲੀ। ਗੁਰੂ ਹਰਿਕ੍ਰਿਸ਼ਨ ਕੀ ਲੱਗਦੇ ਸੀ? ਪੜਪੋਤਰੇ। ਗੁਰਦਿੱਤਾ ਜੀ ਦਾਦਾ, ਗੁਰੂ ਹਰਿ ਸਾਹਿਬ ਜੀ ਪਿਤਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪੜਦਾਦਾ ਜੀ ਲੱਗਦੇ ਸੀ ਗੁਰੂ ਹਰਗੋਬਿੰਦ ਸਾਹਿਬ। ਪਹਿਲਾਂ ਗੁਰਗੱਦੀ ਮਿਲੀ ਪੋਤੇ ਨੂੰ, ਫਿਰ ਮਿਲੀ ਪੜਪੋਤੇ ਨੂੰ, ਤੇ ਪੜਪੋਤੇ ਤੋਂ ਫਿਰ ਮਿਲੀ ਪੁੱਤ ਨੂੰ, ਫਿਰ ਮੁੜ ਕੇ ਆ ਗਈ ਪੁੱਤ ਨੂੰ ਮਿਲੀ। ਪੁੱਤ ਕਿਹੜੇ? ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਤਾਂ ਬਾਬਾ ਬਕਾਲੇ ਨਹੀਂ ਕਿਹਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸੱਚਖੰਡ ਜਾਣ ਲੱਗਿਆਂ? ਬਾਬਾ ਬਕਾਲੇ ਕਿਉਂਕਿ ਦਾਦੇ ਦੀ ਥਾਂ ਤੇ ਲੱਗਦੇ ਸੀ। ਪੋਤੇ ਨੇ ਦਾਦੇ ਨੂੰ ਗੱਦੀ ਦਿੱਤੀ, ਦਾਦੇ ਦੇ ਭਰਾ ਨੂੰ ਪੋਤਾ, ਦਾਦੇ ਦੇ ਭਰਾ ਦਾਦੇ ਨੂੰ ਗੱਦੀ ਦੇ ਰਿਹਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਗੱਦੀ ਦਿੱਤੀ, ਉਹ ਫਿਰ ਮੁੜ ਕੇ ਆ ਗਈ। ਵੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਉਹ ਜਦੋਂ ਜਲਾਦ ਇੱਦਾਂ ਛਾਲਾਂ ਮਾਰੇ, ਕਹਿੰਦੇ ਤੈਨੂੰ ਲੱਗਦਾ ਵੀ ਤੇਰੇ ਇਹਦੇ ਨਾਲ ਕਿਤੇ ਡੋਲ ਜਾਣਾ? ਪਸੀਨੋ ਪਸੀਨੀ ਹੋ ਗਿਆ ਫਿਰ ਵੇਖ ਕੇ ਵੀ ਨਹੀਂ ਇਹ ਨਹੀਂ। ਜਦੋਂ ਵਾਰੀ ਆਈ, ਗੁਰੂ ਤੇਗ ਬਹਾਦਰ ਸਾਹਿਬ ਨੇ ਅੱਖਾਂ ਬੰਦ ਕਰ ਲਈਆਂ। ਫਿਰ ਚਾਂਦਨੀ ਚੌਂਕ ਵਿੱਚ ਪਾਤਸ਼ਾਹ ਜੀ ਦੇ ਸੀਸ ਨੂੰ ਧੜ ਤੋਂ ਜੁਦਾ ਕੀਤਾ। ਤੇ ਤੁਸੀਂ ਸਾਰੇ ਜਾਣਦੇ ਹੋ ਭਾਈ ਜੈਤਾ ਜੀ ਸੀਸ ਲਿਆਏ ਤੇ ਲੱਖੀ ਸ਼ਾਹ ਵਣਜਾਰੇ ਨੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ, ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। ਪ੍ਰੇਮ ਕਰਨ ਵਾਲਾ ਸੀ ਜਿਹੜਾ, ਘਰ ਨੂੰ ਅੱਗ ਲਾ ਦਿੱਤੀ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸੇ ਪੂਰਨੇ ਪਾ ਕੇ ਗਏ। ਫਿਰ ਉਹਨਾਂ ਦੇ ਅੱਗੇ ਪੋਤੇ ਆਏ। ਗੁਰੂ ਮੈਂ ਤੇ ਹੈਰਾਨ ਹੁੰਦਾ, ਮਾਤਾ ਗੁਜਰੀ ਕੈਸੀਆਂ ਸ਼ਖਸੀਅਤਾਂ ਹਸਤੀਆਂ। ਜੇ ਕੋਈ ਮਾਂ ਗੁਜਰੀ ਨੂੰ ਪੁੱਛੇ ਮਾਤਾ ਨਾਂ ਕੀ ਹੈ ਗੁਜਰੀ, ਜਿਵੇਂ ਕਈ ਵਾਰੀ ਮਰਦਮਸ਼ੁਮਾਰੀ ਵਾਲੇ ਲਿਖਦੇ ਨਾ, ਆਪਾਂ ਕਈ ਵਾਰੀ ਨਾਲ ਸਾਰੇ ਟੱਬਰ ਦਾ ਲਿਖਾਉਣਾ ਪੈਂਦਾ, ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਕੈਸੀਆਂ ਹਸਤੀਆਂ ਹੋਣੀਆਂ ਨੇ ਏਦਾਂ ਨਾਂ ਲਿਖਣ ਲੱਗਣ। ਇੱਕ ਬੀਬੀ ਭਾਨੀ, ਪਿਤਾ ਦਾ ਨਾਂ ਗੁਰੂ ਅਮਰਦਾਸ ਜੀ, ਪਤੀ ਦਾ ਨਾਂ ਗੁਰੂ ਰਾਮਦਾਸ ਜੀ, ਪੁੱਤ ਦਾ ਨਾਂ ਗੁਰੂ ਅਰਜਨ ਦੇਵ ਜੀ, ਪੁੱਤ ਤੇ ਤੇਰੇ ਪੋਤੇ ਦਾ ਨਾਂ ਮਾਤਾ ਜੀ ਲਿਖਾਓ ਜਰਾ, ਗੁਰੂ ਹਰਗੋਬਿੰਦ ਸਾਹਿਬ ਜੀ, ਪੜਪੋਤੇ ਦਾ ਨਾਂ ਲਿਖਾ ਮਾਤਾ ਜੇ ਹੋਵੇ, ਪੜਪੋਤਾ ਗੁਰੂ ਤੇਗ ਬਹਾਦਰ ਸਾਹਿਬ, ਪੜ ਪੜ ਪੋਤਰਾ ਗੁਰੂ ਗੋਬਿੰਦ ਸਿੰਘ, ਪੜ 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 ਪੋਤਰਾ ਪੋਤੇ ਦਾ ਗਾਂ ਅੱਗੇ। ਫੇਰ ਬਣਦੇ ਨੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਪਿਤਾ ਗੁਰੂ ਤੇ ਪਤੀ ਵੀ ਗੁਰੂ ਤੇਰਾ, ਗੁਰੂ ਹੋਣ ਪੁੱਤ ਪੋਤਰੇ, ਗੁਰੂ ਅਮਰਦਾਸ ਜੀ ਨੇ ਕਿਹਾ ਸੀ। ਤੇਰਾ ਪਤੀ ਵੀ ਗੁਰੂ, ਤੇਰਾ ਪਿਓ ਵੀ ਗੁਰੂ, ਤੇਰੇ ਪੁੱਤ ਪੋਤੇ ਵੀ ਗੁਰੂ ਹੋਣਗੇ। ਬੀਬੀ ਭਾਨੀ ਖੁਸ਼ ਕੀਤਾ ਤੂੰ, ਤੇਰੇ ਪੁੱਤ ਪੋਤੇ ਵੀ ਗੁਰੂ, ਕੈਸੀ ਹਸਤੀ ਸੀ। ਇਸੇ ਤਰ੍ਹਾਂ ਮਾਤਾ ਗੁਜਰੀ, ਜੇ ਮਾਤਾ ਗੁਜਰੀ ਜੀ ਨੂੰ ਕੋਈ ਪੁੱਛੇ ਤੇ ਸਹੁਰਾ ਮੇਰਾ ਗੁਰੂ ਹਰਗੋਬਿੰਦ ਸਾਹਿਬ, ਪਤੀ ਗੁਰੂ ਤੇਗ ਬਹਾਦਰ ਸਾਹਿਬ। ਮਾਤਾ ਬੱਚੇ ਕਿੰਨੇ ਆ? ਇੱਕੋ ਹੀ ਹੈ ਪੁੱਤ। ਬੱਚੇ ਕਿੰਨੇ ਆ? ਇੱਕ ਹੈ। ਕੀ ਨਾਂ ਹੈ? ਫਿਰ ਉਦੋਂ ਕਹਿਣਾ ਗੋਬਿੰਦ ਸਿੰਘ। ਧੰਨ ਮਾਂ ਗੁਜਰੀ। ਤੇ ਮਾਤਾ ਪੋਤੇ, ਫਿਰ ਉਦੋਂ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਕਿੱਡਾ ਸਿਰ ਉੱਚਾ ਕਰਤਾ ਮਾਂ ਗੁਜਰੀ ਦਾ ਪੋਤਿਆਂ ਨੇ, ਗੁਰੂ ਗੋਬਿੰਦ ਸਿੰਘ ਨੇ ਜਨਮ ਲੈ ਕੇ ਉਹਨਾਂ ਦੀ ਕੁੱਖ ਤੇ। ਕਿੰਨਾ ਕੁਝ, ਕਿੱਥੇ ਤੱਕ! ਮੈਂ ਵੀਰਾਂ ਨੂੰ ਬੇਨਤੀ ਕਰਦਾ ਵੀ ਇਹ ਆਪਣੀਆਂ ਮਾਵਾਂ ਦਾ ਨਾਂ ਉੱਚਾ ਕਰਨਾ ਹੁੰਦਾ। ਸਾਡੀਆਂ ਮਾਵਾਂ ਇੰਨੇ ਨਾਲ ਹੀ ਖੁਸ਼ ਨੇ, ਪੱਗ ਬੰਨੀ ਹੈ ਮੇਰੇ ਪੁੱਤ ਨੇ, ਦਾੜੀ ਰੱਖੀ ਹੈ, ਸਿੱਖ ਹੈ ਮੇਰਾ ਬੱਚਾ, ਮੇਰਾ ਬੱਚਾ ਨਸ਼ਾ ਨਹੀਂ ਕਰਦਾ। ਮਾਵਾਂ ਬੜੀਆਂ ਖੁਸ਼ ਨੇ, ਸਾਡੀਆਂ ਮਾਵਾਂ ਕਰਮਾਂ ਵਾਲੀਆਂ। ਮੈਂ ਮੇਰੀ ਮਾਂ ਦੇ ਭੋਗ ਤੇ ਬੋਲਿਆ, ਮੈਨੂੰ ਯਾਦ ਹੈ ਮੈਂ ਇਹ ਲਾਈਨ ਬੋਲੀ। ਮੈਂ ਕਿਹਾ ਇਹ ਦੁੱਖ ਤੇ ਕਈ ਮੈਨੂੰ ਕਹਿੰਦੇ ਨੇ ਭਾਈ ਸਾਹਿਬ ਤੁਹਾਡੀ ਮਾਂ ਨੇ ਕੁਛ ਨਹੀਂ ਵੇਖਿਆ, ਹਜੇ ਤੇ ਵੇਖਣ ਦੀ ਉਮਰ ਸੀ। 62 ਸਾਲ ਦੀ ਉਮਰ ਮੇਰੀ ਮਦਰ ਚਲੇ ਗਏ, ਮੇਰੀ ਨਾਨੀ ਜਿਉਂਦੀ ਅਜੇ, ਤੇ ਮਾਂ ਮੇਰੀ ਇੰਨੀ ਤਕੜੀ ਚੰਗੀ ਪਲੀ, ਛੇਤੀ ਛੇਤੀ ਚਲੇ ਗਈ। ਮੈਂ ਅਮਰੀਕਾ ਸੀ ਉਦੋਂ, ਭੋਗ ਤੇ ਮੈਂ ਇਹ ਗੱਲ ਬੋਲੀ। ਮੈਂ ਕਿਹਾ ਇਹ ਤੇ ਗੱਲ ਠੀਕ ਹੈ, ਸਾਰੇ ਹੀ ਕਹਿੰਦੇ ਨੇ ਤੁਹਾਡੀ ਮਾਂ ਨੇ ਕੀ ਵੇਖਿਆ, ਤੁਹਾਡੀ ਮਾਂ ਨੇ ਕੀ ਵੇਖਿਆ ਭਾਈ ਸਾਹਿਬ। ਪਰ ਮੈਂ ਕਿਹਾ 25 ਸਾਲ ਮੇਰੀ ਮਾਂ ਨੇ ਇੱਦਾਂ ਬਹਿ ਕੇ ਮੈਨੂੰ ਕੀਰਤਨ ਕਰਦੇ ਨੂੰ ਵੇਖਿਆ, ਤੇ ਜਦੋਂ ਮੈਂ ਕਿਹਾ ਮੈਂ ਇੱਦਾਂ ਬੋਲਦਾ ਹੁੰਦਾ ਨਾ ਸਟੇਜ ਤੇ ਖੜਾ ਹੋ ਕੇ ਦੀਵਾਨ ਲਾਉਂਦਾ, ਕਈ ਵਾਰੀ ਲੱਖ ਬੰਦੇ ਚ ਗੱਲ ਕਰਦਾ ਹੁੰਦਾ, ਉੱਥੇ ਬੈਠੀ ਉਹ ਇੱਦਾਂ ਕਹਿੰਦੀ ਹੈ ਮੇਰਾ ਪੁੱਤ ਹੈ, ਇਹ ਮੇਰਾ ਮੁੰਡਾ, ਮੇਰਾ ਦੁੱਧ ਪੀਤਾ ਹੈ, ਇਹ ਮੇਰੀ ਮਾਂ ਲਈ ਮਾਣ ਵਾਲੀ ਗੱਲ। ਤੇ ਆਪਣੀਆਂ ਮਾਵਾਂ ਦਾ ਮਾਣ ਨਹੀਂ ਤੋੜੀਦਾ, ਮਾਂ ਨੂੰ ਮਾਣ ਦਵਾਈਦਾ, ਪਿਤਾ ਨੂੰ ਮਾਣ ਦਵਾਈਦਾ, ਕਵੇ ਪਿਓ ਸਾਡਾ ਮੇਰਾ ਪੁੱਤ, ਇਹ ਮੇਰਾ ਬੱਚਾ ਹੈ। ਤੇ ਨਸ਼ੇ ਕਰਾਂਗੇ, ਬੇੜਾ ਭਾ ਲਵਾਂਗੇ, ਸ਼ਰਮ ਮੰਨਦੇ ਨੇ, ਮੈਂ ਕਿਵੇਂ ਕਵਾਂ ਮੇਰਾ ਬੱਚਾ ਹੈ। ਜਦੋਂ ਗਲਤ ਪਾਸੇ ਪੈ ਜਾਂਦੇ ਆ, ਬਦਨਾਮੀ ਕਰਾਉਂਦੇ ਆ, ਕੇਸ ਹੁੰਦੇ ਆ ਪੁੱਠੇ ਕੰਮਾਂ, ਪੁੱਠੇ ਕੰਮਾਂ ਚ ਕੇਸ ਹੋਣੇ ਨੇ ਜਦੋਂ, ਤੇ ਰੱਜ ਕੇ ਬਦਨਾਮੀ ਹੋਣੀ ਹੈ, ਤੇ ਫਿਰ ਸ਼ਰਮ ਵੀ ਸਾਡੇ ਮਾਪਿਆਂ ਨੂੰ ਆਉਣੀ ਹੈ। ਇਸ ਕਰਕੇ ਫਰਕ ਹੈ ਬੜਾ, ਆਪਣੇ ਮਾਂ ਪਿਓ ਦੀ ਇੱਜ਼ਤ ਕਰਿਓ, ਕਰਾਇਓ, ਨਸ਼ਿਆਂ ਚ ਨਾ ਪਿਓ। ਨੌਜਵਾਨੋ, ਵੀਰੋ, ਬੱਚਿਓ, ਭਰਾਵੋ ਮੇਰਿਓ, ਨਸ਼ਿਆਂ ਚ ਨਾ ਪਿਓ, ਜ਼ਿੰਦਗੀ ਬਰਬਾਦ ਨਾ ਕਰਿਓ। ਗਲ ਗਏ ਬੜੇ, ਕੁਛ ਨਹੀਂ ਖੱਟਿਆ ਇਹਦੇ ਵਿੱਚੋਂ ਕਿਸੇ, ਆਪਾਂ ਕੀ ਖੱਟ ਲਾਂਗੇ। ਤੇ ਇੱਕ ਮੈਂ ਹੋਰ ਬੇਨਤੀ ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ, ਦਾਦਾ ਦਾਦੀ ਰਾਮ ਦੇ ਭਗਤ ਸੀ, ਰਾਮ ਦੇ ਰਿਓ ਭਾਈ, ਕ੍ਰਿਸ਼ਨ ਭਗਤ ਸੀ, ਕ੍ਰਿਸ਼ਨ ਜੀ ਦੇ ਰਿਓ, ਦਾਦਾ ਪੜਦਾਦਾ ਦਾਦੇ ਦਾ ਦਾਦਾ ਕ੍ਰਿਸ਼ਨ ਜੀ ਨੂੰ ਮੰਨਦਾ ਸੀ, ਮੰਨਿਓ। ਤੇ ਜੇ ਵੀ ਵੇਖ ਲਈ, ਜੇ ਦਾਦਾ ਪੜਦਾਦਾ ਗੁਰੂ ਨਾਨਕ ਦਾ ਸਿੱਖ ਸੀ, ਤੇ ਗੁਰੂ ਨਾਨਕ ਦਾ ਬਣ ਕੇ ਰਹੀ, ਦਸ਼ਮੇਸ਼ ਦਾ ਬਣ ਕੇ ਰਹੀ। ਇਹ ਵੀ ਮੇਰੀ ਬੇਨਤੀ ਹੈ, ਇਹ ਸੈੱਲ ਮੈਂਬਰੀ ਹੁੰਦੀ ਹੈ, ਕਿਤੇ ਕਿਤੇ ਜਾ ਕੇ ਨਾ ਢਿੱਡ ਚੋਂ ਕੁਛ ਹੁੰਦਾ ਵੀ ਸਹੀ ਥਾਂ ਤੇ ਆਏ। ਆ ਸਾਡੇ ਕਈ ਬਸ ਵੀਰ ਭੈਣ ਭਰਾ ਆਲੇ ਦੁਆਲੇ ਤੁਰੇ ਤੇ ਫਿਰਦੇ ਆ, ਪਰ ਗੱਟ ਫੀਲਿੰਗ ਹੈ ਨਾ ਜਿਹੜੀ, ਗੱਟ ਫੀਲ ਵੀ ਹੁੰਦੀ ਹੈ, ਇਹ ਅਲੱਗ ਵਿਸ਼ਾ ਹੈ। ਗੱਟ ਬੈਕਟੀਰੀਆ ਹੁੰਦਾ ਹੈ ਕਿ ਜਿਹੜਾ ਬ੍ਰੇਨ ਔਰ ਗੱਟ ਦਾ ਗਹਿਰਾ ਸੰਬੰਧ ਹੈ, ਕਨੈਕਸ਼ਨ ਹੈ ਗੱਟ ਦਾ ਤੇ ਬ੍ਰੇਨ ਦਾ। ਤੇ ਕਈ ਥਾਵਾਂ ਦੇ ਉੱਤੇ ਨਾ ਉਹ ਤੁਹਾਡੇ ਅੰਦਰੋਂ ਐਂ ਲੱਗਦਾ ਵੀ ਸਹੀ ਆਇਆ ਵਾ। ਹੁਣ ਸਾਡੇ ਵਰਗਾ ਜਦੋਂ ਅਸੀਂ ਕਿਤੇ ਦਸ਼ਮੇਸ਼ ਪਾਤਸ਼ਾਹ ਦਾ ਸਥਾਨ ਹੈ ਇੱਥੇ ਅੰਦਰ ਦਿਹਲੀ ਦੇ ਉੱਤੇ ਜਦੋਂ ਐਂ ਕਿਤੇ ਸਿਰ ਰੱਖੀਏ ਤੇ ਅੰਦਰ ਇੱਕ ਠੰਡ ਪੈਂਦੀ। ਇਸ ਕਰਕੇ ਇਹ ਚੇਤਾ ਰੱਖਣਾ ਹੈ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ, ਸਾਡਾ ਦਾਦਾ ਦਾਦੇ ਦਾ ਦਾਦਾ ਕੌਣ ਸੀ। ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਖਰੀਦੀਆਂ ਜਾਂਦੀਆਂ, ਸਾਡੇ ਕਈ ਬੰਦੇ ਭੁਲੇਖਿਆਂ 'ਚ ਤੁਰੇ ਫਿਰਦੇ ਆ। ਮਿਹਰਬਾਨੀਆਂ ਕਰਕੇ ਵਫਾਦਾਰੀਆਂ ਖਰੀਦ ਲਵਾਂਗੇ, ਇੱਦਾਂ ਨਹੀਂ ਹੁੰਦਾ। ਅਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਮੇਰਾ ਇਹੋ ਹੀ ਸੁਨੇਹਾ ਆਪ ਸਾਰਿਆਂ ਨੂੰ ਕਿ ਜ਼ਰੂਰ ਆਪਣੇ ਆਪਣੇ ਧਰਮਾਂ ਦੇ ਵਿੱਚ ਕਾਇਮ ਰਹੋ, ਕਈ ਥਾਵਾਂ ਤੇ ਧਰਮ ਪਰਿਵਰਤਨ ਦੀ ਗੱਲ ਹੁੰਦੀ ਹੈ, ਫੁਕੀਆਂ ਜੀਆਂ ਕਰਾਮਾਤਾਂ ਜੀਆਂ ਸਟੇਜਾਂ ਤੇ ਕਰਕੇ ਵਿਖਾ ਕੇ ਐਵੇਂ ਜਿਵੇਂ ਕੋਈ ਮਜ਼ਾਕ ਜਿਹਾ ਉਹ ਛੂੰ ਜਿਹਾ ਕਰ ਦਿੱਤਾ, ਬੰਦੇ ਡਿੱਗ ਪਏ 10-20-50, ਲਓ ਜੀ ਆ ਵੇਖੋ ਜੀ ਕਰਾਮਾਤ ਹੋ ਗਈ, ਬੰਦਾ ਤੁਰ ਪਿਆ ਜੀ, ਬੰਦਾ ਬੋਲ ਪਿਆ ਜੀ, ਬੰਦਾ ਵੇਖਣ ਲੱਗ ਪਿਆ ਜੀ, ਇਹ ਐਵੇਂ ਜਾਦੂਗਰਾਂ ਵਾਲੇ ਕੰਮ ਹੁੰਦੇ ਆ। ਹਿਪਨੋਟਾਈਜ਼ ਕਰਨਾ ਸਿੱਖਣਾ ਹੋਵੇ, ਅੱਜ ਕੱਲ੍ਹ ਤੇ ਕਲਾਸਾਂ ਲੱਗਦੀਆਂ ਪੱਥਰ ਦਾ ਬਣ, ਜੇ ਬੰਦੇ ਨੂੰ ਐਂ ਕਹਿ ਦਈਏ ਨਾ ਵੀ ਹਿੱਲ ਨਾ ਸਕੇਗਾ, ਹਿੱਲ ਨਹੀਂ ਸਕਦਾ ਉਹ, ਇਹ ਤੇ ਤੂੰ ਸਿੱਖ ਲੈ, 5-4 ਹਜ਼ਾਰ ਰੁਪਇਆ ਲੱਗਣਾ, ਤੂੰ ਹਿਪਨੋਟਾਈਜ਼ ਸਿੱਖ ਲੈ ਕਿਤੋਂ, ਕਿੱਡਾ ਕੁ ਔਖਾ ਕੰਮ ਹੈ, ਜਾਓ ਸਿੱਖ ਆਓ। ਇੱਥੇ ਸਾਡੇ ਸਿਖਾਉਂਦੇ ਫਿਰਦੇ ਨੇ ਬੰਦੇ ਕਈ ਆਲੇ ਦੁਆਲੇ, 5-7 ਹਜ਼ਾਰ ਰੁਪਇਆ ਲੱਗਣਾ ਹਿਪਨੋਟਾਈਜ਼ ਕਰਨ ਦਾ ਕੋਰਸ ਸਿੱਖ ਲੈ। ਹਿਪਨੋਟਾਈਜ਼ ਕਰਨ ਤੇ ਕਿੰਨਾ ਕੁ ਟਾਈਮ ਲੱਗਦਾ, ਬੰਦੇ ਨੂੰ ਐਂ ਕਹਿ ਦੇਣਾ ਐਂ ਚੁਟਕੀ ਮਾਰ ਕੇ, ਤੂੰ ਹੁਣ ਹਿੱਲ ਨਹੀਂ ਸਕਦਾ, ਉਹ ਹਿੱਲ ਨਹੀਂ ਸਕਦਾ, ਤੇਰਾ ਨਾਂ ਇੱਦਾਂ ਬੋਲ ਦਿਓ ਐਂ ਕਰਕੇ, ਤੇਰਾ ਨਾਂ ਕੀ ਹੈ, ਉਹ ਕਹਿੰਦਾ ਬਲਵਿੰਦਰ ਸਿੰਘ, ਲੈ ਇਹ ਆ ਚੱਕ ਤੇਰਾ ਨਾਂ ਕੱਢਤਾ ਤੇਰੇ ਦਿਮਾਗ ਚੋਂ, ਲੈ ਹੁਣ ਤੇਰਾ ਨਾਂ ਦਿਲਬਾਗ ਸਿੰਘ ਹੈ, ਜੋਰ ਮਰਜ਼ੀ ਲਾ ਲਓ ਉਹ ਦਿਲਬਾਗ ਹੀ ਬੋਲੂ, ਉਹ ਬਲਜਿੰਦਰ ਸਿੰਘ ਨਹੀਂ ਕਹਿ ਸਕਦਾ। ਹਿਪਨੋਟਾਈਜ਼ ਇਹ ਮਾਈਂਡ ਹੈ, ਇਹਦੀ ਤੇ ਤੁਸੀਂ ਜਾਂਚ ਸਿੱਖ ਸਕਦੇ ਹੋ, ਸਿੱਖ ਲਓ। ਪਰ ਇਹਨਾਂ ਗੱਲਾਂ ਨੂੰ ਵੇਖ ਕੇ ਵੀ ਬੁੱਲੇ ਬੁੱਲੇ ਕਰਾਮਾਤ ਕਰਦੀ, ਇੱਦਾਂ ਕੋਈ ਕਰਾਮਾਤ ਨਹੀਂ ਹੁੰਦੀ ਭਰਾਵਾ, ਤੂੰ ਖੁਦ ਕਰਾਮਾਤ ਹੈ, ਤੇਰਾ ਦੁਨੀਆਂ 'ਚ ਆਉਣਾ ਸੰਸਾਰ 'ਚ ਆਉਣਾ ਇਹੀ ਤੇਰਾ ਕਰਾਮਾਤ ਹੈ, ਮਿਹਨਤ ਕਰ, ਦਿਮਾਗ ਚਲਾ ਮਾੜਾ ਮੋਟਾ ਆਪਣਾ, ਇਹਨਾਂ ਚੱਕਰਾਂ 'ਚ ਨਾ ਪਓ, ਬਸ ਇਹਨੂੰ ਹੀ ਬੇਨਤੀ। ਇਸ ਵਿਸ਼ੇ 'ਤੇ ਬਹੁਤ ਕੁਝ ਕਿਹਾ ਜਾ ਸਕਦਾ ਪਰ ਮੈਨੂੰ ਚੰਗਾ ਨਹੀਂ ਲੱਗਦਾ, ਬਸ ਇਹਨੂੰ ਹੀ ਬੇਨਤੀ ਵੀ ਅਸੀਂ ਕਲਗੀਧਰ ਦੇ ਬਣ ਕੇ ਰਹੋ, ਗੁਰੂ ਨਾਨਕ ਦੇ ਬਣ ਕੇ ਰਹੋ, ਇਹਨੂੰ ਹੀ ਬੇਨਤੀ। ਸਰਬ ਸੰਗਤਾਂ ਦਾ ਧੰਨਵਾਦ ਹੈ, ਤੁਸੀਂ ਰਲ ਮਿਲ ਕੇ ਉਪਰਾਲਾ ਕੀਤਾ, ਇਸ ਗੱਲ ਦੀ ਵੀ ਵਧਾਈ ਕਿ ਤੁਸੀਂ ਟਿਕ ਕੇ ਅੱਜ ਥੋੜ੍ਹਾ ਬੈਠੇ ਹੋ, ਹਿਲਜੁਲ ਨਹੀਂ ਕੀਤੀ ਪਹਿਲਾਂ, ਕੱਲ੍ਹ ਜਿੰਨੀ ਤਾਂ ਨਹੀਂ ਕੀਤੀ, ਕਰਤੇ ਲੈਣੀ ਸੀ ਜੇ ਮੈਂ ਨਾ ਸ਼ੁਰੂ 'ਚ ਬੋਲਦਾ ਨਾ ਵੀ ਬਹਿ ਜਾਓ ਟਿਕ ਕੇ, ਹਿੱਲਣਾ ਨਹੀਂ ਤੁਹਾਡੇ ਘਰ ਨਹੀਂ ਭਜਤ, ਫਿਰ ਹਿੱਲ ਜਾਣਾ ਸੀ ਅੱਜ, ਪਰ ਚਲੋ ਹੁਣ ਟਿਕ ਗਏ ਤੇ ਸ਼ੁਕਰ ਹੈ। ਹੁਣ ਅਰਦਾਸ ਹੋ ਲੈਣ ਦੀ ਹੈ, ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ, ਤੇ ਸਰਬੱਤ 'ਚ ਤੁਸੀਂ ਵੀ ਆਉਂਦੇ ਹੋ, ਸਾਡਾ ਅਰਦਾਸੀਆ ਸਿੰਘ ਤੇ ਕਹਿੰਦਾ ਹੁੰਦਾ ਹੈ, ਦੇਸ਼ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਸਾਰਿਆਂ ਦੇ ਗਏ ਹੈ, ਸਾਰਿਆਂ ਲਈ ਅਰਦਾਸ ਕਰੋ, ਜਿੱਥੇ ਵੀ ਕਿਤੇ ਰਹਿਣ ਸਭ ਚੜ੍ਹਦੀ ਕਲਾ 'ਚ ਰਹਿਣ, ਆਓ ਸਭ ਦੇ ਭਲੇ ਦੀ ਅਰਦਾਸ ਕਰੀਏ। ਤੇ ਆਪ ਸਾਰਿਆਂ ਨੂੰ ਬੇਨਤੀ ਹੈ, ਮੁੱਖ ਵਾਕ ਸੁਣ ਕੇ ਫੇਰ ਚਾਲਾ ਪਾਇਓ, ਗੁਰੂ ਜੀ ਜਾਣਗੇ ਆਪਾਂ ਫੇਰ ਚੱਲਾਂਗੇ, ਕਾਲ ਨਹੀਂ ਕਰਨੀ। ਪਰਸੋਂ ਨੂੰ ਦੀਵਾਨ ਆਦਮਪੁਰ ਦੇ ਨੇੜੇ ਖੋਜਕੀਪੁਰ, ਪਿੰਡ ਖੋਜਕੀਪੁਰ ਹੈ, ਅੱਗੇ ਨੂੰ ਹੈ ਥੋੜ੍ਹਾ ਜਿਹਾ, ਆਦਮਪੁਰ ਦੇ ਨੇੜੇ ਮੈਨੂੰ ਬਹੁਤਾ ਨਹੀਂ ਪਤਾ, ਪਰ ਉੱਧਰ ਹੀ ਹੈ ਕਿਤੇ, ਖੋਜਕੀਪੁਰ ਪਿੰਡ ਆਦਮਪੁਰ ਦੇ ਨਾਲ ਹੀ ਹੈ, ਆਦਮਪੁਰ ਕਸਬਾ ਹੀ ਪੈ ਜਾਂਦਾ ਸਮਝ ਲਓ, ਉੱਥੇ ਦੀਵਾਨ ਹੈ, ਇੱਕ ਦੀਵਾਨ ਤਿੰਨ ਨੇ ਆਪਣਾ ਸਥਾਨ ਗਲਾਡਾ ਗਰਾਊਂਡ ਸਾਹਮਣੇ ਵਰਧਮਾਨ ਮਿੱਲ ਚੰਡੀਗੜ੍ਹ ਰੋਡ, ਬਹੁਤ ਵੱਡਾ ਗਰਾਊਂਡ ਹੈ ਖੁੱਲ੍ਹਾ ਲੁਧਿਆਣੇ ਸ਼ਹਿਰ ਦੇ ਵਿੱਚ, 27-28 ਫਰਵਰੀ 1 ਮਾਰਚ 2026 ਰਾਤ ਦੇ ਦੀਵਾਨ ਹੈ, 27-28 ਫਰਵਰੀ 1 ਮਾਰਚ ਇਹ ਨੇ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਸਮਾਗਮ, ਆਪ ਜੀ ਦਰਸ਼ਨ ਦੇਣੇ, ਤੇ ਬਾਕੀ ਜਿਹੜੀ ਸੰਗਤ ਪਰਮੇਸ਼ਵਰ ਦੁਆਰ ਸਾਹਿਬ ਜਾਂਦੀ ਹੈ ਉਹਨਾਂ ਨੂੰ ਬੇਨਤੀ ਹੈ, ਚੇਤਾ ਭੁੱਲ ਜਾਂਦਾ ਹੈ ਦੀਵਾਨ, ਕਦੇ ਅਸੀਂ ਸ਼ਨੀਵਾਰ ਦਾ ਲਾ ਲੈਂਦੇ ਹਾਂ ਕਦੇ ਐਤਵਾਰ ਦਾ, ਚੇਤਾ ਰਵੇ ਇਸ ਕਰਕੇ ਸੰਗਰਾਂਦ ਚੇਤਾ ਰਹਿ ਜਾਂਦੀ ਹੈ, ਫਰਵਰੀ ਮਹੀਨੇ ਤੋਂ ਸੰਗਰਾਂਦ ਦਾ ਦੀਵਾਨ ਹਰ ਮਹੀਨੇ ਪਰਮੇਸ਼ਵਰ ਦੁਆਰ ਹੋਇਆ ਕਰੇਗਾ, ਗਰਮੀਆਂ 'ਚ ਰਾਤ ਦਾ, ਸਿਆਲਾਂ 'ਚ ਦਿਨ ਦਾ, 3 ਮਹੀਨੇ ਦਿਨ ਬਾਕੀ ਰਾਤ, ਹਰ ਸੰਗਰਾਂਦ ਦਾ ਪਹਿਲੀ ਦੇਸੀ ਮਹੀਨੇ ਦੀ ਪਹਿਲੀ ਤਰੀਕ ਦਾ ਜੋ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸਮਾਗਮ ਹੋਇਆ ਕਰੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਦੁਆਬੇ ਵਾਲੇ ਨੇੜੇ ਨੇੜੇ ਵਾਲੇ ਸਾਰੇ ਬੈਠੇ ਹੋ, ਆਇਆ ਕਰੋ, ਹਾਜ਼ਰੀ ਭਰਿਆ ਕਰੋ, ਫਿਰ ਮੈਨੂੰ ਵੀ ਆਉਣਾ ਸੌਖਾ ਲੱਗਦਾ, ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਮੂੰਹ ਵਿਖਾਉਂਦੇ ਰਹਿੰਦੇ ਆ ਵੀ ਹਾਂ ਮੈਂ ਹੈਗਾ ਮੈਂ ਆਉਂਦਾ, ਫਿਰ ਮੈਨੂੰ ਵੀ ਆਉਣਾ ਚੰਗਾ ਲੱਗਦਾ ਵੀ ਤੁਸੀਂ ਪਿਆਰ ਸਾਡਾ ਬਣਿਆ ਰਹਿੰਦਾ, ਤੇ ਮੈਂ ਜਿਵੇਂ ਕੱਲ ਅੱਗੇ ਵੀ ਕਿਹਾ ਕੱਲ ਵੀ ਬਹੁਤ ਸੰਗਤ ਨੂੰ ਤੇ ਮੈਂ ਬਾਈ ਫੇਸ ਜਾਣਦਾ ਵੀ ਆ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਵਾਲੇ, ਬਹੁਤ ਬੰਦਿਆਂ ਨੂੰ ਮੈਂ ਇੱਦਾਂ ਹੀ ਜਾਣਦਾ ਕਿਉਂਕਿ ਪੁਰਾਣਿਆਂ ਨੂੰ ਵੇਖਿਆ, ਛੋਟੇ ਛੋਟੇ ਬੱਚੇ ਕਈ ਵੇਖੇ ਆ, ਕਈ ਆਪ ਨਿਆਣੇ ਹੁੰਦੇ ਸੀ ਭੱਜ ਭੱਜ ਦੀਵਾਨਾਂ 'ਚ ਆਉਂਦੇ ਸੀ, ਹੁਣ ਆਪਣੇ ਨਿਆਣਿਆਂ ਨੂੰ ਲਿਆਉਂਦੇ ਆ ਨਾਲ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲਿਆਉਂਦੇ ਆ, ਤੇ ਕਈ ਉਦੋਂ ਦੇ ਲਾਏ ਬੂਟੇ ਲੱਗੇ ਬੂਟੇ ਅਜੇ ਤੱਕ ਹਰੇ ਆ, ਕਾਇਮ ਨੇ, ਅਜੇ ਵੀ ਸਿੱਖੀ ਦੇ ਵਿੱਚ ਜੁੜੇ ਹੋਏ ਆ, ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕਮਰ ਕੱਸੇ ਕਰੋ, ਹਰ ਬੰਦਾ ਪ੍ਰਚਾਰਕ ਬਣੇ, ਹਰ ਬੰਦਾ ਗੁਰਸਿੱਖੀ ਨਾਲ ਗੁਰੂ ਸਾਹਿਬ ਨਾਲ ਜੋੜੋ, ਪਿਆਰ ਨਾਲ ਜੋੜੋ, ਪਿਆਰ ਦੀ ਜਿਹੜੀ ਹੈ ਨਾ ਬਾਤ ਉਹ ਪਾਣੀ ਜ਼ਰੂਰੀ ਹੁੰਦੀ ਹੈ। ਬ੍ਰੇਨ ਦੇ ਵਿੱਚ ਗੁਰੂ ਸਾਹਿਬ ਦੀ ਪਿਆਰ ਦੀ ਮੂਰਤ ਸਾਨੂੰ ਬਣਾਉਣੀ ਪੈਣੀ ਹੈ। ਸਤਿਗੁਰੂ ਨਾਲ ਪਿਆਰ ਕਰਨਾ ਸਿੱਖੀਏ, ਇਨਸਾਨੀਅਤ ਨਾਲ ਪਿਆਰ ਕਰੀਏ, ਨਫ਼ਰਤ ਖਤਮ ਕਰੀਏ ਮਨਾਂ 'ਚੋਂ, ਜਿੱਥੇ ਜਿਹੜਾ ਲੱਗਾ ਹੈ ਠੀਕ ਹੈ, ਚੜ੍ਹਦੀ ਕਲਾ 'ਚ ਰਹੋ। ਸਰਬ ਸੰਗਤਾਂ ਦਾ ਧੰਨਵਾਦ। ਬਾਕੀ ਨੇੜੇ ਤੇੜੇ ਕਿਤੇ ਵੀ ਪ੍ਰੋਗਰਾਮ ਹੋਇਆ, ਆਦਮਪੁਰ ਤੇ ਪਰਸੋਂ ਹੈ ਹੀ ਹੈ, ਸਾਡੇ ਨਰਾਲਾ ਵੀ ਸਥਾਨ ਹੈ ਬਣਿਆ ਹੋਇਆ, ਉੱਥੋਂ ਦੇ ਪ੍ਰਬੰਧਕ ਸਰਦਾਰ ਕੁਲਵੀਰ ਸਿੰਘ ਜੀ, ਸਰਦਾਰ ਮਹਿੰਦਰ ਸਿੰਘ ਜੀ ਆਏ ਹੋਏ ਹਨ, ਤੇ ਨਰਾਲਾ ਸ਼ਹਿਰ ਕਸਬਾ ਹੈ ਛੋਟਾ ਜਿਹਾ, ਉੱਥੇ ਗੁਰਦੁਆਰਾ ਸਾਹਿਬ ਬਣਾਇਆ ਸੀ, ਤੇ ਐਤਵਾਰ ਨੂੰ ਹਰ ਐਤਵਾਰ ਜਥਾ ਦੀਵਾਨ ਲਾਉਂਦਾ ਉੱਥੇ, ਤੇ ਕਦੇ ਕਦੇ ਦੋ ਕੁ ਮਹੀਨੇ ਬਾਅਦ ਮੈਂ ਵੀ ਪ੍ਰੋਗਰਾਮ ਇੱਕ ਕਰਨ ਵਾਸਤੇ ਆ ਜਾਂਦਾ। ਬੇਗੋਵਾਲ ਦੇ ਨਾਲ ਹੀ ਨਰਾਲਾ ਹੈ, ਸੋਹਣਾ ਸਥਾਨ ਉੱਥੇ ਬਣਿਆ, ਆਉਣ ਵਾਲੇ ਸਮੇਂ 'ਚ ਉੱਥੇ ਵੱਡਾ ਸਮਾਗਮ ਵੀ ਰੱਖਾਂਗੇ, ਜਿੰਨਾ ਕੋਲ ਟਾਈਮ ਹੋਵੇ ਐਤਵਾਰ ਦੇ ਐਤਵਾਰ ਜਥਾ ਜਾਂ ਭਾਈ ਗੁਰਪ੍ਰੀਤ ਸਿੰਘ ਆਉਂਦੇ ਆ ਜਾਂ ਭਾਈ ਸੁਰਿੰਦਰ ਸਿੰਘ ਆਉਂਦੇ ਆ, ਉੱਥੇ ਹਾਜ਼ਰੀਆਂ ਭਰਦੇ ਹਨ, ਉੱਥੇ ਟਾਈਮ ਹੋਵੇ ਤੇ ਦਰਸ਼ਨ ਦੇਣੇ। ਤੇ ਨਾਲ ਧੰਨਵਾਦ ਜਿਹੜਾ ਸਾਈਂ ਜੀ ਦਾ, ਸਰਦਾਰ ਮੋਹਨ ਸਿੰਘ ਜੀ ਸਾਈਂ, ਉਹਨਾਂ ਦਾ ਧੰਨਵਾਦ। ਇਹਨਾਂ ਦੇ ਬੱਚੇ ਐਡਵੋਕੇਟ ਬਣੇ, ਵਕੀਲ ਬਣੇ ਨੇ ਬਾਹਰ, ਤੇ ਬੀਬੀ ਨਰਿੰਦਰ ਕੌਰ ਇਹਨਾਂ ਦੀ ਨੂੰਹ ਵਕੀਲ ਬਣ ਗਈ ਹੈ ਕੈਨੇਡਾ 'ਚ। ਉਹਨੇ ਮੈਨੂੰ ਦੱਸਿਆ, ਕਹਿੰਦੀ ਬੇਨਤੀ ਕਰਦੇ ਹੋ, ਸੰਗਤ ਸੁਣਦੀ ਹੁੰਦੀ ਹੈ, ਵੀ ਸਾਈਂ ਜੀ ਦੀ ਨੂੰਹ ਹੈ ਜਿਹੜੀ ਕੈਨੇਡਾ 'ਚ ਵਕੀਲ ਹੈ, ਤੇ ਕਹਿੰਦੇ ਜੇ ਉਹ ਕਿਸੇ ਨੂੰ ਉੱਥੇ ਤਕਲੀਫ ਹੋਵੇ, ਲੋੜ ਹੋਵੇ ਬੱਚਿਆਂ ਨੂੰ, ਬੱਚੇ ਗਏ ਹੈ, ਤੇ ਉਹ ਸਾਡੇ ਨਾਲ ਸੰਪਰਕ ਕਰ ਲੈਣ, ਅਸੀਂ ਉਹਨਾਂ ਦੀ ਹੈਲਪ ਕਰਾਂਗੇ, ਵਕੀਲ ਹੋਣ ਕਰਕੇ ਕੈਨੇਡਾ 'ਚ ਅਸੀਂ ਉਹਨਾਂ ਦੇ ਹੈਲਪ ਕਰ ਸਕਦੇ ਹਾਂ। ਸੋ ਜੇ ਕੋਈ ਕੈਨੇਡਾ ਦੇ ਵਿੱਚ ਸੱਜਣ ਸੁਣਦੇ ਹਨ ਜਾਂ ਨੇੜੇ ਤੇੜੇ, ਕਾਨੂੰਨੀ ਸਲਾਹ ਚਾਹੀਦੀ ਹੈ, ਸਹਾਇਤਾ ਚਾਹੀਦੀ ਹੈ, ਤਾਂ ਇਹਨਾਂ ਦੀ ਨੂੰਹ ਹੈ ਨਰਿੰਦਰ ਕੌਰ, ਉਹਦੇ ਨਾਲ ਸੰਪਰਕ ਕਰਿਓ। ਢੇਸੀ ਸਾਹਿਬ ਹੋਣਾ ਨੇ ਇਹਨਾਂ ਦਾ ਨਾਲ ਸਾਥ, ਪਰਿਵਾਰ ਨੇ, ਢੇਸੀ ਪਰਿਵਾਰ ਨੇ ਬੜਾ ਸਾਥ ਦਿੱਤਾ ਹੈ, ਤੇ ਉਹਨਾਂ ਦਾ ਸਪੁੱਤਰ ਤਨਮਨਜੀਤ ਸਿੰਘ ਜੋ ਢੇਸੀ ਪਰਿਵਾਰ ਇੰਗਲੈਂਡ ਦੇ ਵਿੱਚ ਹਨ, ਉਹ ਵੀ ਗੁਰਮੁਖ ਪਿਆਰੇ, ਬੜਾ ਉਹਨਾਂ ਨੇ ਕੰਮ ਕੀਤਾ ਹੈ, ਪੰਜਾਬੀਆਂ ਵਾਸਤੇ ਮਿਹਨਤ ਕਰਦੇ ਹਨ, ਸੋ ਨਾਮ ਬਣਾਇਆ ਇੰਗਲੈਂਡ ਦੀ ਧਰਤੀ ਤੇ, ਉਹਨਾਂ ਦਾ ਵੀ ਢੇਸੀ ਪਰਿਵਾਰ ਦਾ ਧੰਨਵਾਦ। ਜਿੰਨੇ ਸੱਜਣਾਂ ਨੇ ਸਾਈਂ ਜੀ ਦਾ ਸਾਥ ਦਿੱਤਾ ਹੈ, ਸਾਈਂ ਮੇਰਾ ਲੇਖ ਲਿਖਦਾ ਹੈ ਜੀ, ਇਹਨਾਂ ਦੀ ਟਿਊਨ ਵੀ ਇਹੀ ਲਾਈ ਹੋਈ ਹੈ ਫੋਨ ਦੇ ਉੱਤੇ, ਸਾਈਂ ਜੀ ਨੂੰ ਫੋਨ ਕਰੋ ਨਾ, ਤੇ ਸਾਈਂ ਜੀ ਨੇ ਅੱਗੇ ਲਿਖ ਲਾਇਆ ਹੋਇਆ, ਸਾਈਂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ, ਹੈ ਜੀ। ਸੋ ਸਾਈਂ ਜੀ ਨੇ ਉੱਦਮ ਕੀਤਾ ਹੈ, ਮਿਹਰਾਂ ਦਿਆ ਸਾਈਆਂ ਮਿਹਰ ਕਰੀ, ਮੈਂ ਧਾਰਨਾ ਵੀ ਸ਼ੁਰੂ 'ਚ ਹੋਈ ਗਈ ਹੈ, ਤੇ ਸਾਈਂ ਜੀ ਤੁਸੀਂ ਕੈਮਰੇ ਹੋ ਕੇ ਕਰਦੇ ਰਹੋ, ਸੰਗਤ ਉਪਰਾਲਾ ਨਾਲ ਲੱਗ ਕੇ ਕਰੇ, ਤੇ ਇਹ ਸਾਲ ਦੋ ਸਾਲ ਬਾਅਦ ਪ੍ਰੋਗਰਾਮ ਹੁੰਦਾ ਰਹੇ, ਸਾਈਂ ਜੀ ਨਾਲ ਪ੍ਰੇਮ ਰਿਹਾ। ਫਗਵਾੜੇ ਵਾਲੇ ਵੇਖੋ ਕਿੰਨੇ ਬੰਦੇ ਆ, 6-7 ਸਾਲ ਵਿੱਚ ਦੀ ਆਇਆ ਹੀ ਨਹੀਂ ਮੈਂ, ਪਰ ਸਾਈਂ ਜੀ ਤੇ ਆਉਂਦੇ ਜਾਂਦੇ ਰਹੇ, ਇਹਨਾਂ ਨੇ ਛੱਡਿਆ ਨਹੀਂ ਸਾਨੂੰ। ਇਹਨਾਂ ਨੇ ਘਰ ਵੀ ਦੀਵਾਨ ਲਵਾ ਲਿਆ ਸੀ ਵੀ ਚੱਲ ਜੇ ਨਹੀਂ ਬਾਹਰ ਪ੍ਰੋਗਰਾਮ ਹੁੰਦੇ ਤੇ ਮੇਰੇ ਘਰੇ ਹੀ ਕਰ ਲਓ, ਅਸੀਂ ਇਹਨਾਂ ਦੇ ਵਿਹੜੇ 'ਚ ਹੀ ਕੀਰਤਨ ਇੱਕ ਵਾਰੀ 2 ਘੰਟੇ ਲਾ ਗਏ ਸੀ। ਸੋ ਇਹਨਾਂ ਨੇ ਛੱਡਿਆ ਨਹੀਂ, ਹੁਣ ਤੱਕ ਪ੍ਰੇਮ ਰੱਖਿਆ, ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਸਾਥ ਸਹਿਯੋਗ ਦੇ ਕੇ, ਤੇ ਪ੍ਰੋਗਰਾਮ ਆਪਾਂ ਇੱਦਾਂ ਹੀ 1-2 ਦਿਨ ਕਰ ਲਿਆ ਕਰੀਏ, ਰੌਣਕ ਮੇਲਾ ਵੀ ਹੋ ਜਾਂਦਾ ਹੈ, ਤੇ ਨਾਲ ਨਾਲ ਫਿਰ ਕੁਛ ਨਾ ਕੁਛ ਵਿਚਾਰਾਂ ਹੋ ਜਾਂਦੀਆਂ। ਤੇ ਇਹ ਵੀ ਨਾਲ ਆਪ ਜੀ ਨੂੰ ਬੇਨਤੀ ਹੈ ਵੀ ਅੰਮ੍ਰਿਤ ਵੀ ਛਕਣਾ, ਦਾੜੀਆਂ ਕੇਸ ਰੱਖੋ, ਆਨੰਦਪੁਰ ਸਾਹਿਬ ਨੇੜੇ ਹੀ ਹੈ, ਜਾਓ ਆਨੰਦਪੁਰ ਦੇ ਵਾਸੀ ਬਣ ਜਾਓ, ਸਤਿਗੁਰ ਦੇ ਦਰ ਘਰ ਨਾਲ ਜੁੜੇ ਰਹਿਣਾ ਹੈ, ਸਤਿਗੁਰ ਦੇ ਨਾਲ ਪਿਆਰ ਕਰਨਾ ਹੈ। ਸੋ ਗੁਰੂ ਸਾਹਿਬ ਜੀ ਦਾ ਸ਼ੁਕਰ ਕਰਦਿਆਂ ਹੋਇਆਂ ਆਨੰਦ ਸਾਹਿਬ 'ਚ ਬੋਲੋ, ਮੁੱਖ ਵਾਕ ਸੁਣਦੇ ਹਾਂ, ਅਰਦਾਸ ਹੋ ਜਾਏ, ਮੁੱਖ ਵਾਕ ਸੁਣ ਲਈਏ, ਸਾਰੇ ਜਣੇ ਫਿਰ ਆਪੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਵਾਂਗੇ, ਕੋਈ ਰਸਨਾ ਵਾਂਝੀ ਨਾ ਰਵੇ, ਤੇ ਅਰਦਾਸ ਕਰ ਜਾਣਾ ਪਿਆਰਿਓ, ਇੱਕ ਵਾਰੀ ਸਾਰੇ ਨਾਲ ਬੋਲ ਲਓ, ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰੀ ਪੜ੍ਹ ਲਓ ਐਸਾ ਸਮਾਂ ਫੇਰ ਵੀ ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਐਸਾ
ਗੱਜ ਕੇ ਜੀ ਗੱਜ ਕੇ
ਮੇਰੇ ਪਿਆਰੇ ਸਮਾਂ ਫੇਰ ਵੀ ਵਾਹ ਵਾਹ ਐਸਾ ਸਮਾਂ ਫੇਰ ਵੀ ਮਿਲੇ ਐਸਾ ਸਮਾਂ ਫੇਰ ਵੀ ਮਿਲੇ ਵਾਹ ਵਾਹ ਜੀ ਐਸਾ ਸਮਾਂ ਫੇਰ ਵੀ ਮਿਲੇ ਮੇਰੇ ਪਿਆਰੇ ਐਸਾ
ਕਰੋ ਬੇਨਤੀ
ਮੇਰੇ ਪਿਆਰੇ ਐਸਾ ਸਮਾਂ ਫੇਰ ਵੀ ਮੇਰੇ ਪਿਆਰੇ ਐਸਾ ਸਮਾਂ ਫੇਰ ਵੀ ਪਿਆਰੇ ਜੀ ਐਸਾ ਸਮਾਂ
ਵਾਹ ਵਾਹ ਗੱਜ ਕੇ
ਸਾਨੂੰ ਫੇਰ ਵੀ
ਇੱਕ ਗਾਈ ਗਈ ਹੈ ਨਾ ਕੱਲ ਕੋਈ ਗਾਇਆ ਗਿਆ ਕੁਛ ਨਾ ਅੱਜ ਵੀ ਵਿਚਾਰਾਂ ਕਰਦੇ ਹੀ ਲੰਘ ਗਿਆ ਟਾਈਮ ਇਤਿਹਾਸ ਹੁੰਦਾ ਫਿਰ ਬਹੁਤ ਧਾਰਨਾ ਗਾਈਆਂ ਜਾਂਦੀਆਂ ਪਹਿਲਾਂ ਬਹੁਤ ਸਮਾਂ ਵੀ ਹੁੰਦਾ ਸੀ ਤੇ ਗਾਈ ਜਾਈਦਾ ਸੀ ਧਾਰਨਾ ਗਾਈ ਜਾਣੀਆਂ ਟਿਕਿਆ ਰਹਿੰਦਾ ਸੀ ਧਾਰਨਾ ਨਾਲ ਲੋਰ ਬਣਦਾ ਧਾਰਨਾ ਦਾ ਇੱਕ ਆਪਣਾ ਰਸ ਹੁੰਦਾ ਧਾਰਨਾ ਨਾਲ ਮਨ ਟਿਕ ਜਾਂਦਾ ਖਿਲਰਦਾ ਮਨ ਫਿਰ ਆ ਜਾਂਦਾ ਫਿਰ ਖਿਲਰ ਗਿਆ ਫਿਰ ਆ ਗਿਆ ਫਿਰ ਖਿਲਰ ਗਿਆ ਧਾਰਨਾ ਵੀ ਇੱਕ ਜੋਸ਼ ਭਰਦੀ ਹੈ ਜੋਸ਼ ਸੋ ਚਲੋ ਕੋਈ ਨਹੀਂ ਹੋਸ਼ ਜੋਸ਼ ਸਭ ਕੁਝ ਚਾਹੀਦਾ ਟਿਕਾ ਬਣਾ ਕੇ ਰੱਖੀਏ ਤੇ ਇੱਕ ਬੇਨਤੀ ਹੋਰ ਸਾਡੇ ਦੋ ਚਾਰ ਜਣੇ ਜੇ ਕੈਂਪ ਵਿੱਚ ਹਾਜ਼ਰ ਹੋਣਾ ਚਾਹੁਣ ਦੋ ਚਾਰ ਜਣਿਆਂ ਵਾਸਤੇ ਤੇ ਆਪਾਂ ਕਰ ਸਕਦੇ ਹਾਂ ਕਿਉਂਕਿ ਕਾਫੀ ਨਾਮ ਕੈਂਪ ਲਈ ਆਏ ਹੈ 18 ਤੋਂ ਲੈ ਕੇ 28 ਤੱਕ ਕੈਂਪ ਹੁੰਦਾ ਉਹ ਸੰਪਰਕ ਕਰ ਲੈਣ ਜਿਨ੍ਹਾਂ ਨੂੰ ਚਾਹੀਦਾ ਪਰ ਉਹ ਇਹ ਜ਼ਰੂਰੀ ਹੈ ਵੀ ਮਨ ਬਣਾ ਕੇ ਆਉਣ 11 ਘੰਟੇ ਬਹਿਣਾ ਪੈਂਦਾ ਹੈ ਮੈਂ ਛੁੱਟੀਆਂ ਕਰਕੇ 11 ਦਿਨ ਨਾਲ ਹੀ ਰਹਿੰਦਾ ਹਾਂ 6-7 ਘੰਟੇ ਮੇਰੇ ਉਹਨਾਂ ਦੇ ਨਾਲ ਗੁਜ਼ਰਦੇ ਹਨ ਨਾਲ ਬੈਠੀ ਦਾ ਚੌਂਕੜਾ ਮਾਰ ਕੇ ਸੋ ਜੇ ਕੋਈ ਇੱਛੁਕ ਹੋਵੇ ਤੇ ਸ਼ੌਂਕ ਵੀ ਰੱਖਦਾ ਹੋਵੇ ਇੰਟਰਸਟ ਰੱਖਦਾ ਹੋਵੇ ਇੱਕ ਹੁੰਦਾ ਐਵੇਂ ਹੀ ਵੇਖਣ ਲਈ ਰੌਲਾ ਰੱਪਾ ਵੀ ਚਲੋ ਵੇਖੀਏ ਭਲਾ ਕੀ ਹੈ ਇੱਕ ਸ਼ੌਂਕ ਰੱਖਦੇ ਨੇ ਸਾਧਨਾ ਕਰਨ ਲਈ ਮੈਡੀਟੇਸ਼ਨ ਕਰਨਾ ਹੈ ਆਪਣੇ ਆਪ ਵਿੱਚ ਬਹਿਣਾ ਹੈ ਚੌਂਕੜਾ ਲਾ ਕੇ ਬਹਿਣਾ ਮਾਇੰਡ ਸੈੱਟ ਕਰਨਾ ਹਾਰਡ ਬਹੁਤ ਹੈ ਔਖਾ ਬਹੁਤ ਹੈ 11 ਦਿਨ ਬੋਲਣ ਨਹੀਂ ਦਿੱਤਾ ਜਾਂਦਾ ਅੱਖ ਉੱਚੀ ਕਰਕੇ ਨਹੀਂ ਨੀਵੀਂ ਪਾ ਕੇ ਰੱਖੋ ਵੱਧ ਤੋਂ ਵੱਧ ਟਾਈਮ ਅੱਖਾਂ ਬੰਦ ਰਹਿੰਦੀਆਂ
ਸੋ ਜੇ ਇੰਟਰਸਟਡ ਹੋਵੋ ਤੇ ਫਿਰ ਉਹ ਦੋ ਚਾਰ ਜਣੇ ਐਡ ਕਰ ਸਕਦੇ ਆ ਵਿੱਚ, ਕਿਉਂਕਿ ਸਾਰਿਆਂ ਦੇ ਕਰਨ ਵਾਲਾ ਔਖਾ ਹੋ ਜਾਂਦਾ, ਸਾਰਿਆਂ ਕੋਲ ਇੰਨਾ ਸਮਾਂ ਵੀ ਨਹੀਂ ਹੁੰਦਾ, ਫੋਨਾਂ ਫੰਨਾਂ ਦਾ ਕੰਮ ਹੈ ਸਾਰਿਆਂ ਦਾ, ਕਈ ਛੱਡ ਵੀ ਨਹੀਂ ਸਕਦੇ ਹੁੰਦੇ। ਪਰ ਚਲੋ ਕਈ ਵਾਰੀ ਸਾਲ ਬਾਅਦ ਕੈਂਪ ਆਉਂਦਾ, ਕਦੇ ਪਹਿਲਾਂ ਤੇ ਜ਼ਿਆਦਾ ਕਰ ਲਈਦੇ ਸੀ, ਵਿਹਲਾ ਸੀ ਕਰ ਲਈਦੇ ਸੀ, ਪਰ ਹੁਣ ਟਾਈਮ ਘੱਟ ਗਿਆ। ਹੁਣ ਤਿੰਨ ਜਗ੍ਹਾ ਦੇ ਦੀਵਾਨ ਛੱਡ ਕੇ ਤਿੰਨ ਜਗ੍ਹਾ ਦੀਵਾਨ ਲੱਗ ਜਾਣੇ ਸੀ ਇੰਨੇ ਟਾਈਮ 'ਚ, ਜਿੰਨੇ 'ਚ ਇੱਕ ਕੈਂਪ ਹੀ ਹੋਣਾ। ਕੋਈ ਪੈਸਾ ਨਹੀਂ ਲਿਆ ਜਾਂਦਾ, ਸਾਰਾ ਕੁਝ ਫ੍ਰੀ ਹੁੰਦਾ, ਪ੍ਰਸ਼ਾਦਾ ਪਾਣੀ ਹੈ ਪੂਰਾ, ਸਾਰਾ ਕੁਛ ਚੱਲ ਤਿਆਰ ਕਰਦੇ ਹਾਂ ਅਤੇ ਸੋਹਣੇ ਤਰੀਕੇ ਨਾਲ ਹੁੰਦਾ। ਸੋ ਜੇ ਕੋਈ ਇੰਟਰਸਟਡ ਹੋਵੇ ਦੋ ਚਾਰ ਜਣੇ ਐਡ ਅਸੀਂ ਕਰ ਸਕਦੇ ਹਾਂ, ਉਹ ਵੀ ਉਹ ਕਰੇ ਜਿਹਨੂੰ ਸ਼ੌਂਕ ਹੈ। ਐਵੇਂ ਸੀਟ ਨਹੀਂ ਮਲਣੀ ਹੁੰਦੀ, ਕਿਸੇ ਹੋਰ ਨੂੰ ਮੌਕਾ ਮਿਲ ਜਾਂਦਾ, ਐਵੇਂ ਹੀ ਥਾਂ ਮਲ ਲੈਣੀ ਮੁੜ ਕੇ, ਕਰਨਾ ਨਾ ਢਿੱਲ ਕਰਨੀ। ਕਈ ਸ਼ੌਂਕ ਰੱਖਦੇ ਆ ਵੀ ਹਾਂ ਮਾਇੰਡ ਆਪਣੇ ਦੇ ਬਾਰੇ ਸਮਝਣਾ, ਬਹੁਤ ਸਾਰੀਆਂ ਜੁਗਤੀਆਂ ਸਮਝਣੀਆਂ, ਸਾਧਨਾ ਕਿਵੇਂ ਕਰੀਏ, ਇਹਨਾਂ ਵਿਸ਼ਿਆਂ ਨੂੰ ਜਿਹੜਾ ਸਮਝਣਾ ਚਾਹੁੰਦਾ ਬਾਰੀਕੀ ਨਾਲ ਉਹ ਕੈਂਪ ਕਰੇ, ਜਿਹੜਾ ਬਰੀਕੀ ਨਾਲ ਸਮਝਣਾ ਵੀ ਚਾਹੁੰਦਾ ਤੇ ਕਰਨਾ ਵੀ ਚਾਹੁੰਦਾ, ਜਿਹੜਾ ਅੱਗੇ ਜਾ ਕੇ ਵੀ ਕਰਦਾ ਰਹੇ ਉਸ ਚੀਜ਼ ਦੀ ਕਦਰ ਵੀ ਕਰੇ ਫਿਰ ਮੁੜ ਕੇ। ਸੋ ਉਹਨਾਂ ਨੂੰ ਬੇਨਤੀ ਹੈ, ਸਰਬ ਸੰਗਤਾਂ ਦਾ ਧੰਨਵਾਦ। ਗੁਰੂ ਜੀ ਜਾਣ ਫਿਰ ਚਾਲਾ ਪਾਵਾਂਗੇ, ਕਾਲ ਨਹੀਂ ਕਰਨੀ, ਸਤਿਗੁਰ ਦਾ ਅਦਬ ਮੁੱਖ ਰੱਖਣਾ ਹੈ। ਪਰਸੋਂ ਨੂੰ ਜਿੰਨਾ ਕੋਲ ਟਾਈਮ ਹੋਵੇ ਆਦਮਪੁਰ ਦਰਸ਼ਨ ਦੇਣੇ, ਨੇੜੇ ਹੀ ਹੈ, ਬਹੁਤਾ ਦੂਰ ਨਹੀਂ, ਏਦਾਂ ਹੀ ਵੱਡੇ ਪੰਡਾਲ ਲੱਗਣੇ ਨੇ ਉੱਥੇ, ਤੇ ਵੱਧ ਚੜ੍ਹ ਕੇ ਪਹੁੰਚ ਕੇ ਦਰਸ਼ਨ ਦੇਣੇ। ਪਰਸੋਂ ਨੂੰ ਆਦਮਪੁਰ ਹੈ, ਚੌਥ ਨੂੰ ਉਸ ਤੋਂ ਅਗਲੇ ਦਿਨ ਬੇਈ ਹਾਰਾ ਆਨੰਦਪੁਰ ਸਾਹਿਬ ਦੇ ਨੇੜੇ ਪਿੰਡ ਹੈ ਬੇਈ ਹਾਰਾ, ਉੱਥੇ ਦਿਨ ਦਾ ਦੀਵਾਨ ਹੈ ਅਗਲੇ ਦਿਨ ਦਾ। ਉਸ ਤੋਂ ਅਗਲੇ ਦਿਨ ਪਿੰਡ ਢੋਲਣ ਜਗਰਾਓਂ ਦੇ ਨੇੜੇ, ਉਸ ਤੋਂ ਅਗਲੇ ਦਿਨ ਫਿਰ ਜਗਰਾਓਂ ਜਲਾਲਦੀ ਵਾਲ ਪਿੰਡ ਰਾਏਕੋਟ ਕੋਲ ਰਾਤ ਦੇ ਤਿੰਨ ਦੀਵਾਨ ਹਨ ਲਗਾਤਾਰ, ਫਿਰ ਉੱਥੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ। ਸੋ ਜਿੱਥੇ ਵੀ ਕਿਤੇ ਆਪ ਜੀ ਨੂੰ ਸਮਾਂ ਬਣੇ ਆਨੰਦ ਲਓ, ਹੁਣ ਕਾਲ ਨਾ ਕਰਿਓ, ਇੰਨਾ ਚਿਰ ਬਹਿ ਗਿਆ ਆਨੰਦ ਸਾਹਿਬ ਚ ਬੋਲੋ ਗੱਜ ਕੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੀ ਮਾਏ ਆਨੰਦ ਪਿਆ ਮੇਰੀ ਮਾਏ
ਆਨੰਦ ਪਿਆ ਮੇਰੀ ਮਾਏ
ਮੇਰੀ ਮਾਏ
ਸਾਹਿਬ ਕਾ ਨਾਹੀ ਕਰਦੇ ਰਹਿ ਸਕਦਾ ਤੇਰਾ ਆਧਾਰ।
ਵਾਜੇ ਕਲਾ ਜਿਤ ਘਰ ਧਾਰਿਆ
ਅਦਭੁਤ ਬਲਵਾਸ ਕੀਤੇ ਕਾਲ ਕੰਡ ਮਾਰਿਆ
ਹੋਇ ਕਰਮ ਮਾਇਆ ਤੁਧ ਜਿਨ ਨਾਮ ਸੇ ਨਾਮ ਹਰ ਕੈ ਲਾਗੇ
ਜੈਸ ਬੋਲਾ ਕਰ ਅਨੰਦ ਮਾਜੇ
ਅਜ ਸੁਣਾਵਟ ਭਾਗੀ ਹੋ ਸਗਲ ਮਨੋਰਥ ਪੂਰੇ
ਪਾਲ ਬ੍ਰਹਮ ਬ੍ਰਹਮ ਪਾਇਆ ਤੇਰੇ ਸਰਬ ਸੂਰੇ
ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਤਗੁਰ ਰਹਿਆ ਭਰਪੂਰੇ
ਚਰਨ ਲਾਗੇ ਵਾਜੇ ਅਨਹਰ ਪੂਰੇ
ਸੁਣਦੇ ਪ੍ਰੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਰਪੂਰੇ
ਜਨਵੰਤ ਨਾਮਗੁਰ ਚਰਨ ਲਾਗੇ ਵਾਜੇ ਅਨਹਰ ਪੂਰੇ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਸਾਰੇ ਸਿੰਘ ਬਈ ਵਾਹ ਭੈਣਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਸਾਂਝੇ ਨਾ ਦਿਓ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਸਾਰੇ ਬਈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਸਾਨੂੰ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਹਾਂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਪੁੱਤਰਾਂ ਦੇ ਦਾਨੀ ਧੰਨ ਹੈ ਸੰਤ ਸਿਪਾਹੀ ਧੰਨ ਹੈ ਮੇਰੇ ਬਾਜਾਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਪੰਥ ਖਾਲਸਾ ਧੰਨ ਹੈ ਤੇਰਾ ਪੰਥ ਵਾਹ है धन है धन है साध संगत जी धन है धन है धन है गुरा दी धन है सतनाम वाहिगुरु बोल प्यारिया सतनाम वाहिगुरु बोल प्यारिया
वाह सारिया
तेरे मिठड़े लगन गे बोल प्यारिया मिठड़े लगन गे बोल प्यारिया तेरे मिठड़े सतनाम वाहिगुरु बोल प्यारे तेरे प्यारे लगन गे बोल प्यारे गज के वाहिगुरु 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 बोल वाहिगुरु 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 बोल वाहेगुरु धन वाहेगुरु वाहेगुरु धन वाहेगुरु गज के वाहेगुरु बोल कदे नांडो वाहेगुरु बोल कदे नांडो गज के सतनाम श्री वाहिगुरु बोल सतनाम श्री वाहिगुरु बोल गज के पवन गुरु पाणी माता दर्द महत गज के जिनी नाम तेम सख काल खेती छुट्टी बोलो वाहेगुरु जी का गज के वाहेगुरु जी का
अरदास मारी जियो पिंड साब तेरा वाहे गुरु कहो नानक साब तेरी वड्याई कोई नौ न जाने मेरा वाहे गुरु
अरदास एक ओंकार श्री वाहेगुरु जी की फतेह श्री भगवती जी सहाय वार श्री भगवती जी की पातशाही दसवी प्रथम भगवती सिमर कह गुरु नानक लई त्याए फिर अंगद गुर ते अमरदास रामदास हुई सहाय अर्जन हर गोविंद नूं सिमराओ श्री हर राय श्री हर कृष्ण त्याईए जिस रिथे सब दुख जाए तेग बहादुर सिमरिया करनाउ ने दया वै ताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसां पातशाहियां दी जोत श्री गुरु ग्रंथ साहिब जी दे पाठ दीदार दा ध्यान रखे बोलो जी पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया वंड के छकिया दिख चलाई ते गवाही दिखण डिठ कीता तना प्यारियां सचारियां दी कमाई दा ध्यान रखे खालसा जी बोलो जी ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸਿਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤਿਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖ ਆਪ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਟੇਡੀਅਮ ਸ਼ਹਿਰ ਫਗਵਾੜਾ ਇਲਾਕਾ ਨਿਵਾਸੀ ਸੰਗਤਾਂ ਨੂੰ ਦੋ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ। ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਕਿਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਦੋ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਤਿਗੁਰੂ ਜੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ, ਸੰਗਤਾਂ ਦੀਆਂ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਣੀਆਂ। ਸਤਿਗੁਰੂ ਜੀ ਸਾਨੂੰ ਟੁੱਟਿਆ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ, ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ। ਸਤਿਗੁਰੂ ਜੀ ਸਾਰੇ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ, ਕਿਰਪਾ ਕਰਨੀ ਸਤਿਗੁਰੂ ਜੀ, ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ, ਮਨ ਦਾ ਟਿਕਾਅ ਬਖਸ਼ਣਾ, ਮਨ ਦੀ ਸ਼ਾਂਤੀ ਬਖਸ਼ਣੀ, ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ, ਜਥੇ ਨੂੰ ਪ੍ਰੇਮਾ ਭਗਤੀ ਬਖਸ਼ਣੀ, ਆਪਣੇ ਦਰ ਘਰ ਦਾ ਪਿਆਰ ਬਖਸ਼ਣਾ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ। ਦੋ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮੋਹਨ ਸਿੰਘ, ਸਰਦਾਰ ਤਰਮਨਜੀਤ ਸਿੰਘ, ਸੱਚੇ ਪਾਤਸ਼ਾਹ ਜੀ, ਇਸੇ ਤਰ੍ਹਾਂ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਨ ਦਾ, ਸਮਾਗਮ ਕਰਾਉਣ ਦਾ, ਸਾਰੀਆਂ ਸੰਗਤਾਂ ਨੂੰ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀਓ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਿਰਪਾ ਕਰੋ ਸਤਿਗੁਰੂ ਜੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ, ਖੁਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਕਹੋ ਟਲ ਗੁਰ ਸੇਵੀਐ,
ਐਹਨ ਸੁਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋਦੀ ਸਹਿ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਾਲ ਮਹਿ ਮਹਿਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮ੍ਰਿਤ ਸਭ ਸ਼ਾਸਤਰ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹਰ ਨਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਘਟ ਘਟ ਨਾਨਕ ਮਾਜਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਘਟ ਘਟ ਨਾਨਕ ਮਾਜਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰ ਦੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਔਰ ਮੈਂ ਬੇਨਤੀ ਕਰਾਂਗਾ, ਭਾਈ ਸਾਹਿਬ ਜੀ ਵੱਲੋਂ ਬੇਨਤੀ ਹੈ ਕਿ ਕੇਵਲ 5-7 ਮਿੰਟ ਹੋਰ ਹਨ ਜਿੱਥੇ ਆਪ ਜੀ ਨੇ ਇੰਨਾ ਸਮਾਂ ਬੈਠਣਾ ਕੀਤਾ। ਜਿਵੇਂ ਅੱਜ ਭਾਈ ਸਾਹਿਬ ਜੀ ਆਪ ਜੀ ਦੱਸ ਰਹੇ ਸਨ ਇਸੇ ਤਰੀਕੇ ਦੇ ਨਾਲ ਕਿ ਜੇਕਰ ਮੰਨ ਲਓ ਵੀ 10 ਮਿੰਟ ਹੋਰ ਇਤਿਹਾਸ ਸੁਣਾਇਆ ਜਾਂਦਾ ਕੀਰਤਨ ਹੁੰਦਾ, ਤੇ ਕੀਰਤਨ ਦੇ ਵਿੱਚ ਇਤਿਹਾਸ ਵਿੱਚ ਤੇ ਆਪਾਂ ਗੁਰੂ ਦੇ ਪਿਆਰ ਦੀ ਗੱਲ ਹੀ ਕਰਦੇ ਹਾਂ, ਪ੍ਰੇਰਨਾ ਦਿੰਦੇ ਹਾਂ ਪਿਆਰ ਕਰਨ ਵਾਸਤੇ, ਤੇ ਉਹੀ ਪਿਆਰ ਤੁਹਾਡਾ ਹੁਣ ਪ੍ਰੀਖਿਆ ਹੈ ਪਰਚਾ ਹੈ ਵੀ ਤੁਹਾਡੇ ਅੰਦਰ ਕਿੰਨਾ ਪਿਆਰ ਪੈਦਾ ਹੋਇਆ। ਸੋ ਕੇਵਲ 5-7 ਮਿੰਟ ਹਨ, ਆਓ ਸੇਵਾ ਹੋ ਰਹੀ ਹੈ। ਨਾਲ ਦੀ ਨਾਲ ਮੈਂ ਬੇਨਤੀ ਕਰਾਂਗਾ ਪਰਮਜੀਤ ਸਿੰਘ ਜੀ ਰਾਏਪੁਰ ਉਹ ਆ ਗਏ ਹਨ, ਭਾਈ ਸਾਹਿਬ ਜੀ ਦਾ ਸਨਮਾਨ ਹੋਣਾ। ਪਰਮਜੀਤ ਸਿੰਘ ਜੀ ਰਾਏਪੁਰ ਢੇਸੀ ਪਰਿਵਾਰ ਜੋ ਤਰਮਨਜੀਤ ਸਿੰਘ ਵੀਰ ਜੀ ਇੰਗਲੈਂਡ ਦੇ ਵਿੱਚ ਵੱਡੀਆਂ ਸੇਵਾਵਾਂ ਕਰ ਰਹੇ ਹਨ, ਔਰ ਪਿੱਛੇ ਜੇ ਆਪ ਜੀ ਨੇ ਦੇਖਿਆ ਹੜਾਂ ਦੇ ਵਿੱਚ ਵੀ ਜਿਵੇਂ ਪੰਜਾਬੀਆਂ ਨੇ ਜਿਹੜਾ ਮੋਢੇ ਦਾ ਮੋਢਾ ਲਗਾਇਆ, ਇਸ ਪਰਿਵਾਰ ਨੇ ਵੀ ਵੱਡੀਆਂ ਸੇਵਾਵਾਂ ਜਿਹੜੀਆਂ ਹਨ ਉਹ ਕੀਤੀਆਂ। ਔਰ ਜਲ ਦੀ ਸੇਵਾ ਵਿਰਕਾਂ ਅਤੇ ਮੌਲੀ ਤੋਂ ਸੇਵਾਦਾਰ ਇੱਕ ਦੋ ਸਨਮਾਨ ਹਨ, ਛੇਤੀ ਛੇਤੀ ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਆ ਜਾਓ। ਜੋੜਿਆਂ ਦੀ ਸੇਵਾ ਜਗਜੀਤ ਸਿੰਘ ਵੀਰ ਜੀ, ਜਸਵਿੰਦਰ ਸਿੰਘ ਜੀ ਬਸਰਾ, ਪ੍ਰਦੀਪ ਸਿੰਘ ਜੀ ਬਸਰਾ, ਬੋਲੇ ਸੋ ਨਿਹਾਲ ਪਰਮਜੀਤ ਸਿੰਘ ਜੀ ਰਾਏਪੁਰ ਜੀ ਦਾ ਸਨਮਾਨ, ਜਸਵਿੰਦਰ ਸਿੰਘ ਜੀ ਬਸਰਾ, ਪ੍ਰਦੀਪ ਸਿੰਘ ਜੀ ਬਸਰਾ, ਬੋਲੇ ਸੋ ਨਿਹਾਲ ਜਗਜੀਤਪੁਰ ਤੋਂ ਵੀਰ ਜੀ, ਔਰ ਜਿਹੜੇ ਸੁਖਚੈਣਾ ਸਾਹਿਬ ਤੋਂ ਸਾਡੇ ਵੀਰ ਆਏ ਹਨ, ਮਹਾਰਾਜ ਜੀ ਦੀ ਸੇਵਾ ਕੀਤੀ ਤਾਬਿਆ, ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਵੀ ਸਰੂਪਾਓ ਪ੍ਰਾਪਤ ਕਰ ਲਓ। ਚੌੜੇ ਖੂਹ ਤੋਂ ਯਾਨੀ ਦਲਜੀਤ ਸਿੰਘ ਜੀ ਹੱਡਗੰਥੀ ਪਹੁੰਚੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਸਨਮਾਨ ਭਾਈ ਸਾਹਿਬ ਜੀ ਪਾਸੋਂ। ਸਤਨਾਮ ਸਿੰਘ ਜੀ ਅੰਮ੍ਰਿਤਸਰ ਤੋਂ ਆਏ ਹਨ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਵੀ ਸਰੂਪਾਓ ਪ੍ਰਾਪਤ ਕਰੋ ਜੀ। ਸੁਖਚੈਨਾ ਸਾਹਿਬ ਤੋਂ ਜਿਹੜੇ ਵੀਰ ਆਏ ਹਨ ਜਿਹਨਾਂ ਨੇ ਮਹਾਰਾਜ ਜੀ ਦੀ ਸੇਵਾ ਕੀਤੀ, ਉਹਨਾਂ ਨੂੰ ਬੇਨਤੀ ਹੈ ਕਿ ਆ ਜਾਓ ਭਾਈ ਸਾਹਿਬ ਜੀ ਪਾਸੋਂ ਆਪ ਜੀ ਸਨਮਾਨ ਪ੍ਰਾਪਤ ਕਰੋ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਕਿਰਪਾ ਕਰਨ, ਸਿਰ ਤੇ ਮਿਹਰ ਭਰੇ ਹੱਥ ਰੱਖਣ। ਡਾਕਟਰ ਇੰਦਰਜੀਤ ਸਿੰਘ ਜੀ ਵਾਸੂ, ਸੋ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਘਰੋਂ ਬਖਸ਼ਿਸ਼ਾਂ ਦੇ ਨਾਲ ਨਿਵਾਜਨਾ ਕਰਨ। ਬੋਲੇ ਸੋ ਨਿਹਾ ਭਾਈ ਹਰਮਨ ਸਿੰਘ ਜੀ ਖਾਸੀ ਕਲਾਂ ਲੁਧਿਆਣੇ ਤੋਂ, ਉਹਨਾਂ ਨੂੰ ਬੇਨਤੀ ਹੈ ਔਰ ਗੁਰਦੇਵ ਸਾਹਿਬ ਜੀ ਮਹਾਰਾਜ ਨੇ ਤਰਸ ਕੀਤਾ ਹੈ, ਕਿਰਪਾ ਕੀਤੀ, ਆਪ ਸਾਰਿਆਂ ਨੇ ਪਿਆਰ ਦਿੱਤਾ ਹੈ। ਮਹਾਰਾਜ ਜੀ ਆਪਣੇ ਦਰੋਂ ਘਰੋਂ ਸੀਸਾਂ ਬਖਸ਼ਿਸ਼ ਕਰਨ, ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਵਿੱਚ। ਢੇਸੀ ਪਰਿਵਾਰ ਵਾਸਤੇ ਪਰਮਜੀਤ ਸਿੰਘ ਜੀ ਰਾਏਪੁਰ, ਜੋ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਜੀ ਉਹਨਾਂ ਨੇ ਜੋ ਪੁਸਤਕਾਂ ਹਨ ਕੋ ਦਿੱਤੀਆਂ ਹਨ, ਸਤਿਗੁਰ ਆਪਣੇ ਦਰੋਂ ਘਰੋਂ ਕਿਰਪਾ ਕਰਨ ਜੀ। ਚੜ੍ਹਦੀ ਕਲਾ ਦੇਣ ਵਿਦਵਾਨ ਹਨ, ਪਿਆਰ ਦਿੰਦੇ ਨੇ। ਸੋ ਮਹਾਰਾਜ ਜੀ ਦੇ ਪਾਵਨ ਸਰੂਪ ਆਪਣੇ ਸਥਾਨਾਂ ਤੇ ਪਹੁੰਚ ਕਰਨਗੇ, ਉਪਰੰਤ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਨੂੰ ਵਿਦਾ ਕਰਕੇ ਜਾਣਾ ਹੈ। ਅਰਦਾਸ ਬੇਨਤੀ ਹੋਣ ਲੱਗੀ ਹੈ, ਸਤਿਗੁਰ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹ ਮੇਰੇ ਸਾਹਿਬਾ, ਵਾਹ ਮੇਰੇ ਸਾਹਿਬਾ।